ਛੋਟੀ ਵਾਲਿਆ ਕਿਉਂ ਪਕਾ ਨਾ ਖੈਂਦਾ ਫਿਰਦਾ ਟੋਪੀ ਵਾਲਿਆ
ਸੈਵਨ ਸੈਵਨਟੀ ਏ ਐਮ ਤੋਂ ਇਸ ਸਮੇਂ ਪੋਲੀਟਿਕਸ ਪੰਜਾਬ ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਅਤੇ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਸਟੂਡੀਓ 'ਚ ਆਪਾਂ ਗੱਲਬਾਤ ਕਰਾਂਗੇ ਡਾਕਟਰ ਬਖਸ਼ੀਸ਼ ਸਿੰਘ ਸਾਹਿਬ, ਯੂ ਐੱਸ ਏ ਵਾਸ਼ਿੰਗਟਨ ਡੀ ਸੀ ਤੋਂ ਸਾਡੇ ਇੱਥੇ ਗੈਸਟ ਹੋਣਗੇ, ਅਤੇ ਬਿਕਰਮਜੀਤ ਸਿੰਘ ਯੂ ਐੱਸ ਏ ਤੋਂ ਨਿਊਯਾਰਕ ਤੋਂ। ਅਤੇ ਡਾਕਟਰ ਸਾਹਿਬ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਥੈਂਕ ਯੂ ਭਾਈ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਥੈਂਕ ਯੂ
ਬਿਕਰਮਜੀਤ ਸਿੰਘ
ਔਨ ਯੂਰ ਪ੍ਰੋਗਰਾਮ।
ਸਾਨੂੰ ਵੀ ਜੀ ਆਇਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਜੀ ਬਿਲਕੁਲ ਜੀ, 770 ਤੇ ਜਿੰਨੇ ਵੀ ਸਾਨੂੰ ਸਰੋਤੇ ਸੁਣ ਰਹੇ ਨੇ ਸਾਰਿਆਂ ਨੂੰ ਤੇ ਭਾਈ ਸਾਹਿਬ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਿੱਖਸ ਫਾਰ ਜਸਟਿਸ, ਜਿਨ੍ਹਾਂ ਨੇ ਆਜ਼ਾਦੀ ਦੀ ਮੁਹਿੰਮ ਤੇ ਰੈਫਰੈਂਡਮ, ਜਿਹੜਾ ਦੂਜੇ ਗੇੜ ਦੀਆਂ ਵੋਟਾਂ 6 ਨਵੰਬਰ ਨੂੰ ਪੈਣ ਜਾ ਰਹੀਆਂ ਨੇ, ਉਹਦੇ ਸੰਬੰਧੀ ਬਹੁਤ ਵੱਡੇ ਲੈਵਲ 'ਤੇ ਕੈਂਪੇਨ ਚੱਲ ਰਹੀ ਹੈ, ਅਤੇ ਕੱਲ੍ਹ ਬਹੁਤ ਵੱਡੀ ਰੈਲੀ ਵੀ ਹੋਈ। ਅਤੇ ਖਾਸ ਕਰਕੇ ਤੁਹਾਡਾ ਅਸੀਂ ਟੋਰਾਂਟੋ ਨਿਵਾਸੀਆਂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦੇ ਹਾਂ, ਵੈਲਕਮ ਵੀ ਕਰਦੇ ਹਾਂ। ਜਿਸ ਤਰ੍ਹਾਂ 18 ਸਤੰਬਰ ਵਾਲੇ ਦਿਨ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ, ਪੰਜਾਬ ਦੇ ਲੋਕਾਂ ਨੇ ਰੈਫਰੈਂਡਮ ਦੇ ਵਿੱਚ ਵੋਟਾਂ ਪਾਈਆਂ, ਅਤੇ ਹਜ਼ਾਰਾਂ ਦੀ ਗਿਣਤੀ 'ਚ ਮੁੜ ਕੇ ਵੀ ਗਏ। ਇਸ ਵਾਰੀ ਜਿਹੜੀ ਦੂਜੇ ਗੇੜ ਦੀਆਂ ਵੋਟਾਂ 6 ਨਵੰਬਰ ਨੂੰ ਪੈਣਗੀਆਂ, ਡਾਕਟਰ ਸਾਹਿਬ ਜਿਹੜੀਆਂ ਇਹ ਵੋਟਾਂ ਪੈਣ ਜਾ ਰਹੀਆਂ ਨੇ ਦੂਜੇ ਗੇੜ ਦੀਆਂ, ਆਪਾਂ ਇਹਦੇ 'ਤੇ ਵੀ ਗੱਲਬਾਤ ਕਰਦੇ। ਉਸ ਤੋਂ ਪਹਿਲਾਂ ਜਿਹੜੀ ਕੱਲ੍ਹ ਰੈਲੀ ਹੋਈ ਹੈ, ਕਿਉਂਕਿ ਕੱਲ੍ਹ ਦੀ ਰੈਲੀ ਬਾਰੇ ਮੈਂ ਦੱਸਾਂ ਕਿ ਟੋਰਾਂਟੋ ਦੇ ਵਿੱਚ ਆਪਾਂ ਸਾਰਾ ਹੀ ਟੋਰਾਂਟੋ ਕਵਰ ਕਰ ਲਿਆ ਤਕਰੀਬਨ, ਜਿਹੜਾ ਗੋਰਵੇ ਅਤੇ ਡੈਰੀ ਦਾ ਇੰਟਰਸੈਕਸ਼ਨ ਜਿੱਥੇ ਪੌਲ ਕਾਫੀ ਰੀਨਾ ਹੈ, ਉਹ 1 ਕਿਲੋਮੀਟਰ ਤੋਂ ਹੋਣਾ 427 ਤੋਂ 427 ਸਾਊਥ, ਫਿਰ ਆਲ ਦਾ ਵੇ ਕਿਊ ਡਬਲਯੂ ਡਾਊਨ ਟਾਊਨ ਟੋਰਾਂਟੋ ਥਾਣੀ ਹੁੰਦੇ ਹੋਏ ਡੌਨ ਵੈਲੀ ਨੌਰਥ, ਤਾਂ ਫਿਰ 401 ਵੈਸਟ, ਤਾਂ ਫਿਰ 427 ਨੌਰਥ ਬੈਕ ਟੂ ਡੈਰੀ ਰੋਡ, ਗੋਰਵੇ 'ਤੇ ਆ ਕੇ ਇਹ ਰੈਲੀ ਸਮਾਪਤ ਹੁੰਦੀ ਆ। ਬਹੁਤ ਵੱਡੀ ਗਿਣਤੀ, ਸੈਂਕੜੇ ਟਰੱਕ ਕਾਰਾਂ, ਅਤੇ ਇਸ ਵਿੱਚ ਐਤਕੀ 2 ਵੱਡੇ ਮੈਸੇਜ। ਇੱਕ ਤਾਂ ਵੱਡਾ ਮੈਸੇਜ ਇਹ ਸੀ ਜਿਹੜੀ ਸਾਡੀ ਜੈਨੋਸਾਈਡ ਹੋਈ, ਹਾਂਜੀ। ਸੋ
ਹਾਂਜੀ,
ਓਵਰਆਲ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਡਾਕਟਰ ਸਾਹਿਬ?
ਥੈਂਕ ਯੂ ਭਾਈ ਸਾਹਿਬ ਜੀ, ਇਹ ਜਿਹੜੀ ਰੈਲੀ ਬੜੀ ਕਾਮਯਾਬ ਹੋਈ ਆ, ਕਿਉਂਕਿ ਇਹਦੇ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਟਰੱਕਾਂ ਅਤੇ ਕਾਰਾਂ ਨੇ ਹਿੱਸਾ ਲਿਆ ਵਾ। ਥਾਊਜ਼ੰਡਸ ਆਫ ਕਾਰਸ ਐਂਡ ਟਰੱਕਸ ਵਰਦੇ ਐਂਡ, ਜਿਸ ਤਰ੍ਹਾਂ ਕਿ ਸਾਡੇ ਵੀਰ ਬਿਕਰਮਜੀਤ ਸਿੰਘ ਸੀ, ਇਹਨਾਂ ਨੇ ਕਿ ਮੈਜਰ ਕੀਤਾ ਸੀ ਵੀ 7 ਕਿਲੋਮੀਟਰ ਜਿਹੜੀ ਸੀ ਇਹ ਲੰਮੀ ਲਾਈਨ ਜੇ ਟਰੱਕਾਂ ਟਰੱਕਾਂ ਦੀ ਲੱਗੀ ਹੋਈ ਸੀ। ਇਹਦੇ ਵਿੱਚ ਬਹੁਤ ਕਾਮਯਾਬੀ ਜਿਹੜੀ ਆ ਹੋਈ ਆ। ਨਾਲੇ ਦੇ ਵਿੱਚ ਜਿਹੜੇ ਟਰੱਕ ਸੀ ਉਹਨਾਂ ਉੱਤੇ ਇਹ ਡਿਸਪਲੇਅ ਕੀਤਾ ਗਿਆ ਸੀ ਕਿ ਕਿਸ ਤਰ੍ਹਾਂ ਸਿੱਖਾਂ ਦੀ ਨਸਲਕੁਸ਼ੀ 1984 ਵਿੱਚ ਕੀਤੀ ਗਈ, ਛੋਟੇ ਛੋਟੇ ਬੱਚਿਆਂ ਨੂੰ, ਇੱਕ 8 ਦਿਨਾਂ ਦੀ ਉਮਰ ਦਾ ਇੱਕ ਬੱਚਾ ਸੀ ਜਿਸ ਨੂੰ ਆਪਣੀ ਮਾਂ ਦੀ ਗੋਦ ਵਿੱਚੋਂ ਖਿੱਚ ਕੇ ਅਤੇ ਉਹਨੂੰ ਤੇਲ ਪਾ ਕੇ ਸਾੜਿਆ ਗਿਆ। 30,000 ਸਿੱਖਾਂ ਦਾ ਕਤਲੇਆਮ ਹੋਇਆ, ਜਿਸ ਨੂੰ ਕਿ ਅਸੀਂ ਜੈਨੋਸਾਈਡ ਕਰਾਰ ਕਰਵਾ ਲਿਆ ਵਾ ਦੁਨੀਆਂ ਦੇ ਲੋਕਾਂ ਕੋਲੋਂ, ਦੁਨੀਆਂ ਦੇ ਦੇਸ਼ਾਂ ਕੋਲੋਂ ਜਾਂ ਸੂਬਿਆਂ ਕੋਲੋਂ। ਅਤੇ ਇਹ ਉਹਦੇ ਵਿੱਚ ਅਸੀਂ ਉਹਨਾਂ ਸ਼ਹੀਦਾਂ ਨੂੰ ਸਨਮਾਨਿਤ ਕਰਦੇ ਸਾਂ, ਉਹਨਾਂ ਸਿੱਖਾਂ ਸਿੱਖਣੀਆਂ ਸਿੱਖਾਂ ਨੇ ਜਿਹੜੇ ਕਿ ਸ਼ਹੀਦੀਆਂ ਦਿੱਤੀਆਂ, ਜਿਨ੍ਹਾਂ ਨੇ ਕਿ ਆਪਣੀਆਂ ਜਾਨਾਂ ਵਾਰੀਆਂ, ਉਹਨਾਂ ਵਾਸਤੇ ਉਹਨਾਂ ਦੀ ਯਾਦਗਾਰ ਸੀ ਇੱਕ। ਅਸੀਂ ਇਸ ਕਰਕੇ ਕਹਿੰਦੇ ਹਾਂ ਵੀ ਅਸੀਂ ਦੁਨੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ, ਔਰ ਇਹਦੇ ਵਿੱਚ ਗੌਰਮੈਂਟ ਦਾ ਹੱਥ ਸੀ। ਗੌਰਮੈਂਟ ਦੇ ਪੋਲੀਟੀਸ਼ੀਅਨਸ, ਗੌਰਮੈਂਟ ਦੇ ਲੀਡਰ, ਸਿਟੀ ਦੀ ਪੁਲਿਸ, ਸਿਟੀ ਦੀਆਂ ਬੱਸਾਂ ਤੇਲ ਦੇ ਕੇ, ਫਾਸਫੋਰਸ ਜਿਹੜਾ ਕਿ ਕੰਬਸਟੀਬਲ ਇਨਸੈਂਡੀਅਰੀ ਪਾਊਡਰ ਆ, ਜਿੱਥੇ ਉਹਨੂੰ ਲਾਗੇ ਲਾਓ ਅਤੇ ਅੱਗ ਲੱਗ ਜਾਂਦੀ ਆ, ਸਿੱਖਾਂ ਦਾ ਬੇਹੱਦ ਗਲਤ ਤਰੀਕੇ ਨਾਲ ਜਿਹੜਾ ਸਿੱਖਾਂ ਨੂੰ ਮਾਰਿਆ ਗਿਆ। ਅਸੀਂ ਹੁਣ ਇਹ ਕਹਿੰਦੇ ਹਾਂ ਵੀ ਹਿੰਦੁਸਤਾਨ ਜਿਹੜਾ ਵਾ ਉਹ ਸਾਰੇ ਵਹਿਦਿਆਂ ਤੋਂ ਮੁੱਕਰ ਗਿਆ ਵਾ, ਹਿੰਦੁਸਤਾਨ ਦਾ ਕੰਸਟੀਟਿਊਸ਼ਨ ਸਾਡੇ ਹੱਕ ਨਹੀਂ ਦਿੰਦਾ, ਇੰਡੀਆ ਦਾ ਕੰਸਟੀਟਿਊਸ਼ਨ ਸਾਡੇ ਨਾਲ ਨਹੀਂ ਖਲੋਂਦਾ, ਇੰਡੀਅਨ ਕੰਸਟੀਟਿਊਸ਼ਨ ਜਿਹੜਾ ਵਾ ਸਟੈਂਡਿੰਗ ਔਨ ਦਾ ਰੋਂਗ ਸਾਈਡ ਵਿੱਚ ਦਾ ਸਾਈਡ ਆਫ ਇੰਡੀਆ। ਜੇ ਇੰਡੀਆ ਦਾ ਕੰਸਟੀਟਿਊਸ਼ਨ ਆ ਤੁਹਾਨੂੰ ਕੁਛ ਨਹੀਂ ਦੇ ਸਕਦਾ, ਜਿਹੜਾ ਕਿ ਤੁਹਾਨੂੰ ਸਿੱਖਾਂ ਨੂੰ ਸਿੱਖ ਨਹੀਂ ਮੰਨਦਾ ਉਸ ਤੋਂ ਤੁਸੀਂ ਹੋਰ ਕੁਛ ਨਹੀਂ ਐਕਸਪੈਕਟ ਕਰ ਸਕਦੇ। ਇਸ ਕਰਕੇ ਇਹ ਜਿਹੜੀ ਰੈਲੀ ਸੀ ਬਹੁਤ ਕਾਮਯਾਬ ਹੋਈ ਆ, ਕਿਉਂਕਿ ਸਿੱਖ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਦੇਸ਼ ਪੰਜਾਬ ਆਜ਼ਾਦ ਹੋਵੇ ਤਾਂ ਕਿ ਸਭ ਲੋਕਾਂ ਨੂੰ ਆਪੋ ਆਪਣੇ ਹੱਕ ਮਿਲ ਸਕਣ।
ਜੀ ਡਾਕਟਰ ਸਾਹਿਬ, ਇਹਦੇ ਨਾਲ ਲੱਗਦਾ ਆਪਾਂ ਗੱਲ ਹੋਰ ਕਰ ਲਈਏ, ਜੇ ਆਪਾਂ ਚਾਹੁੰਦੇ ਹਾਂ, ਸਿੱਖ ਨੇਸ਼ਨ ਚਾਹੁੰਦੇ ਆ ਕਿ ਉਹਨਾਂ ਦੀ ਜੈਨੋਸਾਈਡ ਦੁਬਾਰਾ ਕਦੇ ਨਾ ਵਾਪਰੇ, ਜਿਸ ਤਰ੍ਹਾਂ ਯਹੂਦਿਆਂ ਦੀ ਜੈਨੋਸਾਈਡ ਹੋਈ, ਮਿਲੀਅਨਸ ਆਫ ਯਹੂਦੀ ਮਾਰ ਦਿੱਤੇ ਗਏ, ਜਦੋਂ ਉਹਨਾਂ ਦਾ ਦੇਸ਼ ਹੋਂਦ ਵਿੱਚ ਆਉਂਦਾ ਉਦੋਂ ਕਿਤੇ ਇਹਨਾਂ ਦੀ ਜੈਨੋਸਾਈਡ ਨਹੀਂ ਹੁੰਦੀ। ਅਤੇ ਆਪਾਂ ਇਹ ਦੇਖਦੇ ਹਾਂ ਕਿ ਜਿਹੜੇ ਜੇ ਜਿਨ੍ਹਾਂ ਨੇ ਕੀਤੀਆਂ ਸਨ ਉਹਨਾਂ 'ਤੇ ਵੀ ਇੰਟਰਨੈਸ਼ਨਲ ਲੈਵਲ 'ਤੇ ਆ ਜਿਹੜੇ ਕੇਸ ਚੱਲੇ, ਅਤੇ ਇਹਦੇ ਬਾਰੇ ਕੁਛ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਹਾਂਜੀ, ਉਹ ਦੁਨੀਆਂ ਦੀ ਕਹਾਵਤ ਹੈ ਜੀ, ਦੋਜ਼ ਹੂ ਇਗਨੋਰ ਹਿਸਟਰੀ ਆਰ ਕੰਡੈਮ ਟੂ ਰਿਪੀਟ ਇਟ। ਜਿਹੜੇ ਲੋਕ ਆਪਣੀ ਹਿਸਟਰੀ ਭੁੱਲ ਜਾਂਦੇ ਨੇ ਉਹਨਾਂ ਦੀ ਉਹ ਹੀ ਦੁਰਦਸ਼ਾ ਹੁੰਦੀ ਆ। ਜਿਹੜੇ ਆਪਣੇ ਜੈਨੋਸਾਈਡ ਨੂੰ ਭੁੱਲ ਜਾਂਦੇ ਨੇ ਫਿਰ ਉਹਨਾਂ ਦਾ ਜੈਨੋਸਾਈਡ ਹੋ ਸਕਦਾ ਵਾ। ਵੇਖੋ ਜੀ, ਨਾਲੇ ਇੱਕ ਜਿਹੜਾ ਕਿ ਜਿਹੜੇ ਦੁਨੀਆ ਦੇ ਐਕਸਪਰਟ ਨੇ ਉਹ ਕਹਿੰਦੇ ਨੇ ਵੀ ਦੁਬਾਰਾ ਜੈਨੋਸਾਈਡ ਹੋਣ ਦੇ ਕੀ ਚਿੰਨ ਨੇ। ਉਹ 'ਚ ਉਹ ਕਹਿੰਦੇ ਨੇ ਵੀ ਜੇ ਕਿਸੇ ਕੌਮ ਦਾ ਜੈਨੋਸਾਈਡ ਹੋਇਆ ਵਾ ਅਤੇ ਜਿਹੜੇ ਜੈਨੋਸਾਈਡ ਕਰਨ ਵਾਲੇ ਨੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ ਅਤੇ ਉਹਨਾਂ ਨੇ ਇਹ ਰੀਅਲਾਈਜ਼ ਨਹੀਂ ਕੀਤਾ, ਅਤੇ ਇਹਦਾ ਮਤਲਬ ਵੀ ਜੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ ਅਤੇ ਇਹਦਾ ਮਤਲਬ ਵੀ ਉਹ ਫਿਰ ਦੁਬਾਰਾ ਤੁਹਾਡੇ 'ਤੇ ਉਹ ਜੈਨੋਸਾਈਡ ਕਰ ਸਕਦੇ ਨੇ। ਇਸ ਕਰਕੇ ਕਿ ਕਦੀ ਵੀ ਕਿਸੇ ਸਿੱਖ ਨੂੰ ਟੋਰਚਰ ਨਾ ਕੀਤਾ ਜਾਵੇ, ਇਸ ਕਰਕੇ ਕਿ ਕਦੀ ਵੀ ਸਿੱਖਾਂ ਦੀ ਜੈਨੋਸਾਈਡ ਦੁਬਾਰਾ ਨਾ ਹੋ ਸਕੇ, ਪੰਜਾਬ ਨੂੰ ਆਜ਼ਾਦ ਕਰਾਉਣਾ ਬਹੁਤ ਜ਼ਰੂਰੀ।
ਜੀ ਬਿਲਕੁਲ, ਮੈਂ
ਹਾਂਜੀ ਬਿਕਰਮਜੀਤ ਸਿੰਘ ਜੀ, ਮੈਂ ਤੁਹਾਡੇ ਵੀ ਇਹ ਗੱਲ ਜਾਣਨਾ ਚਾਹੁੰਦਾ ਅਤੇ ਨਾਲ ਜਿਹੜੀ ਰੈਲੀ ਹੋਈ ਹਾਂਜੀ, ਤੁਸੀਂ ਇਸ ਨੂੰ ਪੋਲੀਟਿਕਸ ਪੰਜਾਬ 'ਤੇ ਵੀ ਇਹਦੀ ਪੂਰੀ ਕਵਰੇਜ ਕੀਤੀ, ਵਰਲਡ ਵਾਈਡ ਇਹਦੀ ਕਵਰੇਜ ਵੀ ਹੁੰਦੀ ਆ, ਤੁਸੀਂ ਇਸ 'ਤੇ ਵੀ ਗੱਲ ਕਰਨਾ ਚਾਹੁੰਦੇ? ਹਾਂਜੀ
ਜੀ ਬਿਲਕੁਲ, ਮੈਂ ਇੱਕ ਗੱਲ
ਵੀ ਕਹੀ,
ਕਿਉਂਕਿ ਅੱਜ ਜਿਹੜੇ ਸਰੋਤੇ ਸੁਣਦੇ ਪਏ ਹੋਣਗੇ ਉਹ ਵੀ ਗੱਡੀਆਂ ਦੇ ਵਿੱਚ ਰੇਡੀਓ ਲਾਏ ਹੁੰਦੇ ਨੇ ਅਤੇ ਉਹ ਕਹਿਣਗੇ ਵੀ ਰੋਡ ਦੇ ਉੱਤੇ ਰੈਲੀ ਕੱਢੀ ਗਈ ਹੈ ਅਤੇ ਕਨੇਡਾ 'ਚ ਕਿਉਂ ਕੱਢੀ ਗਈ। ਜੇ ਨੂੰ ਤੁਸੀਂ ਸਮਝਣਾ ਹੋਵੇ ਨਾ, ਅੱਜ ਆਪਾਂ ਗੀਤ ਚਲਾਇਆ, SYL ਗੀਤ ਚੱਲਿਆ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ, ਪੰਜਾਬ ਦੇ ਵਿੱਚ ਇਹ ਬੈਨ ਹੈ ਗੀਤ, ਤੇ ਉਹ ਮਸ਼ਹੂਰ ਗਾਇਕ ਪੰਜਾਬੀ ਨੌਜਵਾਨਾਂ ਦੀ ਧੜਕਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੱਜ ਸਰਕਾਰਾਂ ਨੂੰ ਅਲਟੀਮੇਟਮ ਦਿੱਤਾ ਹੈ ਵੀ 25 ਨਵੰਬਰ ਤੱਕ ਜੇ ਤੁਸੀਂ ਮੇਰੇ ਪੁੱਤ ਦਾ ਕੋਈ ਇਨਸਾਫ ਨਾ ਕਰ ਸਕੇ ਤੇ ਫਿਰ ਭਾਈ ਮੈਂ ਦੇਸ਼ ਛੱਡ ਕੇ ਚਲਾ ਜਾਂਦਾ ਆ, ਮੈਂ ਵਿਦੇਸ਼ਾਂ ਦੀ ਧਰਤੀ ਤੇ ਚਲਾ ਜਾਂਦਾ। ਵੀ ਪੁੱਤ ਪੰਜਾਬ 'ਚ ਮਰਿਆ, ਪੰਜਾਬ ਦੀ ਪੁਲਿਸ ਇਨਕੁਆਇਰੀ ਕਰਨ ਡੀ, ਉੱਥੇ ਦੀਆਂ ਇਨਵੈਸਟੀਗੇਸ਼ਨਾਂ ਕਰਨ ਡੀਆਂ ਨੇ, ਤੇ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਦਾ ਬਾਪ ਕਹਿੰਦਾ ਮੈਂ ਥੱਕ ਗਿਆ ਤੁਹਾਡੇ ਇਨਸਾਫ ਤੋਂ, ਮੈਂ ਭਾਈ 25 ਤਰੀਕ ਤੱਕ ਜੇ ਇਨਸਾਫ ਦੇਣਾ ਦੇ ਦਿਓ, ਨਹੀਂ ਤਾਂ ਫਿਰ ਮੈਂ ਛੱਡ ਕੇ ਇਸ ਧਰਤੀ ਨੂੰ ਚਲਾ ਜਾਣਾ, ਵਿਦੇਸ਼ਾਂ 'ਚ ਜਾ ਕੇ ਇਨਸਾਫ ਦੀ ਕਿਤੇ ਮੰਗ ਕਰ ਲਊਂਗਾ। ਸਿੱਖਾਂ ਨੇ ਪਿਛਲੇ 38 ਸਾਲ ਇੰਤਜ਼ਾਰ ਕੀਤਾ ਹੈ, ਕਿਹੜੀ ਦੁਨੀਆ ਦੀ ਕਿਹੜੀ ਉਸ ਭਾਰਤ ਦੀ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾਇਆ, ਲੋਅਰ ਕੋਰਟ 'ਚ ਨਹੀਂ ਗਏ, ਸੁਪਰੀਮ ਕੋਰਟ 'ਚ ਨਹੀਂ ਗਏ, ਹਾਈ ਕੋਰਟਾਂ 'ਚ ਨਹੀਂ ਗਏ, ਕਿਹੜੇ ਜੱਜ ਦੇ ਮੂਹਰੇ ਜਾ ਕੇ ਸਿੱਖਾਂ ਨੇ ਤਰਲਾ ਨਹੀਂ ਲਿਆ ਵੀ ਭਾਈ ਸਾਨੂੰ ਇਨਸਾਫ ਦੇ ਦਿਓ। 11 ਕਮਿਸ਼ਨ ਬਣੇ ਨੇ, ਉਹਨਾਂ ਦੇ ਮੂਹਰੇ ਜਾ ਕੇ ਗਵਾਹੀਆਂ ਦਿੱਤੀਆਂ ਨੇ ਕਿ ਫਲਾਣਾ ਬੰਦਾ ਸਾਡਾ ਕਾਤਲ ਹੈ, ਫਲਾਣੇ ਨੇ ਸਾਡੀ ਧੀ ਦੀ ਇੱਜ਼ਤ ਲੁੱਟੀ ਹੈ, ਸਾਡੀ ਮਾਤਾ ਦੇ ਨਾਲ ਬਲਾਤਕਾਰ ਕੀਤੇ ਨੇ, ਤੇ ਉਹ ਅਦਾਲਤਾਂ ਪਤਾ ਕੀ ਕਹਿੰਦੀਆਂ? ਕਹਿੰਦੀਆਂ ਅੱਛਾ ਤੁਹਾਡੇ ਨਾਲ ਬਲਾਤਕਾਰ ਹੋਇਆ ਤੇ ਜਾਓ ਗਵਾਹੀ ਲੈ ਆਓ, ਕਿਸੇ ਦੀ ਤੁਹਾਡਾ ਤੁਹਾਡੇ ਪੁੱਤ ਦਾ ਕਤਲ ਹੋਇਆ, ਤੇਰੇ ਸਾਹਮਣੇ ਟਾਇਰ ਗਲਾਂ 'ਚ ਪਾਏ ਗਏ ਨੇ, ਤੂੰ ਤਾਂ ਪਰ ਤੇਰਾ ਤਾਂ ਪੁੱਤ ਮਰਿਆ, ਤੇਰੀ ਗਵਾਹੀ ਨਹੀਂ ਚੱਲ ਸਕਦੀ, ਜਾਂ ਹੋਰ ਕਿਸੇ ਦੀ ਗਵਾਹੀ ਲੈ ਕੇ ਆ। ਅਸੀਂ ਨੀ ਜਗਦੀਸ਼ ਟਾਈਟਲਰ ਨੂੰ, ਸੱਜਣ ਕੁਮਾਰ ਨੂੰ ਸਜ਼ਾਵਾਂ ਦੇ ਸਕਦੇ, ਅਸੀਂ ਲੜ ਲੜ ਕੇ ਜੇ 1-2 ਕੇਸ ਜਿਹੜੇ ਆਏ ਨੇ ਮਰ ਮਰ ਕੇ ਅਸੀਂ ਜਿਹੜਾ ਆ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਸੁੱਟਿਆ, ਤੇ ਉੱਥੇ ਦੀ ਅਦਾਲਤਾਂ ਨੇ ਇਹ ਕਹਿ ਕੇ ਉਹਨਾਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ, ਕਹਿੰਦੇ ਇਹਨਾਂ ਦਾ ਤਾਂ ਕਰੈਕਟਰ ਹੀ ਬੜਾ ਚੰਗਾ, ਤਾਂ ਬੰਦੇ ਹੀ ਬੜੇ ਚੰਗੇ ਨੇ। ਇਸ ਕਾਰਨ ਅਸੀਂ ਇਨਸਾਫ ਦੀ ਆਵਾਜ਼ ਜਿਹੜੀ ਆ ਉਹ ਕੈਨੇਡਾ ਦੀ ਧਰਤੀ 'ਤੇ ਅਸੀਂ ਦੁਨੀਆਂ ਨੂੰ ਦੱਸਣਾ ਸ਼ੁਰੂ ਕੀਤਾ ਵੀ ਹੁਣ ਇਨਸਾਫ ਦੀ ਪਰਿਭਾਸ਼ਾ ਜਿਹੜੀ ਹੈ ਉਹ ਆਜ਼ਾਦੀ ਬਣ ਚੁੱਕੀ ਹੈ। 38 ਸਾਲ ਨੈਚੁਰਲ ਮੌਤਾਂ ਦੇ ਨਾਲ ਬੰਦੇ ਮਰ ਗਏ ਜਿਨ੍ਹਾਂ ਨੇ ਸਾਡਾ ਕਤਲੇਆਮ ਕੀਤਾ ਸੀ, ਭਾਰਤ ਦੇ ਵਿੱਚ ਸਾਨੂੰ ਇਨਸਾਫ ਨਹੀਂ ਦਿੱਤਾ ਗਿਆ, ਤੇ ਅੱਜ ਇਹਦੀ ਗਵਾਹੀ ਸਿੱਧੂ ਮੂਸੇਵਾਲਾ ਦਾ ਪਿਓ ਦੇ ਰਿਹਾ, ਉਹ ਕਹਿੰਦਾ ਜੀ ਮੈਂ ਵਿਦੇਸ਼ਾਂ 'ਚ ਚਲਾ ਜਾਂਦਾ, ਤੁਸੀਂ ਇਨਸਾਫ ਨਹੀਂ ਜੇ ਦੇਣਾ। ਹੁਣ ਗੱਲ ਕਰਦੇ ਹਾਂ, ਤੁਸੀਂ ਰੈਲੀ ਦਾ ਪੁੱਛਿਆ ਸੀ, ਦੇਖੋ ਇਹ ਰੈਲੀ ਖਾਸ ਤੌਰ 'ਤੇ ਨਵੰਬਰ 1984 ਸਿੱਖ ਜੈਨੋਸਾਈਡ ਰਿਮੈਂਬਰੈਂਸ ਦੇ ਰੂਪ ਦੇ ਵਿੱਚ ਸੀ। ਡਾਕਟਰ ਗ੍ਰੈਗਰੀ ਸਨੈਂਟਨ ਨੇ, ਜੈਨੋਸਾਈਡ ਵਾਚ ਦੇ ਕਰਤਾ ਧਰਤਾ ਨੇ, ਤੇ ਉਹ ਦੁਨੀਆ ਦੇ ਉੱਤੇ ਹੋਣ ਵਾਲੇ ਜੈਨੋਸਾਈਡ ਦੇ ਉੱਤੇ ਨਿਗਾਹ ਰੱਖਦੇ ਨੇ, ਤੇ ਪਿਛਲੇ 40 ਸਾਲਾਂ ਤੋਂ ਇਸੇ ਕੰਮ ਦੇ ਉੱਤੇ ਲੱਗੇ ਹੋਏ ਨੇ। ਦੁਨੀਆ ਦੇ ਹਰ ਕੋਨੇ ਦੇ ਵਿੱਚ ਉਹਨਾਂ ਨੇ ਰਿਸਰਚ ਕੀਤੀ ਹੈ, ਤੇ ਦੁਨੀਆ ਦੇ ਜਿੰਨੇ ਵੀ ਵੱਡੇ ਐਕਸਪਰਟ ਹੈਗੇ ਆ ਜਿਹੜੇ ਖਾਸ ਤੌਰ 'ਤੇ ਨਸਲ ਕੁਸ਼ੀਆਂ ਦੇ ਉੱਤੇ ਕੰਮ ਕਰਦੇ ਨੇ, ਉਹਨਾਂ ਨਾਲ ਮਿਲ ਕੇ ਉਹਨਾਂ ਨੇ ਇੱਕ ਪਰਚਾ ਕੱਢਿਆ। ਇਹ ਗਵਾਹੀ ਉਹਨਾਂ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਜੈਨੋਸਾਈਡ ਤੇ ਨਸਲਕੁਸ਼ੀ ਦੇ ਉੱਤੇ ਬੋਲਦਿਆਂ ਹੋਇਆ ਕਹੀ ਸੀ ਕਿ ਜੇ ਕਹਿੰਦੇ ਭਵਿੱਖ ਦੇ ਵਿੱਚ ਹੋਣ ਵਾਲੀ ਨਸਲਕੁਸ਼ੀ ਦੀ ਭਵਿੱਖਬਾਣੀ ਕਰਨੀ ਹੋਵੇ, ਵੀ ਦੱਸਣਾ ਹੋਵੇ ਵੀ ਭਾਈ ਭਵਿੱਖਬਾਣੀ ਕਰਨੀ ਹੋਵੇ ਵੀ ਨਸਲਕੁਸ਼ੀ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ, ਤੇ ਉਹਦੀ ਉਹ ਕਹਿੰਦੇ ਜੀ ਪਹਿਲੀ ਕੰਡੀਸ਼ਨ ਇਹ ਹੁੰਦੀ ਹੈ ਵੀ ਜਿਹੜੀ ਕੌਮ ਦਾ ਜੈਨੋਸਾਈਡ ਹੋਇਆ, ਜਿਸ ਦੀ ਨਸਲਕੁਸ਼ੀ ਹੋਈ ਆ, ਉਹਨੂੰ ਇਨਸਾਫ ਨਾ ਦਿਓ। ਤੇ ਮੈਨੂੰ ਦਿਖਾ ਦਿਓ 84 ਦੇ ਅੱਜ ਤੱਕ ਇਨਸਾਫ ਦੀ ਗੱਲ ਕਿਤੇ ਹੋਈ ਆ।
ਇਨਸਾਫ ਦੀ ਆਪਾਂ ਗੱਲ ਕਰੀਏ ਤੇ ਡਾਕਟਰ ਮਾਰਟਿਨ ਲੂਥਰ ਕਿੰਗ ਨੇ ਵੀ ਕਿਹਾ ਸੀ ਜਸਟਿਸ ਡਿਲੇ ਮੀਨ ਜਸਟਿਸ ਡਿਨਾਈਡ। ਹਾਂਜੀ
ਜੀ।
ਹੁਣ ਸਾਡੇ ਇੱਥੇ ਕੈਨੇਡਾ ਦੇ ਵਿੱਚ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਸੰਬੰਧੀ ਜੋ ਕੁਝ ਹੋਇਆ ਜਾਂ ਇੰਡੀਜਨਸ ਲੋਕਾਂ ਦੇ ਨਾਲ ਹੋਇਆ, ਇੱਕ ਦੋ ਦਿਨ ਹੋਏ ਆ ਕੈਨੇਡਾ ਦੇ ਪਾਰਲੀਮੈਂਟ ਦੇ ਵਿੱਚ, ਕਿਉਂਕਿ ਉਹ ਐਕਟ ਆਫ ਜੈਨੋਸਾਈਡ ਸੀ ਜੋ ਕੁਝ ਉਹਨਾਂ ਦੇ ਨਾਲ ਹੋਇਆ ਤੇ ਉਹ ਪਾਸ ਕੀਤਾ ਗਿਆ ਮਤਾ। ਸੋ ਇਹਦਾ ਮਤਲਬ ਇਹ ਆ ਵੀ ਇਹ ਲੋਕ ਉਹਨਾਂ ਨੂੰ ਇਨਸਾਫ ਦੇਣਾ ਚਾਹੁੰਦੇ ਘੱਟੋ ਘੱਟ। ਹਾਂਜੀ। ਜਾਂ ਹੋਰ ਬਹੁਤ ਸਾਰੇ ਇਸ਼ੂ ਨੇ ਜਿਹੜੀ ਵੀ ਕਿਸੇ ਘੱਟ ਗਿਣਤੀ ਨਾਲ ਵਧੀਕੀ ਹੁੰਦੀ ਆ, ਉਹਦਾ ਇਨਸਾਫ ਉਹਨਾਂ ਨੂੰ ਮਿਲਣਾ ਚਾਹੀਦਾ। ਪਰ ਭਾਰਤ ਵਿੱਚ ਤਾਂ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼, ਸਾਰਾ ਕੁਝ ਉਲਟ ਹੁੰਦਾ। ਸਿੱਖਾਂ ਦਾ ਕਤਲੇਆਮ ਹੁੰਦਾ, ਜਦ ਕੋਈ ਬੜਾ ਭੀੜ ਗਿਰਤਾ ਧਰਤੀ ਕਾਂਪਦੀ ਹੈ।
ਇੱਕ ਗੱਲ ਮੈਂ ਇੱਥੇ ਨੋਟ ਕਰਦਾ, ਫਿਰ ਹੁਣ ਇਹ ਤਾਂ ਹੋ ਗਿਆ ਵੀ ਫਿਰ ਤਾਂ ਇੱਥੇ ਕੈਨੇਡਾ 'ਚ ਵੀ ਹੁੰਦਾ ਆ। ਇਹਦੇ ਵਿੱਚ ਡਿਫਰੈਂਸ ਕੀ ਆ? ਕੈਨੇਡੀਅਨ ਗਵਰਨਮੈਂਟ ਨੇ ਨਹੀਂ ਨਾ ਕੀਤਾ ਹੈਗਾ।
ਨਹੀਂ ਉਹ ਠੀਕ ਹੈ,
ਉਹਨੇ ਤਾਂ ਇਨਸਾਫ ਦੀ ਗੱਲ ਕੀਤੀ ਜਦੋਂ ਉਹਨਾਂ ਦੇ ਇਹ ਅੱਗੇ ਗੱਲ ਆਈ ਵੀ ਭਾਈ ਆ ਕਤਲੇਆਮ ਹੋਇਆ, ਇਸ ਤਰ੍ਹਾਂ ਬੱਚਿਆਂ ਦੇ ਨਾਲ ਕੀਤਾ ਗਿਆ, ਤੇ ਉਹਨਾਂ ਨੇ ਇਨਸਾਫ ਦੀ ਗੱਲ ਕੀਤੀ ਹੈ। ਜਦਕਿ ਉੱਥੇ ਸਿਸਟਮੈਟਿਕ ਤਰੀਕੇ ਦੇ ਨਾਲ ਭਾਰਤ ਦੀ ਸਰਕਾਰ ਟੋਟਲੀ ਇਨਵੋਲਵ ਆ। 1 ਨਵੰਬਰ ਨੂੰ ਫੌਜ ਸੱਦ ਲਈ ਜਾਂਦੀ ਹੈ ਤੇ ਸਿੱਖਾਂ ਦੀਆਂ ਲਾਸ਼ਾਂ ਸੜ ਰਹੀਆਂ ਹੁੰਦੀਆਂ ਨੇ ਰੋਡ ਦੇ ਉੱਤੇ, ਕਿਸੇ ਫੌਜ ਨੂੰ ਨਹੀਂ ਕਿਹਾ ਜਾਂਦਾ ਜਾ ਕੇ ਸਿੱਖਾਂ ਨੂੰ ਬਚਾ ਲਓ।
ਹਾਂਜੀ, ਫੌਜ ਸੱਦੀ ਜਾਂਦੀ ਆ ਪਰ ਡਿਪਲੋਏ ਨਹੀਂ ਕੀਤੀ ਜਾਂਦੀ। ਫੌਜ ਖਲੋਤੀ ਹੋਈ ਆ ਪਰ ਲੋਕੀ ਮਰ ਰਹੇ ਨੇ ਤੇ ਕੋਈ ਇਹਨਾਂ ਨੂੰ ਹੁਕਮ ਦਿੱਤਾ ਜਾਂਦਾ ਵੀ ਤੁਸੀਂ ਰੋਕੋ। ਜਿਹੜੀ ਤੁਸੀਂ ਇੱਕ ਗਵਾਹੀ ਦੀ ਗੱਲ ਕੀਤੀ ਆ,
ਸਿੱਖ ਫੌਜੀ ਵੀ ਮਰ ਗਏ।
ਹਾਂਜੀ, ਜਿਹੜੀ ਤੁਸੀਂ ਗਵਾਹੀ ਦੀ ਗੱਲ ਕਰ ਰਹੇ ਸੀ ਵੀ ਇੰਡੀਆ ਕਹਿੰਦਾ ਜੀ ਜਿਹੜਾ ਵਿਕਟਿਮ ਆ ਉਹ ਆਪਣਾ ਗਵਾਹ ਲੈ ਕੇ ਆਵੇ, ਤੇ ਜਦੋਂ ਗਵਰਨਮੈਂਟ ਦਾ ਕੇਸ ਹੁੰਦਾ ਤੇ ਗਵਰਨਮੈਂਟ ਦਾ ਪਤਾ ਕੀ ਕਾਨੂੰਨ ਉਹਨਾਂ ਨੇ ਪੰਜਾਬ ਵਿੱਚ ਬਣਾਇਆ ਹੋਇਆ ਸੀ, ਉਹ ਕਹਿੰਦੇ ਸੀ ਵੀ ਜਿਹੜੇ ਕਿ ਅਨਆਈਡੈਂਟੀਫਾਈਡ ਜਿਹੜੇ ਕਿ ਵਿਟਨੈਸ ਆ ਉਹਨਾਂ ਨੂੰ ਕੋਰਟ 'ਚ ਆਉਣ ਦੀ ਲੋੜ ਨਹੀਂ। ਇਹਦਾ ਮਤਲਬ ਕਿ ਜੇ ਪੁਲਿਸ ਕਿਸੇ ਬੰਦੇ ਨੂੰ ਫੜ ਕੇ ਤੇ ਉਹਦੀ ਗਵਾਹੀ ਲੈ ਆਵੇ ਤੇ ਉਹ ਕੋਰਟ ਜਿਹੜੀ ਆ ਮਨਜ਼ੂਰ ਕਰਦੀ ਆ। ਜਿਤਨਾ ਕਿ ਜਿਹੜਾ ਹੋਇਆ ਸੀ ਆਪਰੇਸ਼ਨ ਵੁੱਡਰੋਜ਼, ਆਪਰੇਸ਼ਨ ਵੁੱਡਰੋਜ਼ ਵਿੱਚ ਇਹ ਹੁੰਦਾ ਸੀ ਵੀ ਕਿਸੇ ਨੂੰ ਫੜ ਕੇ ਕਹਿੰਦਾ ਜੀ ਆਹ ਬੰਦੇ ਨੇ ਕਿਹਾ ਜੀ ਇੱਥੇ ਡਾਕਾ ਪਿਆ ਸੀ ਤੇ ਇਹ ਬੰਦੇ ਨੇ ਡਾਕਾ ਮਾਰਿਆ, ਅਸੀਂ ਉਹਨੂੰ ਫੜ ਕੇ ਲੈ ਆਂਦਾ। ਤੇ ਜਦੋਂ ਉਹ ਹੁੰਦਾ ਸੀ ਟ੍ਰਾਇਲ ਬਿਹਾਈਂਡ ਦਾ ਕੈਮਰਾ ਓਪਨ, ਆਮ ਤੌਰ ਤੇ ਕੋਰਟਸ ਵਿੱਚ ਓਪਨ ਟ੍ਰਾਇਲ ਹੁੰਦੇ ਨੇ, ਲੋਕੀ ਬੈਠੇ ਹੁੰਦੇ ਆ ਸੁਣ ਰਹੇ ਹੁੰਦੇ ਨੇ, ਵੀ ਜਿਹੜੀ ਕੈਮਰਾ ਟ੍ਰਾਇਲ ਆ ਉਹ 'ਚ ਸਿਰਫ ਜੱਜ ਹੁੰਦਾ ਵਾ ਜਾਂ ਵਿਕਟਿਮ ਹੁੰਦੀ ਆ, ਵਕੀਲ ਹੁੰਦਾ, ਹੋਰ ਨਹੀਂ ਕੋਈ ਆ ਸਕਦਾ। ਫਿਰ ਇਹ ਕੀ ਕਰਦੇ ਸੀ ਵੀ ਜਿਹੜਾ ਕੋਰਟ ਕੇਸ ਸੀ ਨਾ ਉਹਨੂੰ ਅਗਲੀ ਕੋਰਟ 'ਚ ਚੇਂਜ ਕਰਤਾ ਜਾਂ ਜੱਜ ਚੇਂਜ ਕਰਤਾ, ਤੇ ਜਦੋਂ ਜੱਜ ਚੇਂਜ ਹੁੰਦਾ ਸੀ ਤੇ ਉਹਦਾ ਵੇਟਿੰਗ ਟਾਈਮ 0 ਤੋਂ ਸਟਾਰਟ ਹੁੰਦਾ ਸੀ। ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਵਾਂ ਇਟਸ ਨੋਟ ਓਨਲੀ ਡਿਨਾਇਲ ਆਫ ਜਸਟਿਸ, ਇਟਸ ਆਲਸੋ ਓਬਸਟ੍ਰਕਸ਼ਨ ਆਫ ਜਸਟਿਸ। ਇੱਕ ਪਾਸੇ ਜਸਟਿਸ ਡਿਨਾਈ ਕੀਤਾ ਜਾ ਰਿਹਾ, ਜਸਟਿਸ ਨੂੰ ਓਬਸਟ੍ਰਕਟ ਕੀਤਾ ਜਾ ਰਿਹਾ ਵਾ, ਤੇ ਇੰਡੀਆ ਦਾ ਕੰਸਟੀਟਿਊਸ਼ਨ ਆ ਉਹ ਸਿੱਖਾਂ ਨੂੰ ਆਪਣੇ ਹੱਕ ਲਾਉਣ ਹੱਕ ਲੈਣ ਵਾਸਤੇ ਕਦੀ ਵੀ ਸਿੱਖਾਂ ਦੇ ਨਾਲ ਆ ਕੇ ਨਹੀਂ ਖਲੋਂਦਾ।
ਇੰਡੀਅਨ
ਕੰਸਟੀਟਿਊਸ਼ਨ ਸਟੈਂਡਸ ਔਨ ਦਾ ਸਾਈਡ ਆਫ ਇੰਡੀਆ ਤੇ ਟੋਟਲੀ ਰੋਂਗ ਸਾਈਡ।
ਬਿਲਕੁਲ ਤੁਹਾਡੀ ਗੱਲ ਸਹੀ ਹੈ। ਦੇਖੋ ਉਹ ਪੁਲਿਸ ਜਿਸ ਨੇ ਹਜ਼ਾਰਾਂ ਦੀ ਗਿਣਤੀ ਝੂਠੇ ਪਾਸ ਮੁਕਾਬਲੇ ਬਣਾ ਕੇ ਸਿੱਖਾਂ ਨੂੰ ਪੰਜਾਬ ਦੇ ਵਾਰਸਾਂ ਨੂੰ ਲਵਾਰਸ ਬਣਾ ਕੇ ਸਾੜਿਆ, ਜਸਵੰਤ ਸਿੰਘ ਖਾਲਣਾ ਨੇ ਇਸ ਕੇਸ ਨੂੰ ਚੁੱਕਿਆ, ਉਹਨੂੰ ਵੀ ਇਹਨਾਂ ਨੇ ਲਵਾਰਸ ਬਣਾ ਕੇ ਸਾੜਨ ਦੀ ਕੋਸ਼ਿਸ਼ ਕੀਤੀ, ਪਰ ਉਹਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਸੋ ਇਹਨਾਂ ਕੁਰਬਾਨੀਆਂ ਦਾ ਇੱਕ ਦਿਨ ਜਿਹੜਾ ਹਿਸਾਬ ਕਿਤਾਬ ਤਾਂ ਹੋਣਾ। ਉਹਦੇ ਵਾਸਤੇ ਜਿਹੜਾ ਆਪਾਂ ਰੈਫਰੈਂਡਮ ਦੀ ਗੱਲ ਕਰੀ, ਹਾਂਜੀ, 6 ਨਵੰਬਰ ਵਾਲੇ ਦਿਨ, ਉਸ ਦਿਨ ਨੂੰ ਮੌਸਮ ਵੀ ਬਹੁਤ ਵਧੀਆ, 17-18 ਡਿਗਰੀ ਸੈਲਸੀਅਸ ਤਾਪਮਾਨ ਹੋਣਾ, ਠੰਡ ਨਹੀਂ ਹੋਣੀ, ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋਣੀ। ਇੰਟਰਸੈਕਸ਼ਨ ਜਿਹੜਾ ਹੈ ਜਿੱਥੇ ਵੋਟਾਂ ਪੈਣ ਜਾ ਰਹੀਆਂ ਨੇ, ਇੱਥੇ ਤੁਸੀਂ ਬਹੁਤ ਵੱਡੀ ਜਿਹੜੀ ਕਾਰਾਂ ਦੀ ਪਾਰਕਿੰਗ ਵੀ ਤੁਸੀਂ ਇਰਦ ਗਿਰਦ ਕਰ ਸਕਦੇ ਹੋ। ਹਰ ਪਾਸੇ ਨੇੜੇ ਆ, 427 ਤੋਂ ਨੇੜੇ। ਹਾਂਜੀ, ਇੱਕ ਪਾਸੇ ਟਰਾਂਟੋ ਅਟੂਬਕੋ ਸ਼ੁਰੂ ਹੋ ਜਾਂਦਾ 1 ਕਿਲੋਮੀਟਰ ਤੋਂ, ਦੂਜੇ ਪਾਸੇ ਮਿਸਾਗਾ, ਨੌਰਥ ਵਿੱਚ ਬ੍ਰਹਮਟਨ ਹੈਗਾ। ਸੋ ਸਾਰਿਆਂ ਵਾਸਤੇ ਬੜਾ ਨੇੜੇ ਆ। ਜਿਹੜੇ ਸੱਜਣ ਰਹਿ ਗਏ ਸਨ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਜਿਹਨਾਂ ਨੇ ਵੋਟਾਂ ਪਾ ਦਿੱਤੀਆਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਹਾਂਜੀ ਡਾਕਟਰ ਸਾਹਿਬ।
ਹਾਂਜੀ, ਅਸੀਂ ਜਿਹੜਾ ਇਹ ਪਾਲ ਕੌਫੀ ਅਰੀਨਾ ਵੋਟਿੰਗ ਸੈਂਟਰ ਬਣਿਆ ਵਾ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਜੇ ਬੜੀ ਵਧੀਆ ਜਗ੍ਹਾ ਵਾ। ਇਹਦੀ ਐਕਸੈਸ ਜਿਹੜੀ ਆ ਦੋ ਸਾਈਡ ਤੋਂ ਆ, ਬੜਾ ਕਿ ਚੁਰਸਤਾ ਵਾ, ਜਿਹੜਾ ਕਿ ਬੜਾ ਕਿ ਖੁੱਲ੍ਹੀਆਂ ਸੜਕਾਂ ਨੇ ਤੇ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਤੁਸੀਂ ਚੜ੍ਹਦੀ ਕਲਾ 'ਚ ਹੋ ਕੇ ਭਾਰੀ ਗਿਣਤੀ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ, ਆਪਣੇ ਗੁਆਂਢੀਆਂ ਨੂੰ ਨਾਲ ਲੈ ਕੇ ਆਓ ਅਤੇ ਇਹਦੇ ਵਿੱਚ ਤੁਹਾਡਾ ਹੋਣਾ ਜ਼ਰੂਰੀ ਜਿਹੜਾ ਵਾ ਬਹੁਤ ਜ਼ਰੂਰੀ ਆ। ਇਹ ਤੁਹਾਡਾ ਇੱਕ ਫਰਜ਼ ਬਣਦਾ ਵਾ, ਤੁਹਾਡਾ ਹੱਕ ਵੀ ਆ ਵੀ ਤੁਸੀਂ ਵੋਟਾਂ ਪਾਓ, ਕਿਉਂਕਿ ਤੁਸੀਂ ਰੋਜ਼ ਆਪਣੇ ਘਰਾਂ 'ਚ ਗੱਲਾਂ ਕਰਦੇ ਜੇ ਮਾਰੇ ਗਏ ਜੀ, ਲੁੱਟੇ ਗਏ ਜੀ, ਕੋਈ ਇਨਸਾਫ਼ ਨਹੀਂ ਮਿਲਦਾ, ਉੱਥੇ ਕਰਪਸ਼ਨ ਬਹੁਤ ਹੈ ਜੀ, ਜੇ ਤੁਸੀਂ ਜਾਂਦੇ ਜੇ ਤਾਂ ਤੁਹਾਡੀ ਜਿਹੜੀ ਆ ਸੇਫਟੀ ਜਿਹੜੀ ਆ ਉਹ ਖਤਰੇ 'ਚ ਹੁੰਦੀ ਆ, ਅਤੇ ਜੇ ਇਹ ਸਾਰੀ ਚੀਜ਼ਾਂ ਤੁਸੀਂ ਸਮਝਦੇ ਜੇ ਵੀ ਨਾਲੇ ਪੰਜਾਬ ਦੀ ਆਰਥਿਕ ਤਰੱਕੀ ਜਿਹੜੀ ਆਪਾਂ ਕਰਨੀ ਆ, ਹੁਣ ਆਰਥਿਕ ਤੌਰ 'ਤੇ ਪੰਜਾਬ ਬਹੁਤ ਥੱਲੇ ਜਾ ਚੁੱਕਾ ਵਾ, ਉੱਥੇ ਵੇਖੋ ਜੀ ਬੇਰੁਜ਼ਗਾਰੀ ਆ, ਉੱਥੇ ਬਿਲਕੁਲ ਅਨਪੜ੍ਹਤਾ ਵਾ, ਕੋਈ ਕਿਸੇ ਨੂੰ ਜੋਬ ਨਹੀਂ ਮਿਲਦੀ, ਅਨਇੰਪਲਾਇਮੈਂਟ ਬਹੁਤ ਜ਼ਿਆਦਾ ਆ। ਇਹਨਾਂ ਸਾਰੀਆਂ ਗੱਲਾਂ ਦਾ ਇੱਕੋ ਇੱਕ ਸੁਝਾਅ ਆ ਜੀ, ਪੰਜਾਬ ਹਾਲ ਖਾਲਿਸਤਾਨ ਅਤੇ ਪੰਜਾਬ ਪੰਜਾਬੀਆਂ ਦਾ ਦੇਸ਼ ਹੈ ਜੀ, ਇਸ ਕਰਕੇ ਅਸੀਂ ਪੰਜਾਬ ਦੇ ਦੇਸ਼ਾਂ, ਪੰਜਾਬ ਦੇਸ਼ ਨੂੰ ਪੰਜਾਬੀਆਂ ਦੇ ਦੇਸ਼ ਸਮਝ ਕੇ ਉਹਨੂੰ ਆਜ਼ਾਦ ਕਰ ਰਹੇ ਹਾਂ। ਸਾਰੇ ਪੰਜਾਬੀਆਂ ਦਾ ਇਹਦੇ ਵਿੱਚ ਜਿਹੜਾ ਵਾ ਉਹ ਕੁਛ ਕਹੋ ਦੇ ਹੈਵ ਅ ਸਟੇਕ ਇਨ ਇਟ।
ਬਿਲਕੁਲ ਜੀ, ਇੱਕ ਗੱਲ ਸਵਾਲ ਮੈਂ ਤੁਹਾਡੇ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਪੰਜਾਬੀਆਂ ਨੂੰ ਪੁੱਛਣਾ ਚਾਹੁੰਦਾ, ਸਿੰਪਲ ਜਿਹਾ ਸਵਾਲ ਹੈ, ਮੈਨੂੰ ਦੱਸੋ ਵੀ ਭਾਈ ਤੁਸੀਂ ਕਿਸਾਨੀ ਸੰਘਰਸ਼ ਲੜਿਆ, ਕੋਈ ਕਿਸਾਨ ਮਰਿਆ ਕਿ ਨਹੀਂ ਮਰਿਆ? ਡਾਕਟਰ ਸਾਹਿਬ ਤੁਸੀਂ ਦੱਸ ਦਿਓ ਵੀ ਮਰਿਆ ਕਿ ਨਹੀਂ ਮਰਿਆ? ਕੋਈ
ਬਹੁਤ ਮਰੇ ਜੀ,
ਤੁਹਾਡਾ ਕਹਿਣਾ ਬਹੁਤ ਮਰੇ ਨਾ, ਪਰ ਮੈਂ ਪੰਜਾਬੀਆਂ ਨੂੰ ਦੱਸ ਦੇਣਾ ਚਾਹੁੰਦਾ, ਭਾਰਤ ਦੀ ਸਰਕਾਰ ਨੇ ਪਾਰਲੀਮੈਂਟ ਜਿਹੜੀ ਸਭ ਤੋਂ ਉਹਨਾਂ ਦੀ ਵੱਡੀ ਥਾਂ ਕਹਿੰਦੇ ਨੇ ਜੀ ਇਹ ਮੰਦਰ ਹੈ, ਪਾਰਲੀਮੈਂਟ 'ਚ ਉਹਨਾਂ ਨੇ ਕਿਹਾ ਜੀ ਸਾਨੂੰ ਨਹੀਂ ਪਤਾ ਕੋਈ ਮਰਿਆ ਆ। ਹੁਣ ਜਿਹੜੇ ਮੂੰਹ ਦੇ ਉੱਤੇ ਮੁੱਕਰ ਗਏ ਹੁਣ ਤੁਹਾਡੀਆਂ ਲਾਸ਼ਾਂ, ਤੁਹਾਡੇ ਭਰਾਵਾਂ ਦੀਆਂ ਕਿਸਾਨਾਂ ਦੀਆਂ ਪਈਆਂ ਹੁਣ, ਤੇ ਉਹ 84 ਕਿੱਥੋਂ ਮੰਨ ਜਾਣਗੇ? 30,000 ਸਿੱਖਾਂ ਦੀਆਂ ਲਾਸ਼ਾਂ ਨੂੰ ਉਹ ਤਾਂ ਕਹਿੰਦੇ ਭੁੱਲ ਜਾਓ, ਸਾਡੀਆਂ ਤਾਂ ਉਮਰਾਂ ਹੀ 25-25, 26-26 ਸਾਲ ਨੇ, ਸਾਨੂੰ ਕੀ ਪਤਾ ਵੀ 84 'ਚ ਸਾਡੇ ਨਾਲ ਕੀ ਵਾਪਰਿਆ ਸੀ, ਕਿੱਦਾਂ ਸਾਡਾ ਜੈਨੋਸਾਈਡ ਕੀਤਾ ਗਿਆ ਸੀ? ਆਹ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਸੀ ਨਾ, 750 ਕਿਸਾਨਾਂ ਦੀਆਂ ਲਾਸ਼ਾਂ ਸਟੇਜ ਦੇ ਮੂਹਰੇ, ਜ਼ਹਿਰ ਖਾਣ ਡਿਆ, ਕੋਈ ਫਾਹਾ ਲੈ ਕੇ ਮਰਨ ਡਿਆ, ਕੋਈ ਦਿਲ ਦਾ ਦੌਰਾ ਪੈ ਕੇ ਮਰਨ ਡਿਆ, ਬਜ਼ੁਰਗ ਮਰਨ ਡਏ, ਟਰੱਕ ਦੇ ਥੱਲੇ ਸਾਡੀਆਂ ਮਾਵਾਂ ਦੇ ਕੇ ਮਾਰੀਆਂ ਨੇ, ਉੱਥੇ ਦਿੱਲੀ ਦੇ ਵਿੱਚ ਲਖੀਮਪੁਰ ਖੇੜੀ 'ਚ ਉਹਨਾਂ ਨੇ ਮਾਰੀਆਂ ਨੇ, ਤੇ ਉਹ ਮੁੱਕਰ ਗਏ ਨੇ, ਕਹਿੰਦੇ ਜੀ ਕੋਈ ਕਿਸਾਨ, ਸਾਨੂੰ ਪਤਾ ਹੀ ਨਹੀਂ, ਕਹਿੰਦੇ ਪਤਾ ਹੀ ਨਹੀਂ ਕਹਿੰਦੇ ਕਿਸਾਨ ਮਰਿਆ ਨੇ। ਇਹਦਾ ਫਿਰ ਹੱਲ ਕੀ ਆ? ਫਿਰ ਅਸੀਂ ਮਰੀ ਚੱਲੀਏ ਜਾਂ ਫਿਰ ਹੱਲ ਆ ਪੰਜਾਬ ਦੀ ਆਜ਼ਾਦੀ? ਇੱਕੋ ਇੱਕ ਹੱਲ, ਆਪਾਂ ਕੀ ਚੱਲੀਏ ਜੀ, ਵੋਟਾਂ ਪਾ ਲਓ, ਇੱਧਰਲੇ ਬੰਨੇ MLA ਬਣਾ ਲਓ, MP ਬਣਾ ਲਓ, ਉੱਥੇ ਜੀ ਤੁਸੀਂ ਪੜ੍ਹਾ ਲਓ, ਲਿਖਾ ਲਓ। ਡਾਕਟਰ ਸਾਹਿਬ ਨੇ, ਡਾਕਟਰ ਸਾਹਿਬ ਤੋਂ ਵੱਡਾ ਤਾਂ ਨਹੀਂ ਮੈਂ ਕੋਈ, ਡਾਕਟਰ ਇੱਕ ਆਪਾਂ ਪੇਸ਼ਾ ਮੰਨਦੇ ਜਿਹੜਾ ਟਾਪ ਦੀ ਐਜੂਕੇਸ਼ਨ ਦਾ ਪੇਸ਼ਾ ਕਹਿੰਦੇ ਆ, ਵੀ ਜਿਹਦੇ ਜਾ ਕੇ ਬੰਦੇ ਦਾ ਦਿਲ ਤੱਕ ਖੋਲਿਆ ਜਾਂਦਾ, ਦਿਮਾਗ ਤੱਕ ਖੋਲਿਆ ਜਾਂਦਾ, ਵੀ ਇਹ ਕਹਿੰਦੇ ਵੀ ਭਾਈ ਹੱਲ ਆਜ਼ਾਦੀ ਹੈ, ਹੱਲ ਪੰਜਾਬ ਦੀ ਆਜ਼ਾਦੀ ਦੇ ਨਾਲ ਨਿਕਲਣਾ ਆ।
ਜਿਹੜੀ ਬਿਮਾਰੀ ਗੁਲਾਮੀ ਆ ਤੇ ਜਿਹੜੀ ਬਿਮਾਰੀ ਆ ਉਹਦਾ ਇਲਾਜ ਆਜ਼ਾਦੀ ਆ, ਇਹ ਤਾਂ ਬੜਾ ਸਿੰਪਲ ਕੋਨਸੈਪਟ ਆ ਵੀ ਜੇ ਜਿਹੜੀ ਬਿਮਾਰੀ ਆ ਜਿਹਦੇ ਲੋਕਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ, ਲੋਕਾਂ ਨੂੰ ਉੱਥੇ ਦਵਾਈਆਂ ਲੈਣ ਵਾਸਤੇ ਨਹੀਂ ਹੈਗੀਆਂ, ਤੁਹਾਡਾ ਹਸਪਤਾਲ ਕੋਈ ਨਹੀਂ ਤੁਹਾਨੂੰ ਚੱਲਦਾ, ਉੱਥੇ ਜਦੋਂ ਕਰੋਨਾ ਵਾਇਰਸ ਹੋਈ ਹੈ ਤੁਹਾਨੂੰ ਕੋਈ ਆਕਸੀਜਨ ਨਹੀਂ ਸੀ ਮਿਲਦੀ, ਜਾਂ ਤੁਹਾਡੇ ਕੋਲ ਬਿਲਕੁਲ ਬੇਰੁਜ਼ਗਾਰੀ ਆ, ਉੱਥੇ ਕੋਈ ਇਨਸਾਫ਼ ਨਹੀਂ ਮਿਲਦਾ, ਬੀਬੀਆਂ ਦਾ ਕੋਈ ਹੱਕ ਨਹੀਂ ਗਾ, ਜਦੋਂ ਮਰਜ਼ੀ ਬੀਬੀਆਂ ਦੇ ਲੋਕ ਹਮਲਾ ਕਰ ਦਿੰਦੇ ਨੇ, ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ, ਅਤੇ ਗੁਲਾਮੀ ਦਾ ਜਿਹੜਾ ਹੱਲ ਆ ਉਹ ਆ ਆਜ਼ਾਦੀ।
ਕਈ ਵਾਰੀ ਲੋਕ ਇਹ ਵੀ ਪੁੱਛਦੇ, ਹੁਣ ਤਾਂ ਵੈਸੇ ਲੋਕਾਂ ਵਿੱਚ ਬਹੁਤ ਵੱਡਾ ਰੁਝਾਨ ਆ, ਬਹੁਤ ਵੱਡੀ ਲਹਿਰ ਹੋ ਚੁੱਕੀ ਆ ਜਿਹੜੀ ਆਪਾਂ ਰੈਫਰੈਂਡਮ ਦੀ ਗੱਲ ਕਰਦੇ ਹਾਂ। ਕਈ ਸਵਾਲ ਦੇਖੋ ਜੀ, ਇੱਥੇ ਵੋਟਾਂ ਪਾਉਣ ਦਾ ਕੀ ਫਾਇਦਾ? ਚੀਚਿਹਾੜਾ ਤਾਂ ਕਾਫ਼ੀ ਪੈਂਦਾ, ਜਦੋਂ ਅੰਬੈਸਟਰ ਕੈਨੇਡਾ ਦਾ ਜਾਂਦਾ ਦਿੱਲੀ ਗੁਰਦੁਆਰਾ ਸਾਹਿਬ ਦੇ ਵਿੱਚ, ਉਹਨੂੰ ਬਾਹਰ ਪੁੱਛਿਆ ਜਾ ਰਿਹਾ ਤੁਸੀਂ ਰੈਫਰੈਂਡਮ ਨੂੰ ਬੰਦ ਕਰੋਗੇ, ਖਾਲਿਸਤਾਨ ਦੀ ਗੱਲ ਬੰਦ ਕਰੋਗੇ, ਇੱਦਾਂ ਹੀ ਜਦੋਂ ਆਪਣੇ ਇੱਥੇ ਦੇ PM ਹਰਪਰ ਸਾਹਿਬ ਗਏ ਸਨ, ਉਹਨਾਂ ਨੂੰ ਪੁੱਛਿਆ ਗਿਆ, ਕਿਉਂਕਿ ਹਰ ਗੱਲ ਨੂੰ ਅੱਤਵਾਦ ਨਾਲ ਜੋੜ ਕੇ ਹਰ ਗੱਲ ਨੂੰ ਉਹ ਸਿਸਟਮੈਟਿਕਲੀ ਚਾਹੁੰਦੇ, ਜਿੱਦਾਂ ਉੱਥੇ ਸਰਕਾਰ ਚੱਲਦੀ ਉੱਤੇ ਇੱਥੇ ਚੱਲੇ, ਪਰ ਇਹਦਾ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ? ਬਾਹਰ
ਇਹ ਉਹਨਾਂ ਲੋਕਾਂ ਦਾ ਆ ਜਿਹੜੇ ਜਾਣੀ ਕਿ 18 ਤਰੀਕ ਤੋਂ ਪਹਿਲਾਂ ਕਹਿੰਦੇ ਸੀ ਵੀ 10-12 ਖਾਲਿਸਤਾਨੀ ਨੇ, ਕੋਈ ਖਾਲਿਸਤਾਨ ਦੀ ਗੱਲ ਨਹੀਂ ਕਰਦਾ, ਹੁਣ ਉਹਨਾਂ ਨੂੰ ਉਲਟਾ ਕਹਿਣਾ ਪੈ ਰਿਹਾ। ਉਹ ਕਹਿੰਦੇ ਜੀ 10-12 ਅਸੀਂ ਭਾਰਤੀ ਸਿੱਖਾਂ ਨੂੰ ਪੁੱਛਿਆ, ਉਹ ਕਹਿੰਦੇ ਅਸੀਂ ਨਹੀਂ ਜੀ ਚਾਹੁੰਦੇ, ਤੇ ਭਾਈ ਨਾ ਚਾਹੋ ਤੁਸੀਂ ਨਾ ਚ ਵੋਟਾਂ ਪਾ ਦਿਓ, ਨਾ ਦੇ ਵਿੱਚ ਵੋਟਾਂ ਪਾ ਦਿਓ, ਪਰ ਲੱਖਾਂ ਲੋਕ ਚਾਹੁੰਦੇ ਨੇ, ਉਹ ਕੈਨੇਡਾ ਦੀ ਧਰਤੀ ਤੇ ਆ ਕੇ ਵਸੇ ਨੇ, ਕੈਨੇਡਾ ਨੇ ਉਹਨਾਂ ਨੂੰ ਬਚਾਇਆ ਆ, ਰੋਟੀ ਦਿੱਤੀ ਹੈ, ਕਰੋੜਾਂ ਪਤੀ ਬਣਾਇਆ, ਪਰ ਹੈਗੇ ਤਾਂ ਅਸੀਂ ਪੰਜਾਬੀ ਹਾਂ, ਜਾਂ ਤਾਂ ਆਪਣਾ ਖੂਨ ਕੱਢ ਕੇ ਕਿਸੇ ਗੋਰੇ ਦਾ ਚੜਾ ਲਈਏ ਅੰਦਰ, ਫਿਰ ਤਾਂ ਕਹਿ ਸਕੀਏ ਵੀ ਭਾਈ ਸਾਡਾ ਖੂਨ ਹੀ ਬਦਲ ਗਿਆ। ਭਾਈ ਨਾ ਤਾਂ ਅਸੀਂ ਪੰਜਾਬ ਨੂੰ ਛੱਡ ਸਕਦੇ ਹਾਂ, ਨਾ ਅਸੀਂ ਆਪਣੀ ਗੁਰੂਆਂ ਦੀ ਧਰਤੀ ਨੂੰ ਛੱਡ ਸਕਦੇ ਹਾਂ, ਅਤੇ ਨਾ ਹੀ ਸਾਡਾ ਪੰਜਾਬੀਆਂ ਦਾ ਖੂਨ ਜਿਹੜਾ ਚਿੱਟਾ ਹੋ ਸਕਦਾ ਆ, ਅਸੀਂ ਪੰਜਾਬੀ ਹੀ ਰਹਿਣਾ ਅਤੇ ਪੰਜਾਬ ਨੂੰ ਹੀ ਬਚਾਉਣਾ ਆ, ਉਹਦੇ ਲਈ ਅਸੀਂ ਕੈਨੇਡੀਅਨ ਕਾਨੂੰਨਾਂ ਦੀ ਮਦਦ ਲਵਾਂਗੇ, ਕਿਉਂਕਿ ਕੈਨੇਡਾ ਵਸਿਆ ਹੀ ਇਸੇ ਕਰਕੇ ਹੈ, ਇੱਥੇ ਦੇ ਕਾਨੂੰਨ ਜਿਹੜੇ ਨੇ ਉਹ ਮਨੁੱਖੀ ਹੱਕਾਂ ਦੇ ਨਾਲ ਖੜਦੇ ਨੇ, ਤਦੇ ਤਾਂ ਤਕਲੀਫ਼ ਹੈ ਉਹਨਾਂ ਨੂੰ।
ਹਾਂਜੀ, ਸਾਡੀ ਮੁਹਿੰਮ ਨੂੰ ਇਹ ਰੋਕਣ ਵਾਸਤੇ ਸਾਡੀ ਜਿਹੜੀ ਆ ਪੰਜਾਬ ਦੀ ਆਜ਼ਾਦੀ ਦੇ ਹੋ ਰਹੇ ਰਿਫੰਡਮ ਨੂੰ ਰੋਕਣ ਵਾਸਤੇ ਇੰਡੀਅਨ ਗੌਰਮੈਂਟ ਨੇ ਇੱਕ ਢਕਵਾਂਜ ਰਚਿਆ ਵਾ। ਇਹ ਕਹੋ ਜੀ, ਸਾਰੀ ਦੁਨੀਆ ਵਿੱਚ ਦੱਸਦੇ ਨੇ ਜੀ ਸਿੱਖ ਜਿਹੜੇ ਨੇ ਜੀ ਉਹ ਟੈਰੋਰਿਸਟ ਨੇ। ਅਤੇ ਮੈਂ ਇਹ ਪੁੱਛਦਾ ਵਾਂ, ਨਾਲੇ ਆਪਣੇ ਸਰੋਤਿਆਂ ਨੂੰ ਦੱਸਣਾ ਵੀ ਚਾਹੁੰਦਾ ਵਾਂ ਵੀ ਜੇ ਹਿੰਦੁਸਤਾਨ ਦੀ ਆਰਮੀ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਕੇ 10,000 ਸਿੱਖਾਂ ਨੂੰ ਮਾਰਿਆ, ਛੋਟੇ ਛੋਟੇ ਬੱਚਿਆਂ ਨੂੰ ਲੱਤਾਂ ਤੋਂ ਫੜ ਕੇ ਕੰਧਾਂ ਨਾਲ ਮਾਰਿਆ ਗਿਆ, ਉਹਨਾਂ ਦੇ ਸਿਰ ਪਾਟੇ, ਅਤੇ ਉਹ ਵੇਖ ਕੇ ਤੁਹਾਨੂੰ ਰੋਣ ਆਉਂਦਾ ਵਾ, ਤੁਹਾਡਾ ਜਿਹੜਾ ਦਿਲ ਆ ਉਹ ਤੁਹਾਡਾ ਲਹੂ ਉੱਬਣ ਲੱਗਦਾ ਵਾ, ਯਾਰ ਇਹ ਵੀ ਕੋਈ ਇਨਸਾਫ ਆ, ਯਾਰ ਇਹ ਵੀ ਕੋਈ ਆਜ਼ਾਦੀ ਆ, ਯਾਰ ਇਹ ਵੀ ਕੋਈ ਦੇਸ਼ ਆ। ਅਤੇ ਫਿਰ ਅਸੀਂ ਕਹਿੰਦੇ ਹਾਂ ਫਿਰ ਹੂਜ਼ ਦਾ ਟੈਰੋਰਿਸਟ, ਵੀ ਟੈਰੋਰਿਸਟ ਕੌਣ ਆ, ਜਿਹੜਾ ਬੰਦੇ ਮਾਰਦਾ ਵਾ ਕਿ ਜਿਹੜੇ ਬੰਦੇ ਮਾਰੇ ਗਏ ਉਹਨਾਂ ਨੂੰ ਤੁਸੀਂ ਟੈਰੋਰਿਸਟ ਕਹਿੰਦੇ ਜੇ? ਅਸੀਂ ਕਹਿੰਦੇ ਹਾਂ ਤੁਹਾਡੀਆਂ ਅੱਖਾਂ ਥੱਲੇ ਇਹ ਪ੍ਰਤੱਖ ਆ ਵੀ ਟੈਰੋਰਿਸਟ ਕੌਣ ਆ। ਜੇ ਤੁਸੀਂ ਆਪਾਂ ਜਨੋਸਾਈਡ ਦੀ ਗੱਲ ਕੀਤੀ ਆ, ਕੱਲ੍ਹ ਰੈਲੀ ਵੀ ਕੱਢੀ ਗਈ ਆ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ, ਜਿਹੜਾ ਕੱਲ੍ਹ ਪ੍ਰੋਗਰਾਮ ਕੀਤਾ ਗਿਆ ਵਾ, ਅਤੇ ਜੇ 30,000 ਸਿੱਖ ਜਿਹੜੇ ਨੇ ਮਾਰੇ ਜਾਂਦੇ ਨੇ, ਪੋਲੀਟੀਸ਼ਨ 'ਚ ਇਨਵੋਲਵ ਆ, ਪੁਲਿਸ ਇਨਵੋਲਵ ਆ, ਇਨਸੈਂਡਰੀ ਪਾਊਡਰ ਤੁਹਾਨੂੰ ਦਿੰਦੇ ਨੇ, ਅਤੇ ਫਿਰ ਟੈਰੋਰਿਸਟ ਕੌਣ ਆ? ਅਸੀਂ ਕਹਿੰਦੇ ਹਾਂ ਦੁਨੀਆ ਦੇ ਲੋਕਾਂ ਨੂੰ ਇਹਨਾਂ ਨੇ ਉੱਥੇ ਨਿਊਜ਼ ਮੀਡੀਆ ਵੀ ਨਹੀਂ ਜਾਣ ਦਿੱਤਾ, ਫਿਰ ਕਿਉਂ ਨਹੀਂ ਨਿਊਜ਼ ਮੀਡੀਆ ਜਾਣ ਦਿੱਤਾ? ਜੇ ਅਸੀਂ ਟੈਰੋਰਿਸਟ ਹਾਂ, ਲਿਆਓ ਨਿਊਜ਼ ਮੀਡੀਆ, ਲਿਆਓ ਸਾਡੀਆਂ ਖਬਰਾਂ ਛਾਪੋ। ਅਸੀਂ ਕਹਿੰਦੇ ਹਾਂ ਇਹ ਸਾਰੇ ਪਾਸੇ ਲੱਗੇ ਨੇ, ਸਾਨੂੰ ਮਾਰ ਕੇ ਸਾਨੂੰ ਹੀ ਟੈਰੋਰਿਸਟ ਕਹਿੰਦੇ ਨੇ, ਸਾਨੂੰ ਕਹਿੰਦੇ ਤੁਹਾਨੂੰ ਮਾਰ ਦੇਣੇ, ਤੁਸੀਂ ਰੋਵੋ ਵੀ ਨਾ। ਇਹ ਕੋਈ ਡੈਮੋਕ੍ਰੇਸੀ ਨਹੀਂ ਜੀ ਭਾਜੀ, ਇਹ ਤੇ ਫੇਕ ਇੱਕ ਡੈਮੋਕ੍ਰੇਸੀ ਆ। ਤੇ ਡਾਕਟਰ ਅੰਬੇਦਕਰ ਨੇ ਕਿਹਾ ਸੀ ਹਿੰਦੁਸਤਾਨ ਦੀ ਧਰਤੀ ਜਿਹੜੀ ਆ ਇਹ ਗੁਲਾਮਾਂ ਦੀ ਧਰਤੀ ਆ, ਪਰ ਇਸ ਦੇ ਉੱਤੇ ਗੰਢੇ ਦੀ ਛਿਲ ਵਾਂਗੂ ਆਜ਼ਾਦੀ ਦਾ ਪਰਦਾ ਪਿਆ ਹੋਇਆ ਵਾ।
ਤੁਸੀਂ ਸੋਚਦੇ ਹੋ ਕਿ ਜਿਸ ਤਰੀਕੇ ਦੇ ਨਾਲ ਰੈਫਰੈਂਡਮ ਦੀ ਗੱਲ ਜਾਂ ਆਜ਼ਾਦੀ ਦੀ ਗੱਲ ਬੜੀ ਤੇਜ਼ੀ ਨਾਲ ਪੰਜਾਬ ਵਿੱਚ ਵੀ ਚੱਲ ਰਹੀ ਹੈ, ਲੋਕਾਂ ਦੇ ਵਿੱਚ ਬਹੁਤ ਵੱਡਾ ਰੁਝਾਨ ਪੈਦਾ ਹੋ ਚੁੱਕਾ, ਇਹਦੇ ਨਾਲ ਆਉਣ ਵਾਲੇ ਦਿਨਾਂ ਜਿਵੇਂ 26 ਜਨਵਰੀ ਦਾ ਰੈਫਰੈਂਡਮ ਦਾ ਐਲਾਨ ਪੰਜਾਬ ਵਿੱਚ ਵੀ ਕੀਤਾ ਹੋਇਆ, ਸੋ ਕਿਹੋ ਜਿਹੀ ਆਸ ਤੁਸੀਂ ਰੱਖਦੇ ਹੋ ਸਿੱਖ ਸੰਗਤ ਤੋਂ?
ਦੇਖੋ ਜੀ, ਆਸ ਉੱਥੇ ਕੀਤੀ ਜਾਂਦੀ ਹੁੰਦੀ ਜਿੱਥੇ ਤੁਹਾਨੂੰ ਲੱਗੇ ਵੀ ਯੈਸ ਔਰ ਨੋ ਦੇ ਵਿੱਚ ਤੁਹਾਨੂੰ ਕੋਈ ਡਿਫਰੈਂਸ ਲੱਗਦਾ ਆ। ਇੱਥੇ ਆਸ ਤਾਂ ਹੁਣ ਭਾਰਤੀ ਕਰਨੇ, ਭਾਰਤ ਦੀ ਸਰਕਾਰ ਕਰੇ ਵੀ ਸ਼ਾਇਦ ਸਾਡੇ ਹੱਕ 'ਚ ਪੈ ਜਾਵੇ, ਪੰਜਾਬ ਤਿਆਰ ਖੜਾ ਜੀ। ਤੁਸੀਂ ਦੇਖੋ ਨਾ, ਕਿਸਾਨੀ ਸੰਘਰਸ਼ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਵਰਤ ਲੈਂਦੇ ਹਾਂ, ਪੰਜਾਬੀਆਂ ਨੇ ਕਿਹਾ ਜੀ ਅਸੀਂ ਦਿੱਲੀ ਜਾਣਾ, ਰੋਕ ਕੇ ਦੇਖ ਲਿਆ ਉਹਨਾਂ ਨੇ, ਕੰਡਿਆਲੀਆਂ ਤਾਰਾਂ ਲਾਈਆਂ ਵੀ ਜਿੰਦਾ ਪਤਾ ਨਹੀਂ ਚਾਈਨਾ ਤੋਂ ਫੌਜ ਆਉਣ ਦੀ ਹੁੰਦੀ ਹੈ, ਟੋਏ ਪੁੱਟ ਲਏ 20-20 ਫੁੱਟ ਡੂੰਘੇ, ਪੰਜਾਬੀਆਂ ਨੇ ਕਿਹਾ ਜੀ ਜਾਵਾਂਗੇ, ਟਰਾਲੀਆਂ ਟਰੈਕਟਰ ਲੈ ਕੇ ਗਏ, ਪੰਜਾਬੀਆਂ ਨੇ ਕਿਹਾ ਜੀ ਅਸੀਂ ਲਾਲ ਕਿਲ੍ਹੇ ਦੇ ਉੱਤੇ ਜਾਣਾ, ਉੱਥੇ ਵੀ ਚਲੇ ਗਏ। ਸੋ ਪੰਜਾਬ ਨਹੀਂ ਜੇ ਰੁਕਣ ਵਾਲਾ, ਪੰਜਾਬ ਕਿਹਾ ਜੀ ਝੰਡੇ ਲਾਉਣੇ ਨੇ, ਝੰਡੇ ਲਾ ਦਿੱਤੇ, ਟ੍ਰੇਨਾਂ ਰੋਕਣੀਆਂ, ਟ੍ਰੇਨਾਂ ਰੋਕ ਦਿੱਤੀਆਂ। ਜਿਹੜੀ ਵੀ ਗੱਲ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੇ, ਖਾਲਿਸਤਾਨੀਆਂ ਨੇ ਪੰਜਾਬੀਆਂ ਨੂੰ ਕਹੀ, ਉਹਨਾਂ ਨੇ ਕਰਕੇ ਦਿਖਾ ਦਿੱਤੀ। ਦੇਖੋ ਇਹ ਇੱਕ ਕੰਕਰੀਟ ਸਟੈਪ ਹੈ, ਪੋਲੀਟੀਕਲੀ ਪੁੱਟਿਆ ਜਾਣ ਵਾਲਾ ਲਿਖਤੀ ਕੰਮ ਹੈ। ਮੈਂ ਅੱਜ ਹੀ ਗੱਲਬਾਤ ਕਰਨ ਡਿਆ ਸੀ ਪਿੱਛੇ ਕੈਨੇਡਾ ਤੋਂ ਪਹਿਲਾਂ ਜਿਹੜੀਆਂ ਵੋਟਾਂ ਨੇ ਉਹ ਇਟਲੀ ਦੇ ਵਿੱਚ ਪਈਆਂ ਨੇ, ਅਤੇ ਇਟਲੀ ਦੀਆਂ ਸੀਕ੍ਰੇਟ ਸਰਵਿਸਿਜ਼ ਦੀਆਂ ਰਿਪੋਰਟਾਂ ਛਪਦੀਆਂ ਨੇ, ਸਾਰਿਆਂ ਨੂੰ ਪਤਾ ਹੈ, ਮਿਲ ਜਾਂਦੀਆਂ ਨੇ, ਅਤੇ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਕਦਮ ਉਹ ਕਹਿੰਦੇ ਜੀ ਅੱਜ ਤੋਂ ਪਹਿਲਾਂ ਸਾਨੂੰ ਨਹੀਂ ਪਤਾ ਸੀ, ਸਾਨੂੰ ਇੱਕ ਪੱਖ ਦੇਖਦਾ ਸੀ ਵੀ ਤੁਸੀਂ ਹਥਿਆਰਬੰਦ ਸੰਘਰਸ਼ ਤੁਹਾਡਾ ਕੋਈ ਚੱਲਦਾ ਪਿਆ ਆ, ਅਤੇ ਉਹ ਕਹਿੰਦੇ ਜੀ ਇਹ ਹਥਿਆਰ ਚੱਕੀ ਫਿਰਦੇ ਨੇ ਤਾਂ ਸਾਡਾ ਝਗੜਾ ਹੈ, ਅਤੇ ਉਹ ਕਹਿੰਦੇ ਵੀ ਜਿਹੜਾ ਕਦਮ ਤੁਸੀਂ ਹੁਣ ਪੁੱਟ ਲਿਆ ਨਾ, ਹੁਣ ਤੁਸੀਂ ਆ ਗਏ ਹੋ ਲਿਖਤੀ ਦੇ ਉੱਤੇ, ਜਿੱਦਣ ਪਹਿਲੇ ਦਿਨ ਉੱਥੇ ਦੀ ਸਰਕਾਰ ਦੇ ਨਾਲ ਜਾ ਕੇ ਖਾਲਿਸਤਾਨੀ ਟੇਬਲ 'ਤੇ ਬੈਠੇ ਨਾ, ਅਤੇ ਐਡੀਆਂ ਐਡੀਆਂ ਫਾਈਲਾਂ ਵੀ ਜਿਹੜੀਆਂ ਵੀ 20-20 ਕਿਲੋ ਭਾਰ ਇੱਕ ਬੈਗ ਦਾ ਬਣ ਜਾਵੇ, ਉਹ ਕਹਿੰਦੇ ਇਹ ਕੀ ਹੈ? ਅਸੀਂ ਕਿਹਾ ਜੀ ਸਾਡੀਆਂ ਫਾਈਲਾਂ ਨੇ, ਸਾਡੇ ਕਾਗਜ਼ ਪੱਤਰ ਨੇ, ਅਸੀਂ ਰੈਫਰੈਂਡਮ ਕਰਾਉਣ ਜਾ ਰਹੇ ਹਾਂ, ਆਹ ਕਾਨੂੰਨ ਹੈ ਤੁਹਾਡੇ ਕਾਨਸਟੀਟਿਊਸ਼ਨ ਦਾ। ਅਤੇ ਫਿਰ ਉਹਨਾਂ ਨੇ ਕਿਹਾ ਜੀ ਹੁਣ ਬਣ ਗਈ ਹੈ ਤੁਹਾਡੀ ਗੱਲ ਵੀ ਜਿਹੜਾ ਕਦਮ ਤੁਸੀਂ ਕਾਨੂੰਨੀ ਤੌਰ 'ਤੇ ਲੀਗਲੀ ਪੁੱਟ ਲਿਆ ਨਾ, ਇਹ ਕਹਿੰਦਾ ਹੁਣ ਉਹਨਾਂ ਕੋਲ ਰੋਕਿਆ ਨਹੀਂ ਜੇ ਜਾਣਾ। ਅਤੇ ਜਦੋਂ ਪੰਜਾਬ ਦੇ ਲੋਕ ਵੀ ਭਾਈ ਸਾਹਿਬ ਜੀ ਉਸੇ ਤਰ੍ਹਾਂ ਹੀ ਬੈਠੇ ਨੇ ਚੁੱਪ ਕਰਕੇ, ਮੈਂ ਕੈਨੇਡੀਅਨਜ਼ ਨੂੰ ਪੁੱਛਦਾ ਜਿੰਨੇ ਵੀ ਸਾਡੇ ਵੀਰ ਆਉਂਦੇ ਗੁਰਦੁਆਰਾ ਸਾਹਿਬ ਜਾਂ ਸੜਕਾਂ 'ਤੇ ਮਿਲਦੇ, ਟਿਮ ਹੋਟਲਾਂ 'ਤੇ ਮਿਲਦੇ, ਟਰੱਕ ਵਾਲੇ ਗੈਸ ਸਟੇਸ਼ਨਾਂ 'ਤੇ ਮਿਲਦੇ ਨੇ, ਮੈਂ ਉਹਨਾਂ ਨੂੰ ਪੁੱਛਦਾ ਵੀ ਦੱਸੋ ਆਪਣੇ ਦਿਲ 'ਤੇ ਹੱਥ ਰੱਖ ਕੇ ਦੱਸਿਓ, ਗੁਰੂ ਵੱਲ ਦੇਖ ਕੇ ਵੀ 18 ਤਰੀਕ ਤੋਂ ਪਹਿਲਾਂ ਤੁਹਾਨੂੰ ਲੱਗਦਾ ਸੀ ਵੀ ਲੱਖਾਂ ਲੋਕ ਆ ਜਾਣਗੇ? ਉਹ ਕਹਿੰਦੇ ਨਹੀਂ ਭਾਜੀ, ਮੈਂ ਤਾਂ ਤਿਆਰ ਸੀ ਪਰ ਮੈਨੂੰ ਲੱਗਦਾ ਨਹੀਂ ਸੀ, ਪਰ ਮੈਂ ਕਿਹਾ ਜੀ ਮੇਰਾ ਫਰਜ਼ ਹੈਗਾ, ਮੈਂ ਜ਼ਰੂਰ ਪਾ ਕੇ ਆਉਣੀ ਹੈ, ਮੈਨੂੰ ਨਹੀਂ ਲੱਗਦਾ ਸੀ ਵੀ ਮੇਰਾ ਗਵਾਂਢੀ ਜਾਊਗਾ, ਨਾ ਹੀ ਮੈਨੂੰ ਕਿਹਾ ਸੀ, ਪਰ ਕਹਿੰਦਾ 18 ਤਰੀਕ ਨੂੰ ਮੇਰਾ ਗਵਾਂਢੀ ਵੀ ਮੇਰੇ ਤੋਂ ਮੋਹਰੇ ਲੱਗਾ ਹੋਇਆ ਸੀ, ਮੈਂ ਵੀ ਲੱਗਾ ਹੋਇਆ ਸੀ, ਅਤੇ ਮੇਰੇ ਰਿਸ਼ਤੇਦਾਰ ਵੀ ਲੱਗੇ ਹੋਏ ਸੀ। ਸੋ ਇਸੇ ਤਰ੍ਹਾਂ 18 ਤਰੀਕ ਨੇ ਦੱਸਣਾ ਆ, ਜਿੱਦਣ ਦੇਖੋ 26 ਤਰੀਕ ਦਾ ਐਲਾਨ ਹੈ ਕਿ ਅਸੀਂ ਦੱਸਾਂਗੇ ਲੋਕਾਂ ਨੂੰ, ਸ਼ੁਰੂਆਤ ਹੋਣ ਜਾ ਰਹੀ ਹੈ, ਕਦੋਂ ਹੁੰਦੀਆਂ ਨੇ, ਕਿਹੜੇ ਸਮੇਂ ਪੈਂਦੀਆਂ ਨੇ, ਜਿੱਦਣ ਵੀ ਪੈਣਗੀਆਂ ਨਾ ਪੰਜਾਬ ਦੀ ਧਰਤੀ 'ਤੇ, ਤੁਸੀਂ ਡੱਬੇ ਦੇਖਿਓ ਕਹਿੰਦਾ ਭਰਦੇ ਉੱਥੇ, ਲੋਕ ਕੋਠਿਆਂ ਤੇ ਚੜ ਚੜ ਕੇ ਖਾਲਿਸਤਾਨ ਦੇ ਝੰਡੇ ਲਾਉਣਗੇ ਤੇ ਡੱਬਿਆਂ ਦੇ ਡੱਬੇ ਭਰ ਕੇ ਸਰਕਾਰ ਦੇ ਮੂਹਰੇ ਰੱਖ ਦੇਣਗੇ, ਆਹ ਸਾਡਾ ਫੈਸਲਾ ਆ।
ਮੇਰੇ ਕਹਿਣ ਤੋਂ ਬਾਅਦ ਜਿਹੜੀ ਆਸ ਸੀ ਨਾ, ਆਸ ਤਾਂ ਆਸ ਤੋਂ ਵੀ ਕਈ ਗੁਣਾ ਵੱਧ, ਜਿਹੜੀ ਸਾਇਲੈਂਟ ਸਪੋਰਟ ਸੀ ਲੋਕਾਂ ਦੇ ਮਨਾਂ ਅੰਦਰ, ਆਜ਼ਾਦੀ ਦਾ ਜਜ਼ਬਾ ਜਿਹੜਾ ਸੀਗਾ, 35-40 ਸਾਲਾਂ ਦਾ ਹੋ ਰਿਹਾ ਜ਼ੁਲਮ ਔਰ ਲਗਾਤਾਰ ਹੋ ਰਿਹਾ ਜ਼ੁਲਮ, ਲੋਕਾਂ ਦੇ ਅੰਦਰ ਇੱਕ ਮਨ ਵਿੱਚ ਹੈ ਕਿ ਅਸੀਂ ਆਜ਼ਾਦ ਹੋਣਾ ਚਾਹੁੰਦੇ।
ਹੋਰ ਸੁਣੋ, ਅਰਦਾਸ ਹੁੰਦੀ ਆ ਸਾਡੇ, ਆਸ ਨੀ ਹੁੰਦੀ ਸਾਡੇ, ਤਾਂ ਅਰਦਾਸ ਆ ਤੇ ਅਰਦਾਸ ਫਾਈਨਲ ਹੁੰਦੀ ਆ। ਉੱਥੇ 2 ਜਾਣੇ ਹੋਣ ਭਾਵੇਂ ਤੇ ਉੱਥੇ 10 ਜਾਣੇ ਹੋਣ, ਅਰਦਾਸ ਕਰਦਾ ਆ ਸਿੱਖ ਹਮੇਸ਼ਾ ਹੀ ਗੁਰੂ ਦੇ ਅੱਗੇ ਰਾਜ ਕਰੇਗਾ ਖਾਲਸਾ ਦੀ। ਇਹ ਤਾਂ ਉਹ ਸਿਚੁਏਸ਼ਨ ਆ ਵੀ ਕਟਕ ਚੜਿਆ ਹੋਇਆ ਆ ਦਰਿਆ, ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਵੀ ਕੀ ਕਰੀਏ, ਵੇਟ ਕਰੀਏ ਕਿ ਨੰਗ ਚੱਲੀਏ, ਤੇ ਅਕਾਲੀ ਫੂਲਾ ਸਿੰਘ ਕਹਿੰਦਾ ਜੀ ਅਰਦਾਸ ਹੋ ਗਈ ਹੈ, ਹੁਣ ਤਾਂ ਕਟਕ ਨੂੰ ਹੀ ਰਾਹ ਛੱਡਣਾ ਪਊਗਾ, ਇਹ ਸਿੰਘ ਨੀ ਜੀ ਹੁਣ ਰੁਕ ਸਕਦੇ, ਹੁਣ ਤਾਂ ਅਸੀਂ ਕਿਲਾ ਨੱਪਾਂਗੇ। ਤੇ ਇਸ ਸਮੇਂ ਵੀ ਇਹ ਫੈਸਲਾ ਅਰਦਾਸ ਹੋ ਚੁੱਕੀ ਹੈ, ਇਹ ਤਾਂ ਹੁਣ ਉਹਨਾਂ ਨੂੰ ਰਾਹ ਛੱਡਣਾ ਹੀ ਪੈਣਾ ਆ। ਇਹ ਦਰਿਆਵਾਂ ਦਾ ਬੰਨ ਜਾਓ, ਵੱਡੀ ਸਰਕਾਰ, ਡੈਮੋਕਰੇਸੀ ਆ, 130 ਕਰੋੜ, ਇਹ ਕੋਈ ਦਰਿਆ ਨਹੀਂ ਰੋਕ ਸਕੂਗੀ ਸਿੱਖਾਂ ਨੂੰ।
ਤੁਸੀਂ ਇਸ ਸਮੇਂ 770 AM ਤੋਂ ਪੋਲੀਟਿਕਸ ਪੰਜਾਬ ਸੁਣ ਰਹੇ ਹੋ। 25 ਮਿੰਟ ਹੋ ਗਏ ਸਾਨੂੰ ਗੱਲਬਾਤ ਕਰਦਿਆਂ ਨੂੰ, ਕਿਸੇ ਨੇ ਕਾਲ ਕਰਕੇ ਮੇਰੇ ਖਿਆਲ ਆਪਾਂ ਕੋਈ ਹੈ ਨਹੀਂ ਸਿਸਟਮ,
ਬੰਦ ਹੈ ਜੀ ਸਿਸਟਮ,
ਓਕੇ ਆਪਣਾ ਸਿਸਟਮ ਨਹੀਂ ਕੰਮ ਕਰਦਾ ਕਾਲਾਂ ਵਾਲਾ। ਵੈਸੇ ਜਿਹੜਾ 6 ਨਵੰਬਰ ਵਾਲੇ ਦਿਨ, ਉੱਥੋਂ ਇਹ ਸਾਰੇ ਕੁਝ ਦੀ ਲਾਈਵ ਕਵਰੇਜ ਹੋਏਗੀ, ਤੁਸੀਂ ਉੱਥੋਂ ਵੱਧ ਤੋਂ ਵੱਧ ਵੋਟਾਂ ਪਾਉਣ ਜਾਣਾ। ਇਸੇ ਕਰਕੇ ਡਾਕਟਰ ਸਾਹਿਬ ਵੀ, ਵਿਕਰਮਜੀਤ ਸਿੰਘ ਸਿਕਸਪਰ ਜਸਟ ਦੇ ਕਾਫੀ ਸਾਰੇ ਜਿਹੜੇ ਮੈਂਬਰ ਨੇ, ਜਿਹੜੇ ਵਲੰਟੀਅਰਸ ਨੇ, ਜਿਹੜੇ ਆਪਾਂ ਵੀ ਸਾਰੇ ਜਿਹੜੇ ਕੌਮ ਦੀ ਆਜ਼ਾਦੀ ਚਾਹੁੰਦੇ ਹਾਂ, ਦੇਖੋ ਇਹਨਾਂ ਦਾ ਮਾਣ ਤਾਣ ਕਰਨਾ ਸਾਰਿਆਂ ਦਾ, ਆਪਣੀ ਕੌਮ ਦੀ ਆਜ਼ਾਦੀ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ। ਅਸੀਂ ਫਿਰ ਤੁਹਾਡਾ ਧੰਨਵਾਦ ਵੀ ਕਰਦੇ ਹਾਂ, ਤੁਸੀਂ ਦਿਨ ਰਾਤ ਇੱਕ ਕੰਮ ਕਰਕੇ ਕੌਮ ਦੀ ਆਜ਼ਾਦੀ, ਆਜ਼ਾਦੀ ਹੀ ਹੱਲ ਹੈ, ਅੱਜ ਨਹੀਂ ਕੱਲ੍ਹ। ਜੇ ਆਜ਼ਾਦੀ ਮਾੜੀ ਹੈ ਜਾਂ ਫਿਰ ਗੁਲਾਮੀ ਚੰਗੀ ਸੀ, ਤਾਂ ਫਿਰ 1947 'ਚ ਆਜ਼ਾਦ ਹੋਣ ਦੀ ਲੋੜ ਨਹੀਂ ਪੈਣੀ ਸੀ ਨਾ, ਫਿਰ ਤਾਂ ਉਹੀ ਠੀਕ ਸੀਗਾ। ਸੋ ਸਿੱਖਾਂ ਦੇ ਨਾਲ ਧੋਖਾ ਹੋਇਆ, ਸਿੱਖਾਂ ਦੇ ਜਿਹੜਾ ਲੀਡਰਾਂ ਨੇ ਉਸ ਸਮੇਂ ਗਲਤੀ ਕੀਤੀ, ਪਰ ਅੱਜ ਜਿਹੜੇ ਗਲਤੀ ਕਰ ਰਹੇ ਨੇ, ਜਿਹੜੇ ਅੱਜ ਵਿਰੋਧ ਕਰਦੇ ਨੇ ਬਿਨਾਂ ਵਜ੍ਹਾ, ਤਾਂ ਮੇਰੇ ਖਿਆਲ 'ਚ ਇਹ ਵੀ ਹੌਲੀ ਠੀਕ ਹੋ ਜਾਣੀ ਕਿ ਨਹੀਂ।
ਹਾਂਜੀ, ਉਹਦੇ ਬਾਰੇ ਮੈਂ ਦੱਸਦਾ।
ਹਾਂਜੀ,
ਵੀ ਮੈਂ ਆਪਣੇ ਸਾਰੇ ਜਿਹੜੇ ਨੇ ਸਰੋਤਿਆਂ, ਉਹਨਾਂ ਨੂੰ ਕਹਿਣਾ ਚਾਹੁੰਦਾ, ਜਾਂ ਮੈਂ ਸਵਾਲ ਵੀ ਪੁੱਛਦਾ ਵਾਂ, ਜਾਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵਾਂ ਵੀ ਇੰਡੀਆ ਦਾ ਕੀ ਕਲੇਮ ਹੈ ਪੰਜਾਬ 'ਤੇ। ਇੰਡੀਆ ਕਹਿੰਦਾ ਜੀ ਪੰਜਾਬ ਸਾਡਾ ਹਿੱਸਾ ਵਾ, ਉਹ ਕਿਸ ਤਰ੍ਹਾਂ ਹਿੱਸਾ ਬਣਿਆ? ਦੇ ਹੈਵ ਨੋ ਲਿਜਿਟੀਮੇਟ ਕਲੇਮ ਟੂ ਪੰਜਾਬ, ਵੀ ਇੰਡੀਆ ਦਾ ਕੋਈ ਵੀ ਕਾਨੂੰਨੀ ਹੱਕ ਨਹੀਂ ਹੈਗਾ ਪੰਜਾਬ 'ਤੇ। ਉਸਦਾ ਕੀ ਕਾਰਨ ਆ ਵੀ ਜਦੋਂ ਕਿ ਪੰਜਾਬ ਇੱਕ ਆਜ਼ਾਦ ਦੇਸ਼ ਸੀ, ਉਦੋਂ ਇੰਡੀਆ 'ਤੇ ਕੋਈ ਦੇਸ਼ ਨਹੀਂ ਸੀ ਹੈਗਾ। ਇੱਕ ਪਾਸੇ ਪੰਜਾਬ ਸੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਜਿਹੜਾ ਕਿ 1849 ਵਿੱਚ ਅੰਗਰੇਜ਼ਾਂ ਨੇ ਸਾਡੇ ਕੋਲ ਲੈ ਕੇ ਅਤੇ ਕਬਜ਼ਾ ਕਰ ਲਿਆ। ਹੁਣ ਉਸੇ ਪੰਜਾਬ 'ਤੇ ਇੰਡੀਅਨ ਗੌਰਮੈਂਟ ਨੇ ਕਬਜ਼ਾ ਕੀਤਾ ਹੋਇਆ ਵਾ, ਅਤੇ ਇੰਡੀਆ ਨੇ ਕੋਲੋਨਾਈਜ਼ ਕੀਤਾ ਹੋਇਆ ਵਾ, ਵੀ ਇੰਡੀਆ ਦਾ ਕਾਨੂੰਨ ਚੱਲਦਾ ਅਤੇ ਪੰਜਾਬ ਵੀ ਸੂਬਾ ਵਾ, ਵੀ ਬਾਕੀ ਸੂਬਿਆਂ ਦਾ ਪਾਣੀ ਜਿਹੜਾ ਵਾ ਉਹ ਸੂਬਿਆਂ ਦੇ ਕੰਟਰੋਲ ਥੱਲੇ ਆ, ਅਤੇ ਪੰਜਾਬ ਦੇ ਪਾਣੀ ਦਾ ਕੰਟਰੋਲ ਜਿਹੜਾ ਇੰਡੀਅਨ ਗੌਰਮੈਂਟ ਕੋਲ ਆ। ਪਰ ਮੈਂ ਗੱਲ ਬੋਟਮ ਲਾਈਨ ਆਪਣੇ ਜਿਹੜੇ ਸੁਣਨ ਵਾਲੇ ਭੈਣਾਂ ਭਰਾ ਨੂੰ ਕਹਿਣਾ ਚਾਹੁੰਦਾ ਵੀ ਇੰਡੀਆ ਦਾ ਕੋਈ ਨਹੀਂ ਕਲੇਮ ਬਣਦਾ ਪੰਜਾਬ ਦੇ ਉੱਤੇ, ਕਿਉਂਕਿ ਪੰਜਾਬ ਦਾ ਦੇਸ਼ ਜਿਹੜਾ ਸੀ ਆਜ਼ਾਦ ਦੇਸ਼ ਸੀ, ਅਤੇ ਅੰਗਰੇਜ਼ਾਂ ਦੇ ਜਦੋਂ ਰਾਜ ਦੇ ਵਿੱਚ ਪੰਜਾਬ ਦੀ ਟੈਰੀਟੋਰੀਅਲ ਇੰਟੈਗ੍ਰਿਟੀ ਜਿਹੜੀ ਸੀ ਉਹ ਕਾਇਮ ਰਹੀ ਸੀ। ਅੰਗਰੇਜ਼ਾਂ ਨੇ ਪੰਜਾਬ ਦੇ ਢਾਂਚੇ ਨੂੰ, ਇਹਨਾਂ ਦੀ ਟੈਰੀਟੋਰੀਅਲ ਦੇ ਜਿਹੜੇ ਇਲਾਕੇ ਸੀ ਜਾਂ ਉਹਨਾਂ ਨੂੰ ਨਹੀਂ ਛੇੜਿਆ, ਉਹਨਾਂ ਨੂੰ ਤੋੜਿਆ ਫੋੜਿਆ ਬਿਲਕੁਲ ਨਹੀਂ ਗਾ। ਪਰ ਜਦੋਂ ਇੰਡੀਆ ਫਟਾਫਟ ਆਇਆ ਤਾਂ ਫਟਾਫਟ ਇਹਨਾਂ ਨੇ ਇੰਡੀਆ ਦੇ ਟੋਟੇ ਕਰਨੇ ਸ਼ੁਰੂ ਕਰ ਦਿੱਤੇ, ਕਿਉਂਕਿ ਇਹਨਾਂ ਦੀ ਆਜ਼ਾਦੀ ਤੋਂ ਪਹਿਲਾਂ ਹੀ ਕਲੇਮ ਸੀ ਜਾਂ ਇਹਨਾਂ ਦੀ ਪਲੈਨ ਸੀ, ਜਿਹੜੀ ਕਿ ਕਿਸੇ ਨੂੰ ਪਤਾ ਨਹੀਂ ਲੱਗੀ ਜਾਂ ਇਹਨਾਂ ਨੇ ਸਮਝਿਆ ਨਹੀਂ ਗਾ ਵੀ ਪੰਜਾਬ ਨੂੰ ਆਪਣੇ ਵੱਲ ਲਾਇਓ, ਇਹਨੂੰ ਤੋੜ ਫੋੜ ਕੇ ਇਹਦੇ ਹਿੱਸੇਦਾਰ ਦਿਓ,
ਅਤੇ
ਸਿੱਖਾਂ ਨੂੰ ਦਬਾ ਲਓ, ਅਤੇ ਇਹਨਾਂ ਦਾ ਧਰਮ ਨਾ ਮੰਨੋ, ਇਹਨਾਂ ਦੀ ਬੋਲੀ ਇਨਕਾਰ ਕਰ ਦਿਓ, ਅਤੇ ਸਿੱਖ ਨੂੰ ਖਤਮ ਕਰ ਦਿਓ। ਕਿਉਂਕਿ ਜੋ ਗੁਰੂ ਨਾਨਕ ਦੇਵ ਜੀ ਨੇ ਇੱਕ ਜਿਹੜਾ ਸਿਸਟਮ ਚਲਾਇਆ ਸੀ ਕਿ ਜਿਹੜਾ ਕਿ ਬ੍ਰਾਹਮਣ ਵਾਜਰਾ ਸੀ, ਜਿਹੜਾ ਕਿ ਲੋਕਾਂ ਦੇ ਹੱਕ ਮਾਰਦਾ ਸੀ, ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਲੋਕਾਂ ਦੇ ਬਰਾਬਰ ਅਧਿਕਾਰ ਨੇ, ਅਤੇ ਉਹ ਬ੍ਰਾਹਮਣਵਾਦ ਨੂੰ ਫਿੱਟ ਨਹੀਂ ਹੁੰਦਾ। ਉਹ ਆ ਬੋਟਮ ਲਾਈਨ, ਇਹ ਸਾਰੇ ਸੰਘਰਸ਼ ਦੀ ਬੋਟਮ ਲਾਈਨ ਇਹ ਆ ਵੀ ਬ੍ਰਾਹਮਣਵਾਦ ਜਿਹੜਾ ਵਾ ਉਹ ਸਿੱਖੀ ਨੂੰ ਖਤਮ ਕਰਨਾ ਚਾਹੁੰਦਾ ਵਾ। ਫਿਰ ਮੈਂ ਸਿੱਖਾਂ ਨੂੰ ਕਹਿਣਾ, ਸਿੱਖੋ ਭੈਣ ਦੇ ਭਰਾਓ, ਕੀ ਤੁਸੀਂ ਚਾਹੁੰਦੇ ਜੇ ਕਿ ਇਹ ਗੱਲ ਹੋਵੇ ਕਿ ਜਿਹੜਾ ਬ੍ਰਾਹਮਣਵਾਦ ਜਿਹੜਾ ਪ੍ਰਫੁੱਲਤ ਹੋਵੇ ਅਤੇ ਸਿੱਖੀ ਜਿਹੜੀ ਆ ਉਹ ਪ੍ਰਫੁੱਲਤ ਨਾ ਹੋਵੇ? ਜੇ ਤੁਸੀਂ ਸਿੱਖੀ ਨੂੰ ਕਾਇਮ ਰੱਖਣਾ ਵਾ, ਸਿੱਖਾਂ ਦੀ ਹੋਂਦ ਨੂੰ ਕਾਇਮ ਰੱਖਣਾ ਵਾ, ਤਾਂ ਦੇਸ਼ ਆਜ਼ਾਦ ਕਰਾਉਣਾ ਪਏਗਾ।
ਦੇਖੋ ਇੱਕ ਗੱਲ ਸਾਨੂੰ ਸਮਝਣੀ ਪੈਣੀ ਹੈ ਵੀ ਇਹ ਕਿੱਥੇ ਕਿਹੜੇ ਕਾਨੂੰਨ 'ਚ ਲਿਖਿਆ, ਵੀ ਕਿਹੜੇ ਧਾਰਮਿਕ ਗ੍ਰੰਥ 'ਚ ਲਿਖਿਆ ਵੀ ਜੋ ਨਕਸ਼ਾ ਅੱਜ ਹੈ ਜੀ ਉਹੀ ਰਹਿਣਾ। ਪਹਿਲਾਂ ਇਹ ਜਿਹੜੇ ਸਾਨੂੰ ਕਹਿੰਦੇ ਹੈ ਵੀ ਭਾ ਪੰਜਾਬ ਐਂ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ, ਉਹ ਆਪਣਾ ਨਕਸ਼ਾ ਪੂਰਾ ਕਰਕੇ ਦਿਖਾਉਣ ਸਾਨੂੰ। ਜੋ ਅਸਲੀਅਤ ਹੈ ਉਹ ਕਸ਼ਮੀਰ ਸਾਰਾ ਦਿਖਾਉਂਦੇ ਨੇ, ਅੱਧਾ ਕਸ਼ਮੀਰ ਪਾਕਿਸਤਾਨੀਆਂ ਕੋਲ ਹੈ, ਅੱਧਾ ਚੀਨ ਵਾਲੇ ਦੱਬ ਕੇ ਬੈਠੇ ਨੇ, ਤੇ ਉਹ ਕਹਿੰਦੇ ਜੀ ਨਕਸ਼ਾ ਸਾਡਾ ਹੀ ਜਾਂਦਾ ਪੂਰਾ ਅੱਧਾ ਇਲਾਕਾ ਜੀ, ਉਧਰ ਜੇ ਈਸਟ 'ਚ ਚਲੇ ਜੋ ਚਾਈਨਾ ਦੇ ਥੱਲੇ ਤੁਰਿਆ ਫਿਰਦਾ ਉਹ ਬਣਨ ਨਹੀਂ ਦਿੰਦੇ ਉੱਥੇ, ਤੇ ਇਹ ਕਹਿੰਦੇ ਜੀ ਨਕਸ਼ਾ। ਦੁਨੀਆ ਦਾ ਕੋਈ ਵੀ ਕਲੇਮ ਕਵੇ ਜੀ ਮੇਰੀ ਆਹ ਬਾਉਂਡਰੀ ਹੈ, ਉਹ ਕਦੀ ਵੀ ਸੱਚਾ ਨਹੀਂ ਸਾਬਤ ਹੁੰਦਾ ਤੇ ਨਾ ਇਹਨੂੰ ਮਾਨਤਾ ਦਿੱਤੀ ਜਾਂਦੀ ਹੈ। ਅਮਰੀਕਾ ਜਿੱਦਣ ਬਣਦਾ ਆ ਉਦਣ 13 ਕਲੋਨੀਆਂ ਨੇ, ਅਮਰੀਕਾ ਦੇ ਨਾਲ ਹੋਰ ਕਲੋਨੀਆਂ ਸ਼ਾਮਿਲ ਹੁੰਦੀਆਂ ਜਾਂਦੀਆਂ ਨੇ ਤੇ ਉਹ ਵੱਡਾ ਹੁੰਦਾ ਜਾਂਦਾ ਹੈ। ਦੋ ਅਮਰੀਕਾ ਦੀਆਂ ਸਟੇਟਾਂ ਨੇ ਅਲਾਸਕਾ ਤੇ ਹਵਾਈ, ਉਹ ਬਾਅਦ ਦੇ ਵਿੱਚ ਐਡ ਕੀਤੀਆਂ ਜਾਂਦੀਆਂ ਨੇ ਤੇ ਅੱਜ 50 ਸਟਾਰ ਕੀਤੇ ਨੇ। ਇਸੇ ਤਰ੍ਹਾਂ ਹੀ ਭਾਰਤ ਜਿਹੜਾ ਸੀ ਜਿੱਦਣ 47 ਚ ਗੋਰੇ ਉੱਥੋਂ ਪਾਵਰ ਆਫ ਟ੍ਰਾਂਸਫਰ ਕਰਦੇ ਨੇ, ਉਹ ਇਸ ਨਕਸ਼ੇ 'ਚ ਨਹੀਂ ਸੀ ਜਿਹੜੇ 'ਚ ਅੱਜ ਦਿਖਾਈ ਜਾਂਦੇ ਨੇ। 600 ਰਿਆਸਤਾਂ ਸੀ, ਉਹਨਾਂ ਦੀ ਮਰਜ਼ੀ ਸੀ, ਨਾਲ ਰਹਿਣਾ ਸੀ, ਕਸ਼ਮੀਰ ਨਾਲ ਨਹੀਂ ਸੀ, ਹੈਦਰਾਬਾਦ ਨਾਲ ਨਹੀਂ ਸੀ, ਜੂਨਾਗੜ੍ਹ ਨਾਲ ਨਹੀਂ ਸੀ, ਧੱਕੇ ਦੇ ਨਾਲ। ਦੇਖੋ ਹੁਣ ਉਹਨਾਂ ਕੋਲ ਆ ਗਈ ਸੀ ਮਿਲਟਰੀ ਜਿਹੜੀ ਗੋਰੇ ਛੱਡ ਕੇ ਆਏ ਨੇ ਉੱਥੇ, ਟੋਟਲ ਮਿਲਟਰੀ ਦੇ ਨਾਲ ਧੱਕੇ ਦੇ ਨਾਲ ਉਹਨਾਂ ਨੇ ਲਾ ਕੇ। ਇਹ ਇੰਨਾ ਹੀ ਦੱਸ ਦੇਣ, ਚਲੋ ਜਿਹੜੇ ਕਹਿੰਦੇ ਜੀ ਆਹੀ ਨਕਸ਼ਾ, ਗੋਆ ਕਿੱਦਣ ਇਹਨਾਂ 'ਚ ਸ਼ਾਮਿਲ ਹੋਇਆ, ਗੋਆ ਤਾਂ ਪੁਰਤਗਾਲੀਆਂ ਦੇ ਕੋਲ ਤੁਰਿਆ ਫਿਰਦਾ ਸੀ, ਸਿੱਕਮ ਕਿੱਦਣ ਇਹਨਾਂ 'ਚ ਸ਼ਾਮਿਲ ਹੈ, ਜੇ ਇਲਾਕੇ ਸ਼ਾਮਿਲ ਕੀਤੇ ਜਾ ਸਕਦੇ ਨੇ ਤੇ ਫਿਰ ਇਲਾਕੇ ਬਾਹਰ ਵੀ ਜਾ ਸਕਦੇ ਨੇ। ਅਸੀਂ ਕਿਸੇ ਦਾ ਦੇਸ਼ ਬਣਾਉਣ ਜਾਂ ਤੋੜਨ ਦੀ ਗੱਲ ਨਹੀਂ ਕਰਦੇ, ਅਸੀਂ ਤਾਂ ਆਪਣੇ ਘਰ ਦੀ ਗੱਲ ਕਰਦੇ ਹਾਂ, ਅਸੀਂ ਦੂਸਰਿਆਂ ਦਾ ਠੇਕਾ ਨਹੀਂ ਲਿਆ ਹੋਇਆ।
ਮੈਨੂੰ ਲੱਗਦਾ ਭਾਰਤ ਨੂੰ ਵੀ ਲੱਗਦਾ ਜਿੱਦਣ ਪੰਜਾਬ ਆਜ਼ਾਦ ਹੋ ਗਿਆ ਫਿਰ ਇੱਕ ਨਹੀਂ ਕਈ ਟੋਟੇ ਹੋਣੇ, ਇਹ ਵੀ ਇਹਨਾਂ ਨੂੰ ਪੂਰਾ।
ਟੋਟੇ ਤਾਂ ਛੱਡੋ ਜੀ, ਅਸਲੀ ਗੱਲ ਆ ਵੀ ਅਗਲੇ ਦਿਨ ਰੋਟੀ ਕਿੱਥੋਂ ਖਾਣੀ ਹੈ,
ਇਹ ਵੀ ਗੱਲ ਹੋ ਸਕਦੀ ਹੈ।
ਅੱਜ ਭੁੱਖ ਦੇ ਵਿੱਚ ਸਾਰਿਆਂ ਨੇ ਦੇਖ ਲਿਆ ਵੀ ਭੁੱਖ ਮਰੀ ਦਾ ਸ਼ਿਕਾਰ ਹੋ ਗਿਆ, ਉਹ ਕਹਿੰਦੇ ਨਹੀਂ ਨਹੀਂ ਜੀ ਇਹ ਅਸਲੀਅਤ ਨਹੀਂ ਹੈ, ਤੁਸੀਂ ਆ ਕੇ ਦੇਖੋ ਜਿੱਥੇ ਜਿੱਥੇ ਮੋਦੀ ਜਾਂਦਾ ਆ ਉੱਥੇ ਤਾਂ ਸਾਰਿਆਂ ਨੂੰ ਲੰਗਰ ਲੱਗਿਆ, ਉਹ ਭਾਈ ਗੁਰਦੁਆਰਿਆਂ 'ਚ ਲੰਗਰ ਵੰਡ ਹੁੰਦਾ, ਬਾਹਰ ਨਿਕਲ ਕੇ ਦੇਖੋ ਤਾਂ ਸਹੀ ਭੁੱਖ ਮਰੀ। ਯੂਪੀ ਦੇ ਵਿੱਚ ਬੱਚਿਆਂ ਨੂੰ ਮਿੱਟੀ ਖਾ ਕੇ ਗੁਜ਼ਾਰਾ ਕਰਨਾ ਪੈਂਦਾ, ਇੱਕ ਡੰਗ ਦੀ ਰੋਟੀ ਵੀ ਹੈ ਨੀਗੀ।
ਵੇਖੋ ਜੀ ਜੇ ਵਰਲਡ ਇੰਡੈਕਸ ਆ ਹੰਗਰ ਆ, ਵਰਲਡ ਇੰਡੈਕਸ ਇੱਕ ਇੰਡੈਕਸ ਹੈ ਜਿਹਦੇ ਵਿੱਚ ਕਿਸ ਕੰਟਰੀ ਨੂੰ ਲਾਇਆ ਜਾਂਦਾ ਕਿ ਉਹਨਾਂ ਨੂੰ ਟੈਲੀ ਕੀਤਾ ਜਾਂਦਾ ਵੀ ਕਿਹੜੇ ਦੇਸ਼ਾਂ 'ਚ ਹੰਗਰ ਆ, ਅਤੇ ਉਹਦੇ ਵਿੱਚ ਜਿਹੜਾ ਵਾ ਸੀਲੋਨ ਜਿਹੜਾ ਉਹ 'ਚ ਘੱਟ ਹੰਗਰ ਆ ਹਿੰਦੁਸਤਾਨ ਨਾਲੋਂ, ਔਰ ਹਿੰਦੁਸਤਾਨ ਦਾ ਜਿਹੜਾ ਲੈਵਲ ਆ ਬਹੁਤ ਹੀ ਥੱਲੇ ਆ, ਮਤਲਬ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਹੰਗਰੀ ਜਿਹੜੇ ਨੇ ਉਹ ਸੌਂਦੇ ਨੇ ਵੀ ਉੱਥੇ ਰੋਟੀ ਪਾਣੀ ਨਹੀਂ ਹੈਗਾ ਲੋਕਾਂ ਕੋਲ, ਤਾਂ ਹੀ ਇਹ ਪੰਜਾਬ 'ਤੇ ਕਬਜ਼ਾ ਨਹੀਂ ਛੱਡਣਾ ਚਾਹੁੰਦੇ ਕਿ 40% ਫੂਡ ਸਰਪਲਸ ਜਿਹੜਾ ਵਾ ਉਹ ਪੰਜਾਬ ਇਹਨਾਂ ਨੂੰ ਸਪਲਾਈ ਕਰਦਾ ਵਾ। ਸੋ ਇੰਡੀਆ ਇਨ ਏ ਕੈਟੇਗਰੀ ਆਫ ਹੰਗਰੀ ਕੰਟਰੀਜ਼ ਇਜ਼ ਵੈਰੀ ਵੈਰੀ ਲੋ ਲੈਵਲ, ਮੀਨਸ ਵੈਰੀ ਹਾਈ ਹੰਗਰ ਜਿਹੜੀ ਆ ਉੱਥੇ ਜਿਹੜੀ ਲੋਕਾਂ ਨੂੰ ਭੁੱਖਮਰੀ ਜਿਹੜੀ ਆ ਉਹ ਹੋ ਰਹੀ ਆ। ਸੋ ਇੰਡੀਆ ਕੈਨ ਨੋਟ ਕਲੇਮ ਵੀ ਅਸੀਂ ਜਿਹੜੀ ਬਹੁਤ ਵਧੀਆ ਦੇਸ਼ ਹੈ ਜੀ, ਬਹੁਤ ਵਧੀਆ ਇੱਥੇ ਖਾਣ ਪੀਣ ਨੂੰ ਮਿਲਦਾ, ਉੱਥੇ ਕੁਛ ਲੋਕਾਂ ਕੋਲ ਖਾਣ ਪੀਣ ਵਾਸਤੇ ਰੋਟੀ ਨਹੀਂ ਹੈਗੀ। ਵੇਖੋ ਜੀ ਜਿਹੜਾ ਤੁਸੀਂ ਜਿਹੜਾ ਅਨਇੰਪਲਾਇਮੈਂਟ ਇੰਡੀਆ ਵੇਖੋ ਕਿੰਨੀ ਆ, ਜਿਹੜੀ ਇਹ ਐਵੇਂ ਹੀ ਆਪਣੀਆਂ ਜਿਹੜੀਆਂ ਝੂਠੀਆਂ ਗੱਲਾਂ ਬਣਾ ਕੇ ਜੀ ਇੰਨੀ ਤਰੱਕੀ ਕਰ ਲਈ, ਉਹ ਸਾਰਾ ਜਿਹੜਾ ਵਾ ਤੁਹਾਡੀਆਂ ਅੱਖਾਂ 'ਚ ਘੱਟਾ ਪਾਉਣ ਵਾਸਤੇ ਆ, ਤਾਂ ਧੁੰਦਲਾ ਜਿਹੜਾ ਵਾ ਇਹ ਸ਼ੀਸ਼ਾ ਕਰ ਦਿੰਦੇ ਆ ਤਾਂ ਕਿ ਤੁਹਾਨੂੰ ਦਿਸ ਨਾ ਸਕੇ ਵਿੱਚੋਂ ਕੀ ਹੋ ਰਿਹਾ ਵਾ। ਇਸੇ ਕਰਕੇ ਇਹਨਾਂ ਪੰਜਾਬ 'ਤੇ ਕੰਟਰੋਲ ਜਿਹੜਾ ਵਾ ਕੀਤਾ ਆ ਤੇ ਛੱਡਣਾ ਨਹੀਂ ਚਾਹੁੰਦੇ, ਪਰ ਅਸੀਂ ਛਡਾ ਲੈਣਾ ਜੀ ਹੁਣ ਪੰਜਾਬ ਆਜ਼ਾਦ ਹੋਏਗਾ।
ਸੁਰੇਸ਼ ਸਿੰਘ ਜੀ ਇੱਕ ਆਪਣੇ ਦਰਸ਼ਕਾਂ ਨੂੰ ਸਮਝਾਉਣਾ ਚਾਹੁੰਦਾ ਵੀ ਦੇਖੋ ਆਪਾਂ ਇੱਕ ਪਰਿਵਾਰ ਦੀ ਐਗਜ਼ਾਮਪਲ ਲੈ ਲਈਏ ਵੀ ਆਪਾਂ ਇੱਕ ਘਰ ਬਣਾਉਂਦੇ ਹਾਂ ਕੈਨੇਡਾ ਦੇ ਵਿੱਚ, ਕੀ ਗੁਆਂਢੀ ਆ ਕੇ ਤੁਹਾਨੂੰ ਦੱਸੇ ਯਾਰ ਮੇਰਾ ਨਾ ਤੁਹਾਡਾ ਕਮਰਾ ਪਸੰਦ ਨਹੀਂ ਆਇਆ ਇਹਦਾ ਰੰਗ ਚੇਂਜ ਕਰੋ, ਆਪਾਂ ਕਰਦੇ ਹਾਂ ਇੱਕ ਦਿਨ ਦਾ, ਅਤੇ ਆਪਾਂ ਕਹਿੰਦੇ ਵੀ ਤੂੰ ਕੌਣ ਹੈ ਭਾਈ, ਚੱਲ ਆਪਣੇ ਘਰੇ ਜਾ ਕੇ ਰਹਿ, ਸਾਡਾ ਘਰ ਹੈ ਅਸੀਂ ਇਹਨੂੰ ਲਾਲ ਰੰਗ ਕਰੀਏ, ਪੀਲਾ ਕਰੀਏ, ਚਿੱਟਾ ਕਰ ਲਈਏ, ਸਾਡੀ ਮਰਜ਼ੀ ਹੈ। ਇਸੇ ਤਰ੍ਹਾਂ ਮੈਂ ਪੰਜਾਬੀਆਂ ਨੂੰ ਪੁੱਛਣਾ ਚਾਹੁੰਦਾ ਵੀ ਪੰਜਾਬ ਤੁਹਾਡਾ ਘਰ ਹੈ, ਤੁਸੀਂ ਉਹਦਾ ਫਿਊਚਰ ਬਣਾਉਣਾ ਹੈ, ਤੁਸੀਂ ਉਹਦੇ ਡਿਸੀਜ਼ਨ ਲੈਣੇ ਨੇ, ਦੂਸਰਾ ਆਣ ਕੇ ਤੁਹਾਨੂੰ ਕਿਉਂ ਨਗੇਟ ਕਰੇ।
ਇਹ ਵੀ ਤੁਹਾਡੀ ਗੱਲ ਸੀ, ਜਿਹਨਾਂ ਲੋਕਾਂ ਨੂੰ ਨਾ ਗੁਲਾਮੀ ਦੀ ਬਿਮਾਰੀ ਪਈ ਹੋਈ ਆ ਉਹ ਲੋਕ ਇਹੋ ਜਿਹੇ ਵੀ ਨੇ, ਇੰਨੇ ਨੁਕਸ ਕੱਢਦੇ ਨੇ। ਕੋਈ ਪੁੱਛੂਗਾ ਦੇਖੋ ਆ ਛੋਟਾ ਜਿਹਾ ਪੰਜਾਬ ਦਾ ਹੀ ਕਰਨਾ, ਲਾਹੌਰ ਤੱਕ ਲੈ ਜਾਓ, ਬਹੁਤ ਬੜਾ ਹੁੰਦਾ ਸੀ ਪਹਿਲਾਂ। ਕੋਈ ਪੁੱਛੂਗਾ ਪਹਿਲਾਂ ਸਾਰੇ ਖਾਲਸੇ ਬਣ ਜਾਓ, ਕੋਈ ਕਹੂਗਾ ਵੀ ਹਰ ਤਰ੍ਹਾਂ ਦੀਆਂ ਉਦਾਹਰਨਾਂ ਦਿੰਦੇ ਵੀ ਸਾਰੀ ਦੁਨੀਆਂ ਦਾ ਰਾਜ ਲੈ ਲਓ। ਸੋ ਇੱਦਾਂ ਦੀਆਂ ਉਦਾਹਰਨਾਂ ਵੀ ਹੈਗੀਆਂ ਲੋਕਾਂ ਦੇ ਕੋਲ। ਦੂਜੇ ਪਾਸੇ ਜਿਹੜੇ ਲੋਕ ਕਿਸੇ ਨਾ ਕਿਸੇ ਕਾਰਨ ਕਰਕੇ, ਮੰਨ ਲਓ ਕਿਸੇ ਦੀ 6x10 ਨਾਲ ਨਹੀਂ ਬਣਦੀ, ਕਿਸੇ ਦੀ ABC ਨਾਲ ਨਹੀਂ ਬਣਦੀ, ਉਹ ਲੋਕ ਇਹੋ ਜਿਹੀ ਕੈਟੇਗਰੀ ਦੇ ਨੇ, ਉਹ ਲੋਕ ਸਾਰਿਆਂ ਦਾ ਵਿਰੋਧ ਕਰਦੇ ਨੇ, ਐਟ ਦ ਐਂਡ ਉਹ ਪੰਜਾਬ ਦੀ ਆਜ਼ਾਦੀ ਦਾ ਵਿਰੋਧ ਕਰਦੇ ਨੇ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ?
ਦੇਖੋ 6x10 ਦਾ ਕਿਸੇ ਦੇ ਨਾਲ ਕੋਈ ਝਗੜਾ ਨਹੀਂ, ਨਾ ਹੀ ਸਿੱਖਾਂ ਦੀ ਕਿਸੇ ਆਰਗਨਾਈਜੇਸ਼ਨ ਦੇ ਨਾਲ ਸਾਡਾ ਕੋਈ ਝਗੜਾ ਹੈ। ਸਾਡਾ ਇੱਕੋ ਇੱਕ ਝਗੜਾ ਆ ਜਿਨ੍ਹਾਂ ਨੇ ਸਾਡਾ ਅਕਾਲ ਤਖ਼ਤ ਢਾਇਆ, ਉਹਨਾਂ ਨੂੰ ਮਾਫ਼ੀ ਨਹੀਂ ਹੈ। ਗੁਰੂ ਦਾ ਤਖ਼ਤ ਢਾਉਣ ਵਾਲਿਆਂ ਨੂੰ ਮਾਫ਼ੀ ਨਹੀਂ ਜੇ ਮਿਲ ਸਕਦੀ। ਜਿਨ੍ਹਾਂ ਨੇ ਸਾਡੇ ਨਾਲ ਜੈਨੋਸਾਈਡ ਕੀਤਾ ਆ ਉਹਨਾਂ ਨੂੰ ਮਾਫ਼ੀ ਨਹੀਂ ਦਿੱਤੀ ਜਾ ਸਕਦੀ, ਉਹਨਾਂ ਨੂੰ ਕਾਨੂੰਨੀ ਤਰੀਕੇ ਦੇ ਨਾਲ ਕਟਹਿਰਿਆਂ 'ਚ ਖੜ੍ਹੇ ਕਰਕੇ ਸਜ਼ਾਵਾਂ ਦਿੱਤੀਆਂ ਜਾਣਗੀਆਂ। ਇਹਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਹੋਊਗਾ, ਭਾਵੇਂ ਉਹ ਸਾਡੀਆਂ ਮਾਵਾਂ ਅੱਜ ਚਲੀਆਂ ਗਈਆਂ, ਸਾਨੂੰ ਉਹਨਾਂ ਦੇ ਪਾਏ ਹੋਏ ਵੈਣ। ਇੱਕ ਸਾਡਾ ਭਾਈ ਜਿਹਦੀ ਉਮਰ 8 ਸਾਲ ਹੈ, ਦੇਖੋ ਬੱਚਾ, ਉਹ ਤਾਂ ਟੈਰੋਰਿਸਟ ਨਹੀਂ,
ਨਾ
8 ਦਿਨ ਦਾ ਬੱਚਾ ਆ, ਉਹਨੂੰ ਸਟੋਵ ਦੇ ਉੱਤੇ ਰੱਖ ਕੇ ਭੁੰਨਿਆ ਜਾਂਦਾ, ਉਹਦੀ ਮਾਂ ਕੋਲੋਂ ਖੋਹਿਆ ਜਾਂਦਾ, ਸਟੋਵ ਦੇ ਉੱਤੇ ਭੁੰਨ ਕੇ ਵਾਪਸ ਉਹਦੀ ਮਾਂ ਦੀ ਗੋਦੀ 'ਚ ਰੱਖਿਆ ਜਾਂਦਾ, ਮਾਂ ਨੂੰ ਜ਼ਿੰਦਾ ਰੱਖਿਆ ਜਾਂਦਾ ਤਾਂ ਜੋ ਦੁਨੀਆਂ ਨੂੰ ਦੱਸ ਸਕੇ ਵੀ ਆਹ ਤੁਹਾਡੇ ਲਈ ਸਬਕ ਤਿਆਰ ਕੀਤਾ ਹੈ। ਉਹਨਾਂ ਨੂੰ ਮਾਫ਼ੀ ਨਹੀਂ। ਸੋ ਜਿਹੜਾ ਝਗੜਾ ਕਹਿੰਦੇ ਜੀ ਆਰਗਨਾਈਜੇਸ਼ਨਾਂ ਦਾ, ਸਿੱਖਸ ਫੋਰ ਜਸਟਿਸ ਦਾ ਇੱਕੋ ਇੱਕ ਟਾਰਗੇਟ ਹੈ, ਅਸੀਂ ਖੱਬੇ ਸੱਜੇ ਨਹੀਂ ਦੇਖਦੇ, ਸਾਨੂੰ ਪਤਾ ਕਿ ਅਸੀਂ ਕੰਮ ਕੀ ਕਰਨਾ ਹੈ, ਅਸੀਂ ਪੰਜਾਬ ਦੀ ਆਜ਼ਾਦੀ ਦੇ ਲਈ ਕਾਨੂੰਨੀ ਤਰੀਕਾ ਅਪਣਾਇਆ ਹੋਇਆ, ਡੈਮੋਕ੍ਰੇਟਿਕ ਤਰੀਕਾ ਅਪਣਾਇਆ ਹੋਇਆ ਆ, ਅਤੇ ਅਸੀਂ ਮਿੱਥ ਕੇ ਚੱਲੇ ਹੋਏ ਹਾਂ। ਜਿਹੜੇ ਕਹਿੰਦੇ ਨਾ ਵੀ ਸਿੱਖ ਜੀ ਦੂਰ ਦਾ ਖਿਆਲ ਨਹੀਂ ਰੱਖਦੇ, ਹੁਣ ਇਹ ਤੋਂ ਵੱਡਾ ਦੂਰ ਦਾ ਖਿਆਲ ਕੀ ਰੱਖਣਾ, 2007 ਦੇ ਵਿੱਚ ਪਲੈਨਿੰਗ ਹੁੰਦੀ ਹੈ ਵੀ ਭਾਈ ਆਜ਼ਾਦੀ ਤਾਂ ਲੈਣੀ ਲੈਣੀ ਹੈ, ਕਰਨਾ ਕੀ ਹੈ, ਐਡਾ ਜ਼ੁਲਮ ਐਡਾ ਅਨਿਆਂ। ਉਹਦੇ ਲਈ ਫਿਰ ਟੀਮਾਂ ਤਿਆਰ ਹੁੰਦੀਆਂ, ਵਕੀਲ ਹੁੰਦੇ, ਘਰਾਂ 'ਚ ਬੈਠੇ ਥੋੜੀ ਗੱਲਾਂ ਹੁੰਦੀਆਂ ਨੇ। ਆ ਦੇਖੋ ਕੱਲ੍ਹ ਜਿਹੜੇ ਨਿਕਲ ਕੇ ਗਏ ਨੇ ਡਾਊਨ ਟਾਊਨ ਦੇ ਵਿੱਚ ਜਾ ਕੇ ਉੱਥੇ ਕਫਨ ਲੱਗੇ ਹੋਏ ਸੀ, ਲੋਕ ਪੁੱਛਦੇ ਸੀ ਵੀ ਕਾਹਦੀਆਂ ਭਾਈ ਇਹ ਕਬਰਾਂ ਕਿਉਂ ਲਈ ਜਾਂਦੇ ਹੋ, ਕਹਿੰਦੇ ਅਸੀਂ ਦੱਸਿਆ ਉਹਨਾਂ ਨੂੰ ਵੀ ਭਾਈ ਇੰਡੀਆ ਨੇ ਸਾਡਾ ਜੈਨੋਸਾਈਡ ਕੀਤਾ। ਕਹਿੰਦੇ ਇੰਡੀਆ ਨੇ ਕੀਤਾ, ਇੰਡੀਆ ਡੈਮੋਕ੍ਰੇਟਿਕ ਕੰਟਰੀ ਨਹੀਂ ਹੈ, ਅਸੀਂ ਕਿਹਾ ਜੀ ਆ ਤੁਹਾਡੇ ਸਾਹਮਣੇ ਲਾਸ਼ਾਂ ਦੱਸੋ, 30,000 ਸਿੱਖ ਮਾਰੇ ਨੇ, ਅਜੇ ਤੱਕ ਤੁਹਾਨੂੰ ਕਿਉਂ ਨਹੀਂ ਕਿਸੇ ਨੇ ਦੱਸਿਆ। ਸੋ ਉਹਨਾਂ ਦਾ ਪਾਜ ਉੱਕੜ ਚੁੱਕਾ ਹੈ। ਸੋ ਇੱਕੋ ਇੱਕ ਹੈ ਜੀ, ਲੋਕਾਂ ਦੇ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਹੈ, ਇਹ ਦੱਸ ਦੇਣਾ ਚਾਹੁੰਦੇ ਹਾਂ। ਭਾਰਤ ਪਰਲੇ ਬੰਨੇ ਜਮਨਾ ਦੇ ਬਣ ਜਾਏ, ਸਾਨੂੰ ਕੋਈ ਇਸ਼ੂ ਨਹੀਂ ਆ, ਉਹ ਰਹਿਣ ਉੱਥੇ ਕਰਨ, ਸਗੋਂ ਉਹ ਲੋਕ ਆਇਆ ਕਰਨਗੇ, ਕਹਿੰਦੇ ਜੀ ਛੱਡੋ ਇੱਥੋਂ ਕੀ ਰਹਿਣਾ, ਇੱਧਰਲੇ ਬੰਨੇ ਨਾਲ ਦੇ ਮੁਲਕ 'ਚ ਚੱਲਦੇ, ਜਿੰਦਾ ਅੱਜ ਪੰਜਾਬੀ ਆਉਂਦਾ ਨਾ ਕਨੇਡਾ, ਦੱਸੋ ਕਿਉਂ ਆ ਰਿਹਾ ਕਨੇਡਾ, ਬਚ ਜਾਈਏ, ਪਰਿਵਾਰ ਬਚਾ ਲਈਏ, ਬੱਚੇ ਬਚਾ ਲਈਏ, ਤਾਂ ਅਸੀਂ ਆਉਂਦੇ ਨਾ ਕਨੇਡਾ, ਪੈਸੇ ਕਮਾ ਲਈਏ। ਅਤੇ ਜਿੱਦਣ ਤੁਹਾਡਾ ਪੰਜਾਬ ਬਣ ਗਿਆ, ਅਗਲੇ ਦਿਨ ਉਹਨਾਂ ਨੂੰ ਰੋਟੀ ਦੇ ਲਾਲੇ ਪੈ ਜਾਣੇ ਨੇ, ਅਤੇ ਜਿਹੜੀ ਬੋਰੀ ਦੀ ਕੀਮਤ ਉਹ ਡਿਸਾਈਡ ਕਰਦੇ ਨਾ, 200 ਹੁਣ ਕਹਿੰਦੇ ਜੀ 2100 ਰੁਪਇਆ ਆਉਣ ਵਾਲੇ ਸਮੇਂ 'ਚ ਅਸੀਂ ਦੇਵਾਂਗੇ, 10,000 ਨੂੰ ਤਰਲੇ ਲਿਆ ਕਰਨਗੇ ਵੀ ਭਾਈ ਸਾਨੂੰ ਦੇ ਦਿਓ, ਨਹੀਂ ਤਾਂ ਅਸੀਂ ਯੂਰਪ ਦੀ ਮੰਡੀ 'ਚ ਵੇਚ ਲਾਂਗੇ, ਅਸੀਂ ਅਰਬ ਦੀ ਮੰਡੀ 'ਚ ਵੇਚ ਲਾਂਗੇ, ਇੱਥੋਂ ਤੱਕ ਕਿ ਸਾਊਥ ਅਮਰੀਕਾ ਦੀਆਂ ਮੰਡੀਆਂ ਤੁਹਾਡੇ ਲਈ ਖੁੱਲੀਆਂ ਹੋਣਗੀਆਂ, ਜਿੰਦਾ ਮਰਜ਼ੀ ਵੇਚ ਲਿਓ।
ਬਿਲਕੁਲ ਜੀ,
ਆਪਾਂ ਦੱਸਦਾ ਵਾਂ, ਇੰਡੀਆ ਆਪਣੇ ਆਪ ਨੂੰ ਕਹਿੰਦਾ ਜੀ ਅਸੀਂ ਬੜਾ ਫਰੀ ਦੇਸ਼ ਹਾਂ, ਇੱਥੇ ਡੈਮੋਕ੍ਰੇਸੀ ਆ, ਅਤੇ ਇੰਡੀਆ ਦੀ ਜਿਹੜੀ ਆ ਵਰਲਡ ਫਰੀਡਮ ਇੰਡੈਕਸ ਇੱਕ ਕੈਟੇਗਰੀ ਆ ਜਿਹਦੇ ਵਿੱਚ ਲੋਕਾਂ ਨੂੰ ਕੈਟੇਗਰਾਈਜ਼ ਕੀਤਾ ਜਾਂਦਾ ਵਾ ਵੀ ਕਿਹੜੇ ਦੇਸ਼ਾਂ ਦੇ ਵਿੱਚ ਫਰੀਡਮ ਹੈ ਅਤੇ ਕਿਹੜੀ ਨਹੀਂ। ਜਿਹੜਾ ਵਰਲਡ ਫਰੀਡਮ ਇੰਡੈਕਸ ਆ, ਇੰਡੀਆ ਦੀ ਸਟੈਂਡਿੰਗ ਜਿਹੜੀ ਆ 180 ਵਿੱਚੋਂ 150 ਆ, 142 ਸੀ ਅਤੇ ਹੁਣ ਥੋੜ੍ਹੀ ਘੱਟ ਹੋ ਕੇ ਅਤੇ 150, ਮਤਲਬ ਕਿ 150 ਤੋਂ ਜਿਹੜੇ ਜ਼ਿਆਦਾ ਦੇਸ਼ ਨੇ ਉਹਨਾਂ 'ਚ ਆਜ਼ਾਦੀ ਜਿਹੜੀ ਆ ਹਿੰਦੁਸਤਾਨ ਨੂੰ ਜ਼ਿਆਦਾ ਆ, ਅਤੇ ਹਿੰਦੁਸਤਾਨ ਜਿਹੜਾ ਵਾ 150 ਨੰਬਰ 'ਤੇ ਆ 180 'ਚੋਂ। ਇਹ ਆ ਇੰਡੀਆ ਦੀ ਡੈਮੋਕ੍ਰੇਸੀ। ਅਸੀਂ ਕਹਿੰਦੇ ਹਾਂ ਅਸੀਂ ਪੰਜਾਬ ਨੂੰ ਇਸ ਕਰਕੇ ਆਜ਼ਾਦ ਕਰਾਉਣਾ ਚਾਹੁੰਦੇ ਹਾਂ ਕਿ ਸਾਨੂੰ ਉੱਥੇ ਕੋਈ ਆਜ਼ਾਦੀ ਨਹੀਂ, ਸਾਡੀ ਕੋਈ ਉੱਥੇ ਡੈਮੋਕ੍ਰੇਸੀ ਨਹੀਂ, ਅਸੀਂ ਤਾਂ ਸਲੇਵ ਹਾਂ ਇਸ ਕਰਕੇ, ਕਿਉਂਕਿ ਇੰਡੀਆ ਆਪ ਹੀ ਆਪਣੇ ਦੇਸ਼ ਦੇ ਲੋਕਾਂ ਨੂੰ ਸਲੇਵ ਕਰਕੇ ਰੱਖ ਰਿਹਾ ਵਾ, ਇਸ ਕਰਕੇ ਇਹਨਾਂ ਥੱਲੇ ਅਸੀਂ ਸਲੇਵ ਦੇ ਤੌਰ 'ਤੇ ਨਹੀਂ ਰਹਿਣਾ, ਅਸੀਂ ਪੰਜਾਬ ਨੂੰ ਆਜ਼ਾਦ ਕਰਕੇ ਸਾਰੇ ਪੰਜਾਬੀਆਂ ਨੂੰ ਇੱਕੋ ਜਿਹਾ ਰੱਖ ਦਿਆਂਗੇ।
ਬਿਲਕੁਲ ਜੀ, ਤੁਸੀਂ ਗੱਲ ਕੀਤੀ ਆ ਜਿਹੜਾ ਇੰਡੀਆ ਦਾ ਫਰੀਡਮ ਇੰਡੈਕਸ ਆ, ਜਾਂ ਆਪਾਂ ਕਹਿ ਸਕਦੇ ਹਾਂ ਵੀ ਫਰੀਡਮ ਆਫ ਪ੍ਰੈਸ ਆ, ਉੱਥੇ ਪ੍ਰੈਸ ਦੀ ਆਜ਼ਾਦੀ ਬਹੁਤ ਘੱਟ ਆ, ਪਰ ਕਈ ਵਾਰੀ ਅਫਸੋਸ ਨਾਲ ਕਹਿਣਾ ਪੈਂਦਾ ਜਿਹੜਾ ਇੱਥੇ ਬਾਹਰਲਾ ਮੀਡੀਆ ਪੰਜਾਬੀ ਮੀਡੀਆ ਆ, ਆਪਣਾ ਆਪਣੇ ਆਪ ਨੂੰ ਭਾਰਤੀ NRI ਮੀਡੀਆ ਕਹਾਉਂਦਾ, ਕੋਈ ਸਾਊਥ ਏਸ਼ੀਅਨ ਕਹਾਉਂਦਾ, ਉਹ ਵੀ ਪੰਜਾਬ ਦੇ ਪੱਖ ਵਿੱਚ ਹੱਕ ਵਿੱਚ ਗੱਲ ਨਹੀਂ ਕਰਦੇ, ਉਹਨਾਂ ਨੂੰ ਕੀ ਬਿਮਾਰੀ ਪੈ ਜਾਂਦੀ ਹੈ।
ਹਾਂਜੀ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਯਾਰ ਤੁਸੀਂ ਪੰਜਾਬੀ ਨਿਊਜ਼ ਮੀਡੀਆ ਜੇ, ਤੁਸੀਂ ਜਾਂ ਸਿੱਖਾਂ ਦੇ ਜਾਂ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਦੇ ਵੀ ਤੁਸੀਂ ਜਿਹੜੇ ਨਿਊਜ਼ ਮੀਡੀਆ ਜੇ, ਫਿਰ ਤੁਸੀਂ ਸਾਡੀ ਗੱਲ ਵੀ ਕਰੋ ਨਾਲ।
ਹਾਂ ਜੇ
ਤੁਸੀਂ ਕਹਿ ਸਕਦੇ ਜੇ, ਜਿਸ ਤਰ੍ਹਾਂ ਕਿ ਵੇਖੋ ਜੀ ਕੈਨੇਡਾ ਦੀ ਗੌਰਮੈਂਟ ਕਹਿੰਦੀ ਆ ਵੀ ਰਿਫੰਡ ਕਰਾਉਣਾ ਸਾਡਾ ਹੱਕ ਆ, ਪਰ ਉਹ ਨਹੀਂ ਕਹਿੰਦੇ ਵੀ ਅਸੀਂ ਰਿਫੰਡ ਨੂੰ ਸਪੋਰਟ ਕਰਦੇ ਜਾਂ ਨਹੀਂ ਕਰਦੇ।
ਬਿਲਕੁਲ,
ਉਹ ਕਹਿੰਦੇ ਇਹਨਾਂ ਦਾ ਹੱਕ ਆ ਰਿਫੰਡ ਕਰਾ ਲਓ, ਤੁਸੀਂ ਸਾਡੀਆਂ ਵੀ ਖਬਰਾਂ ਦੇ ਦਿਓ ਯਾਰ ਵਿੱਚ, ਕਿ ਇਹ ਤੁਹਾਨੂੰ ਕੀ ਪ੍ਰੋਬਲਮ ਆ, ਫਿਰ ਤੁਸੀਂ ਕਾਹਦੇ ਨਿਊਜ਼ ਮੀਡੀਆ ਹੋਏ, ਫਿਰ ਤੁਸੀਂ ਆਪਣੇ ਆਪ ਨੂੰ ਨਿਊਜ਼ ਮੀਡੀਆ ਕਹਿੰਦੇ ਜੇ ਤੇ ਤੁਸੀਂ ਪੰਜਾਬ ਬਾਰੇ ਖਬਰੇ ਨਹੀਂ ਕੋਈ ਦਿੰਦੇ, ਪਰ ਇਹ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਨਾ ਵੀ ਤੁਸੀਂ ਸਾਡੀ ਵੀ ਖਬਰ ਲਾਓ, ਜੋ ਸੱਚੀ ਖਬਰ ਲਾਓ। ਅਸੀਂ ਨਹੀਂ ਕਹਿੰਦੇ ਤੁਸੀਂ ਕਹੋ ਜੀ ਰਿਫੰਡਮ ਦੀ ਅਸੀਂ ਹਮਾਇਤ ਕਰਦੇ ਹਾਂ, ਬਿਲਕੁਲ ਤੁਹਾਨੂੰ ਲੋੜ ਨਹੀਂ, ਬਿਲਕੁਲ ਤੁਹਾਨੂੰ ਪ੍ਰੈਸ਼ਰ ਨਹੀਂ ਕਰਦੇ, ਨਾ ਤੁਹਾਨੂੰ ਬੇਨਤੀ ਕਰਦੇ ਹਾਂ, ਤੁਸੀਂ ਇਹ ਡਿਸਕ੍ਰਾਈਬ ਕਰੋ ਵੀ ਜਿਹੜੀ ਕੱਲ੍ਹ ਰੈਲੀ ਹੋਈ ਆ ਉਹ ਤੁਸੀਂ ਦੱਸ ਦਿਆ ਕਰੋ, ਜਾਂ ਅਸੀਂ ਵੋਟਾਂ ਪਾਉਣੀਆਂ ਤੁਸੀਂ ਆ ਕੇ ਉੱਥੇ ਦੱਸਿਆ ਕਰੋ ਲੋਕਾਂ ਨੂੰ, ਇਹ ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ।
ਬਿਲਕੁਲ ਜੀ, ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਉਹਨਾਂ ਲਈ।
ਮਾਰਟਿਨ ਲੂਥਰ ਕਿੰਗ ਦੀ ਗੱਲ ਕੀਤੀ ਸੀ, ਉਹਨਾਂ ਦੀ ਇੱਕ ਕੋਟੇਸ਼ਨ ਹੈ ਕਿ ਕਹਿੰਦੇ ਵੀ ਜਦੋਂ ਸੱਚ ਬੋਲਣ ਦਾ ਸਮਾਂ ਸੀ ਤੇ ਉਦੋਂ ਸੱਚ ਨਾ ਬੋਲਿਆ ਜਾਵੇ ਤੇ ਇਹ ਜਾਣੀ ਕਿ ਜ਼ਾਲਮ ਦੇ ਨਾਲ ਖੜਨ ਦੇ ਬਰਾਬਰ ਹੈ।
ਬਿਲਕੁਲ, ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਸੱਚ ਸੁਣਾਈ ਸੱਚ ਕੀ ਬੇਲਾ।
ਹਾਂ ਵੀ ਜਦੋਂ ਜ਼ੁਲਮ ਦੇ ਖਿਲਾਫ ਖੜਨ ਵਾਲੇ ਲੋਕਾਂ ਦੇ ਨਾਲ ਖੜਨ ਦਾ ਸਮਾਂ ਸੀ ਉਦੋਂ ਖੜੀਆਂ ਨੇ, ਤਾਂ ਪਿੱਛੋਂ ਅਸੀਂ ਕਹੀਏ ਜੀ ਅਸੀਂ ਬੜੇ ਇਮਾਨਦਾਰ ਹਾਂ, ਅਸੀਂ ਬੜੇ ਸੱਚੇ ਹਾਂ। ਬਾਕੀ ਤੁਸੀਂ ਭਾਈ ਸਾਹਿਬ ਜੀ ਸਵਾਲ 'ਚ ਜਿਹੜਾ ਉਹਦਾ ਆਂਸਰ ਹੈ ਕਲੀਅਰ ਕਰ ਦਿੱਤਾ ਸੀ ਵੀ ਜਦੋਂ ਤੁਸੀਂ ਲਾਈ ਮੂਹਰੇ ਭਾਰਤੀ NRI ਦਿੱਤਾ ਤੇ ਫਿਰ ਉਹ ਭਾਰਤ ਦੀ ਬੋਲੀ ਬੋਲਣਗੇ, ਉਹ ਕੈਨੇਡਾ ਦੀ ਬੋਲੀ ਨਹੀਂ ਨਾ ਬੋਲ ਸਕਦੇ, ਉਹ ਕੈਨੇਡੀਅਨ ਨਹੀਂ ਨਾ ਬਣ ਸਕਦੇ, ਕੈਨੇਡੀਅਨ ਸਿਸਟਮ 'ਚ ਚੱਲ ਸਕਦੇ।
ਉਹ ਇੱਥੇ ਸਾਡੇ ਟੋਰਾਂਟੋ ਵਿੱਚ ਬਹੁਤ ਸਾਰੇ ਰੇਡੀਓ ਚੈਨਲ, ਟੀਵੀ ਚੈਨਲ, ਤੁਸੀਂ IPTV ਜਾ ਕੇ ਦੇਖੋ 250 ਚੈਨਲ ਹੋਣਾ।
ਹਾਂਜੀ, ਇਹਨੂੰ ਹੀ ਹਿਪੋਕ੍ਰੇਸੀ ਕਹਿੰਦੇ,
ਕਿਉਂਕਿ ਇੰਨੀ ਵੀ ਨਹੀਂ ਹੋਣੀ ਚਾਹੀਦੀ। ਘੱਟੋ ਘੱਟ ਮੰਨ ਲਓ ਤੁਸੀਂ ਕਿਸੇ ਦੀ ਸਾਈਡ ਵੀ ਲੈਣੀ, ਮੰਨ ਲਓ ਨਾ ਆਪਾਂ ਇਹ ਕੋਈ ਇਸ਼ੂ ਨਹੀਂ ਹੈਗਾ, ਅਸੀਂ ਖਾਲਿਸਤਾਨ ਲਈ ਸਟੈਂਡ ਕਰਦੇ ਹਾਂ, ਕੋਈ ਦੋ ਰਾਮਾ ਨਹੀਂ ਹੈਗੇ। ਹਾਂਜੀ, ਆਪਾਂ ਮੀਡੀਆ ਕਰਦੇ ਹਾਂ, ਇਹ ਨਹੀਂ ਗੱਲ ਹੈ ਵੀ ਅਸੀਂ ਖਾਲਿਸਤਾਨ ਤੋਂ ਭੱਜਦੇ ਹਾਂ। ਪਰ ਜੇ ਕੋਈ ਉੱਥੇ ਆ ਕੇ ਮੰਨ ਲਓ ਉੱਥੇ ਭਾਰਤੀ ਬੋਲਣਾ ਚਾਹੁੰਦਾ, BJP ਵਾਲਾ ਬੋਲਣਾ ਚਾਹੁੰਦਾ, ਤੁਸੀਂ ਹਿੰਦੁਸਤਾਨ ਦੀ ਗੱਲ ਕਰਨੀ ਚਾਹੁੰਦੇ ਆ ਕਰ ਲਓ, ਪਾਕਿਸਤਾਨ ਦੀ ਕਰਨੀ ਪਾਕਿਸਤਾਨ ਦੀ ਕਰ ਲਓ, ਖਾਲਿਸਤਾਨ ਦੀ ਕਰਨੀ ਖਾਲਿਸਤਾਨ ਦੀ ਕਰ ਲਓ, ਗੱਲ ਤਾਂ ਕਰੋ ਨਾ। ਪਰ ਤੁਸੀਂ ਕਹਿੰਦੇ ਨਹੀਂ ਖਾਲਿਸਤਾਨ ਦੀ ਗੱਲ ਨਹੀਂ ਕਰਨੀ, ਇਹ ਗਰਮ ਗੱਲ ਆ ਨਾ
ਭਾਈ ਸਾਹਿਬ ਜੀ। ਬਿਲਕੁਲ, ਤੁਹਾਡੀ ਗੱਲ ਠੀਕ ਆ, ਅਸੀਂ ਨਹੀਂ ਕਹਿੰਦੇ ਸਾਡੇ ਹੱਕ ਦੀ ਗੱਲ ਕਰੋ, ਅਸੀਂ ਨਹੀਂ ਕਹਿੰਦੇ ਵੀ ਤੁਸੀਂ ਕਹੋ ਜੀ ਬੱਲੇ ਬੱਲੇ ਜੀ ਖਾਲਿਸਤਾਨ ਬਣਨਾ ਚਾਹੀਦਾ, ਤੁਸੀਂ ਇਹ ਉੱਥੇ ਆ ਕੇ ਖਬਰ ਦਿਓ ਵੀ ਇੱਥੇ ਅੱਜ ਖਾਲਿਸਤਾਨ ਦੀਆਂ ਵੋਟਾਂ ਪਈਆਂ ਨੇ, ਇੱਥੇ ਇੰਨੇ ਲੋਕ ਆਏ ਨੇ, ਜੋ ਵੀ ਤੁਸੀਂ ਉੱਥੇ ਵੇਖ ਰਹੇ ਜੇ ਉਹਨੂੰ ਬਿਆਨ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ।
ਦੇਖੋ ਜੀ, ਪ੍ਰੈਸਰ ਦੇ ਨਾਲ ਰਲ ਕੇ ਵੀ ਉਹ ਆਪਣਾ ਫਰਜ਼ ਜਿਹੜਾ ਪੂਰਾ ਕਰਦੇ ਪਏ ਨੇ, ਗੱਲਾਂ ਕਰਨਗੇ ਵੀ ਅਸੀਂ ਬੜੇ ਮਹਾਨ ਹਾਂ, ਬੜੇ ਦਲੇਰ ਹਾਂ, ਅਸੀਂ ਪੰਜਾਬੀ ਹਾਂ। ਪਰ ਮੈਨੂੰ ਜਸਵੰਤ ਸਿੰਘ ਖਾਲੜ ਦੀ ਇੱਕ ਗੱਲ ਯਾਦ ਆ ਜਾਂਦੀ ਜਿਹੜੀ ਕੈਨੇਡੀਅਨ ਪਾਰਲੀਮੈਂਟ 'ਚ ਕੇ ਉਹਨੇ ਕਹੀ ਸੀ, ਕਹਿੰਦਾ ਮੈਂ ਸੋਚਦਾ ਸੀ ਵੀ ਹਰ ਪੰਜਾਬੀ ਅਣਖੀ ਆ, ਹਰ ਗੈਰਤਮੰਦ ਆ, ਪਰ ਕਹਿੰਦਾ ਮੇਰਾ ਭੁਲੇਖਾ ਸੀ, ਕਹਿੰਦਾ ਉਹੀ ਅਣਖੀ ਆ ਜਿਹੜਾ ਗੁਰੂ ਕਾ ਖਾਲਸਾ ਆ, ਜਿਹੜਾ ਜ਼ਾਲਮ ਦੇ ਖਿਲਾਫ਼ ਖੜ ਜਾਂਦਾ ਆ ਉਹ ਅਣਖੀ ਹੈ, ਉਹ ਨਹੀਂ ਅਣਖੀ ਹੈਗਾ ਵੀ ਜਿਹੜਾ ਉਹਨਾਂ ਦੇ ਨਾਲ ਖੜ ਕੇ ਕਹੇ ਜੀ ਮੈਂ ਜ਼ੁਲਮ ਕਰਦਾ ਆ। ਕਿਸਾਨੀ ਸੰਘਰਸ਼ ਦੇ ਦੌਰਾਨ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਪ੍ਰੈਕਟੀਕਲੀ ਰੂਪ 'ਚ
ਜਿਹੜੇ ਆਪਣੇ ਆਪ ਨੂੰ ਭਗਤ ਸਿੰਘ ਦੇ ਪੈਰੋਕਾਰ ਖਵਾਉਂਦੇ, ਉਹ ਵੀ ਫੇਰ ਭਾਰਤ ਵਾਲੇ ਪਾਸੇ ਭਾਰਤੀ ਰਾਸ਼ਟਰਵਾਦ ਦਾ ਉਹਨਾਂ ਨੂੰ ਬੜਾ ਫਤੂਰ ਚੜਿਆ ਹੁੰਦਾ।
ਨਹੀਂ, ਭਗਤ ਸਿੰਘ ਦੇ ਨਾਲ ਨਹੀਂ ਹੈ, ਦੇਖੋ ਇੱਥੇ ਉਹ ਦੋਗਲਾਪਨ ਹੈ ਜਿਹਨੂੰ ਸਿੱਧੂ ਮੂਸੇਵਾਲਾ ਨੇ ਕਿਹਾ ਸੀ ਵੀ ਦੋਗਲੇ ਜਿਹੜੇ ਬੰਦੇ ਹੈ, ਨਾ ਤਾਂ ਭਗਤ ਸਿੰਘ, ਹੁਣ ਭਗਤ ਸਿੰਘ ਤਾਂ ਜਿਉਂਦਾ ਨਹੀਂ ਹੈ ਵੀ ਭਗਤ ਸਿੰਘ ਦਾ ਨਾਂ ਹੀ ਵਰਤਣਾ ਤੇ ਉਹ ਵਰਤੀ ਜਾਂਦੇ ਨੇ ਭਗਤ ਸਿੰਘ।
ਅੱਜ ਭਗਤ ਸਿੰਘ ਜਿਉਂਦਾ ਨਾ ਉਹਨ ਖਾਲਸੇ ਵਾਲੇ ਪਾਸੇ ਖੜ ਲਾ।
ਭਗਤ ਸਿੰਘ ਤਾਂ ਸਰਕਾਰਾਂ ਦੇ ਖਿਲਾਫ ਲੜਨ ਵਾਲਾ ਸੀ, ਲੋਕਾਂ ਨੂੰ ਹੱਕ ਦਿਵਾਉਣ ਦੇ ਹੱਕ 'ਚ ਖੜਨ ਵਾਲਾ ਸੀ, ਗੁਲਾਮੀ ਦੇ ਖਿਲਾਫ਼ ਖੜ ਕੇ ਆਜ਼ਾਦੀ ਦੇ ਲਈ ਫਾਂਸੀ ਦਾ ਰੱਸਾ ਚੁੰਮਣ ਵਾਲਾ ਸੀ। ਇਹ ਰੈਵੋਲੂਸ਼ਨਰੀ ਹੋ ਸਕਦੇ ਨੇ ਜਿਹੜੇ ਸਰਕਾਰਾਂ ਦੇ ਨਾਲ ਰਲ ਕੇ, 84 ਨਹੀਂ ਕਹਿ ਸਕਦੇ, ਜਿਹੜੇ ਜੈਨੋਸਾਈਡ ਨਾ ਕਹਿ ਸਕਦੇ ਹੁਣ, ਉਹ ਆਪਣੇ ਆਪ ਨੂੰ ਰੈਵੋਲੂਸ਼ਨਰੀ ਸੱਦਦੇ ਹੁਣ।
ਫਿਰ
ਕਾਲਖ ਹੈ
ਜਦੋਂ ਲੋੜ ਪੈਂਦੀ ਆ, ਗੁਰੂ ਸਾਹਿਬ ਦੀਆਂ ਉਦਾਹਰਨਾਂ ਦਿੰਦੇ ਨੇ, ਬੰਦਾ ਸਿੰਘ ਬਹਾਦਰ ਦੀਆਂ ਉਦਾਹਰਨਾਂ ਦਿੰਦੇ ਨੇ, ਜੇਕਰ ਦੁਨੀਆਂ ਦਾ ਕੰਪਲੀਟ ਰੈਵੋਲੂਸ਼ਨ ਹੋਇਆ, ਸਿੱਖ ਰੈਵੋਲੂਸ਼ਨ ਹੋਇਆ ਬੰਦਾ ਸਿੰਘ ਬਹਾਦਰ ਦਾ, ਜਿਹੜਾ ਹਰ ਪਾਸੇ ਕੰਪਲੀਟ ਸੀ।
ਨਾ ਤਾਂ ਅੱਜ ਜ਼ਕਰੀਆ ਖਾਂ ਆ ਸਾਹਮਣੇ, ਨਾ ਫਰਕਸ਼ੀਅਰ, ਜੇ ਤੁਸੀਂ ਬੰਦਾ ਸਿੰਘ ਬਹਾਦਰ, ਬੰਦਾ ਸਿੰਘ ਬਹਾਦਰ ਨੇ ਤਾਂ ਫਰਕਸ਼ੀਅਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਿਹਾ ਸੀ ਨਾ ਵੀ ਜੇ ਤੇਰਾ ਪੁੱਤ ਵੀ ਮੇਰੀ ਗੋਦੀ 'ਚ ਰੱਖ ਕੇ ਤੂੰ ਕਹਿ ਵੀ ਇਹਨੂੰ ਮਾਰ ਦਿਓ ਤਾਂ ਮੈਂ ਨਹੀਂ ਜੇ ਮਾਰਦਾ। ਪਰ ਸਿੱਖਾਂ ਦਾ 8 ਦਿਨਾਂ ਦਾ ਪੁੱਤ ਅਗਲੇ ਸਟੋਵ ਦੇ ਉੱਤੇ ਭੁੰਨ ਦਿੱਤਾ, ਨਾ ਤਾਂ ਫਰਕਸ਼ੀਅਰ ਹੈ ਤੇ ਨਾ ਬੰਦਾ ਸਿੰਘ ਬਹਾਦਰ ਹੈ, ਨਾ ਜ਼ਕਰੀਆ ਖਾਂ ਹੈ। ਆਪਾਂ ਗੱਲਾਂ ਸੁਣਾਈ ਜਾਈਆਂ ਵੀ ਜ਼ਕਰੀਆ ਖਾਂ ਨੂੰ ਇੱਦਾਂ ਕਰ ਦਿੱਤਾ, ਮੀਰ ਮੰਨੂ ਨੂੰ ਇੱਦਾਂ ਕਰ ਦਿੱਤਾ, ਅਬਦਾਲੀ ਨੂੰ ਇੱਦਾਂ ਦਿੱਤਾ। ਗੱਲ ਤਾਂ ਸੀ ਜੇ ਅਬਦਾਲੀ ਹੁੰਦਾ ਤੇ ਸਾਹਮਣੇ ਤੁਸੀਂ ਨਵਾਬ ਕਪੂਰ ਸਿੰਘ ਖੜ ਕੇ ਉਹਨੂੰ ਚੈਲੰਜ ਕਰਨ ਡਿਆ ਹੁੰਦਾ, ਜੱਸਾ ਸਿੰਘ ਆਹਲੂਵਾਲੀਆ ਖੜ ਕੇ ਚੈਲੰਜ ਕਰਦਾ। ਅੱਜ ਦੇ ਸਮੇਂ ਭਾਰਤ ਦੀ ਸਰਕਾਰ ਸਿੱਖਾਂ ਨੂੰ ਮਾਰਨ ਦੇ ਉੱਤੇ ਤੁਰੀ ਹੋਈ ਹੈ, ਕਿਸਾਨਾਂ ਨੂੰ ਮਾਰਨ ਦੇ ਉੱਤੇ ਤੁਰੀ ਹੋਈ ਹੈ। ਗੱਲ ਤਾਂ ਆ ਅੱਜ ਜੱਸਾ ਸਿੰਘ ਬਣ ਕੇ ਅੱਜ ਦੇ ਅਬਦਾਲੀ ਨੂੰ ਉਹਦੇ ਮੂੰਹ ਤੇ ਚੈਲੰਜ ਕਰੇ।
ਬਿਲਕੁਲ ਜੀ, ਜਿਹੜੀ
ਅਸੀਂ ਇਹਨਾਂ ਨੂੰ ਮੰਗਦੇ, ਅਸੀਂ ਕਹਿੰਦੇ ਹਾਂ ਤੁਸੀਂ ਵੋਟ ਪਾਉਣਾ, ਇਹ ਸੀਕਰਟ ਵੋਟ ਆ, ਜੋ ਤੁਸੀਂ ਲਾਈਨ 'ਚ ਲੱਗੋਗੇ ਤੁਹਾਨੂੰ ਪਰਚੀ ਦਿੱਤੀ ਜਾਏਗੀ, ਉਹਨੂੰ ਬੈਲਟ ਕਹਿੰਦੇ ਆ, ਬੈਲਟ ਤੇ ਯੈਸ ਨੋ ਆ, ਤੁਸੀਂ ਪਰਦੇ ਪਿੱਛੇ ਜਾਣਾ ਵਾ, ਆਪਣੀ ਯੈਸ ਨੋ ਪਾਉਣੀ ਆ। ਅਸੀਂ ਨਹੀਂ ਕਹਿੰਦੇ ਵੀ ਤੁਸੀਂ ਕਿਸੇ ਸਾਹਮਣੇ ਖਲੋਵੋ ਜਾਂ ਤੁਸੀਂ ਕੋਈ ਹਥਿਆਰ ਬੰਦ ਹੋਵੋ, ਅਸੀਂ ਕਹਿੰਦੇ ਵੋਟ ਪਾਓ ਯਾਰ। ਵੋਟ ਪਾਉਣੀ ਤਾਂ ਇੰਨੀ ਸੌਖੀ ਗੱਲ ਆ,
ਉੱਥੇ ਸਵਾਲ ਕੀ ਪੁੱਛਿਆ ਜਾਣਾ,
ਤੁਸੀਂ ਵੋਟਾਂ ਪਾਓ, ਤਗੜੇ ਹੋ ਤੁਸੀਂ ਯਾਰ ਪੰਜਾਬੀ।
ਸਵਾਲ ਕੀ ਪੁੱਛਿਆ ਜਾਣਾ,
ਸਵਾਲ ਬੜਾ ਸਿੰਪਲ ਹੈ ਜੀ, ਕਾਨੂੰਨੀ ਸਵਾਲ ਹੈ ਬੜਾ। ਦੇਖੋ ਇੱਥੇ ਹੀ ਡਿਸਾਈਡ ਹੋ ਜਾਣਾ
ਬਿਲਕੁਲ
ਵੀ ਕੌਣ ਪੰਜਾਬੀ ਆ ਤੇ ਕੌਣ ਅਣਖੀ ਹੈ। ਸਵਾਲ ਬੜਾ ਸਿੰਪਲ ਜਿਹਾ, ਕੀ ਭਾਰਤੀ ਕਬਜ਼ੇ ਵਾਲਾ ਪੰਜਾਬ ਇੱਕ ਆਜ਼ਾਦ ਦੇਸ਼ ਹੋਣਾ ਚਾਹੀਦਾ, ਹਾਂ ਜਾਂ ਨਾ? ਜੇ ਤੁਹਾਨੂੰ ਭਾਰਤ ਪਸੰਦ ਹੈ ਤੁਸੀਂ ਨਾਂ ਦੇ ਵਿੱਚ ਵੋਟ ਪਾ ਦਿਓ, ਜੇ ਤੁਹਾਨੂੰ ਪੰਜਾਬ ਪਸੰਦ ਹੈ, ਪੰਜਾਬ ਦੀ ਜਵਾਨੀ ਪਸੰਦ ਹੈ, ਪੰਜਾਬੀ ਬੋਲੀ ਪਸੰਦ ਹੈ, ਗੁਰੂਆਂ ਦੀ ਗੁਰਮੁਖੀ ਪਸੰਦ ਹੈ, ਤੁਹਾਨੂੰ ਆਪਣਾ ਧਰਤੀ ਪਸੰਦ ਹੈ, ਤੁਸੀਂ ਪੰਜਾਬ ਦੀ ਮਿੱਟੀ ਦਾ ਦੇਣਦਾਰ ਹੋ ਤੇ ਤੁਸੀਂ ਹਾਂ ਚ ਵੋਟ ਪਾ ਜਾਓ, ਕਿੰਨਾ ਸਿੰਪਲ ਹੈ,
ਤੁਹਾਡੀ ਮਰਜ਼ੀ ਹੈ।
ਸੋ ਇਹ 6 ਨਵੰਬਰ ਨੂੰ ਵੋਟਾਂ ਪੈਣ ਜਾ ਰਹੀਆਂ ਨੇ, ਸਾਡੇ ਕੋਲ 10 ਮਿੰਟ ਨੇ, ਇੱਕ ਵਾਰੀ ਫਿਰ ਵਾਰ ਵਾਰ ਬੇਨਤੀ ਕੀਤੀ ਜਾ ਰਹੀ ਹੈ ਕਿ 6 ਨਵੰਬਰ ਦਾ ਦਿਨ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਉਹ ਆਪਣਾ ਰਾਖਵਾਂ ਰੱਖ ਲਓ, ਪਹਿਲਾਂ ਨਾਲੋਂ ਵੀ ਵੱਧ ਵੋਟਾਂ ਪਾਉਣ ਜਾਓ। ਇਹ ਜਿਹੜੀਆਂ ਵੋਟਾਂ ਪੈਂਦੀਆਂ ਨੇ ਇਹਨਾਂ ਦੀ ਆਪਣੀ ਇੱਕ ਵਿਲੱਖਣਤਾ ਆ, ਆਪਣੀ ਇੱਕ ਅਹਿਮੀਅਤ ਆ, ਸਾਡੀ ਕੌਮ ਆਪਣੇ ਆਪ ਵਿੱਚ ਔਰਗੇਨਾਈਜ਼ਡ ਹੋ ਰਹੀ ਆ, ਅਸੀਂ ਆਪਣੇ ਆਪ ਨੂੰ ਆਜ਼ਾਦੀ ਦੇ ਹੱਕ ਵਿੱਚ ਭੁਗਤਾਉਣ ਵਾਲੇ, ਆਜ਼ਾਦੀ ਲੈਣ ਵਾਲੇ ਬਣ ਰਹੇ ਹਾਂ। ਸੋ ਇਹ ਬਹੁਤ ਵੱਡੀ ਗੱਲ ਆ। ਜਿਵੇਂ ਆਪਾਂ ਡਾਕਟਰ ਬਲਜੀਤ ਸਿੰਘ ਸੰਧੂ ਜੀ ਨਾਲ ਗੱਲਬਾਤ ਕਰ ਰਹੇ ਹਾਂ, ਇਹ ਵੀ USA ਵਾਸ਼ਿੰਗਟਨ ਤੋਂ ਅਤੇ USA ਤੋਂ ਹੀ ਆਪਣੇ ਵਿਕਰਮਜੀਤ ਸਿੰਘ ਅਤੇ ਸਿਕਸਪਾ ਜਸਟਿਸ ਨੂੰ, ਵੈਸੇ ਆਮ ਤੌਰ 'ਤੇ ਹੁਣ US ਬੇਸ 'ਤੇ ਕਿਹਾ ਜਾਂਦਾ ਪਰ ਇੰਟਰਨੈਸ਼ਨਲ ਬੇਸ ਆਪਾਂ ਕਹਿ ਸਕਦੇ ਹਾਂ, ਕਿਉਂਕਿ ਇਹ ਜਿਹੜੇ ਮੁੱਦੇ ਨੇ ਜਿਸ ਤਰੀਕੇ ਦੇ ਨਾਲ ਸਿਕਸਪਾ ਜਸਟਿਸ ਵੱਲੋਂ ਉਠਾਏ ਗਏ ਨੇ ਅੰਤਰਰਾਸ਼ਟਰੀ ਲੈਵਲ 'ਤੇ, ਭਾਰਤੀ ਸਿਸਟਮ ਨੇ ਕੋਈ ਕਸਰ ਨਹੀਂ ਛੱਡੀ, ਇੰਟਰਪੋਲ ਤੱਕ ਗਏ, ਹਰ ਸਰਕਾਰ ਤੱਕ ਪਹੁੰਚ ਕਰਦੇ ਨੇ, ਉਲਟਾ ਸਰਕਾਰਾਂ ਨੂੰ ਥ੍ਰੈਟ ਕਰਦੇ ਨੇ, ਸਾਨੂੰ ਇਹਨਾਂ ਨੂੰ ਕੰਟਰੋਲ ਕਰਨਾ ਆਉਂਦਾ। ਹਾਂਜੀ, ਸੋ ਇਹ ਸਾਰੇ ਹੀਲੇ ਵਸੇਲੇ ਉਹਨਾਂ ਦੇ ਫੇਲ ਹੋ ਰਹੇ ਨੇ। ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਕਰਨ ਵਾਲੇ ਬਣੀਏ, ਗੱਲ ਇੰਨੀ ਕਹੀ ਆ, ਕਿਉਂਕਿ 6 ਨਵੰਬਰ ਦਾ ਦਿਨ ਅਗਲੇ ਐਤਵਾਰ। ਹਾਂਜੀ,
ਦੇਖੋ ਭਾਈ ਸੁਖਦੇਵ ਸਿੰਘ ਜੀ, ਗੱਲ ਕਲੀਅਰ ਹੈ ਕਿ ਜਦੋਂ ਤੁਸੀਂ ਕਾਨੂੰਨਾਂ ਦੇ ਨਾਲ ਚੱਲੋਗੇ
ਜੀ,
ਤੁਸੀਂ ਲਾਅ ਐਂਡ ਆਰਡਰ ਨੂੰ ਫੋਲੋ ਕਰੋਗੇ ਤੇ ਦੁਨੀਆਂ ਦੀ ਕਿਸੇ ਸਰਕਾਰ ਨੇ ਨਹੀਂ, ਤੁਹਾਨੂੰ ਡੈਮੋਕਰੇਟਿਕ ਸਰਕਾਰ ਨੇ ਨਹੀਂ ਜੇ ਰੋਕਣਾ। ਜਦੋਂ ਤੁਸੀਂ ਕਾਨੂੰਨ ਦੀ ਉਲੰਘਣਾ ਕਰੋਗੇ ਤਾਂ ਬਿਲਕੁਲ ਰੋਕਣਗੇ। ਹੁਣ ਦੁਨੀਆਂ ਦੀਆਂ ਸਰਕਾਰਾਂ ਇਸ ਗੱਲ ਦੇ ਉੱਤੇ, ਡੈਮੋਕਰੇਟਿਕ ਸਰਕਾਰਾਂ ਜਿਹੜੀਆਂ, ਉਹ ਤੁਹਾਨੂੰ ਪੂਰੀ ਖੁੱਲ੍ਹ ਦਿੰਦੀਆਂ ਨੇ। ਆਸਟ੍ਰੇਲੀਆ ਤੋਂ ਲੈ ਕੇ ਆਪਾਂ ਕੈਨੇਡਾ ਦੇ ਵੈਨਕੂਵਰ ਤੱਕ ਚੱਲ ਜਾਈਏ ਖਾਲਿਸਤਾਨ ਦੇ ਝੰਡਿਆਂ ਦੇ ਨਾਲ, ਹੁਣ ਡਰ ਤਾਂ ਤੁਸੀਂ ਕੱਢਣਾ ਇਹਨਾਂ ਆਪਣਾ। ਮੈਨੂੰ ਇੱਕ ਮੈਂ ਬਾਣੀ ਦੀ ਪੰਕਤੀ ਤੁਹਾਨੂੰ ਜ਼ਰੂਰ ਸੁਣਾਉਣਾ ਚਾਹੁੰਦਾ। ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮਹਿ ਡਰ ਰਿਹਾ ਸਮਾਈ, ਜੋ ਡਰ ਡਰੇ ਤਾਂ ਫਿਰ ਡਰ ਲੱਗੈ, ਨਿਡਰ ਹੁਆ ਡਰ ਉਰ ਹੋਏ ਭਾਗੈ। ਇਹ ਮੈਂ ਤਾਂ ਸੁਣਾਈ ਹੈ ਵੀ ਜਦੋਂ ਤੁਸੀਂ ਨਿਡਰ ਹੋ ਕੇ ਕਹਿੰਦੇ ਨਾ, ਕੁਝ ਦਿਨ ਪਹਿਲਾਂ ਇੱਕ ਨੌਜਵਾਨ ਮੈਨੂੰ ਮਿਲਿਆ ਅਤੇ ਉਹ ਆਪਣੇ ਗੱਲ ਸੁਣਾਵੇ, ਉਹ ਕਹਿੰਦਾ ਜੀ ਮੈਨੂੰ ਕਹਿੰਦੇ ਜੀ ਜੇ ਉਹ ਵੋਟ ਪਾ ਕੇ ਆਇਆ ਹੋਇਆ ਸੀ, ਉਹ ਕਹਿੰਦਾ ਮੈਨੂੰ ਕਹਿੰਦੇ ਰਿਸ਼ਤੇਦਾਰ ਵੀ ਜੇ ਉੱਥੇ ਵੋਟਾਂ ਪਾਉਣ ਗਏ ਅਸੀਂ ਪੰਜਾਬ ਜਾਣਾ, ਸਾਡੇ ਵੀਜ਼ਿਆਂ ਦਾ ਕੀ ਬਣੂ, ਤੂੰ ਨਾ ਕਾਕਾ ਜਾਈ ਇਸ ਚੱਕਰ 'ਚ ਨਾ ਫਸੀ। ਉਹ ਕਹਿੰਦਾ ਮੈਂ ਤਾਂ ਠੋਕ ਵਜਾ ਕੇ ਵੋਟਾਂ ਪਾਇਆ, ਜੋ ਕਰਨਾ ਹੁਣ ਕਰ ਲਓ। ਫਿਰ ਉਹਨਾਂ ਨੇ ਦੇਖਿਆ ਵੀ ਇਹ ਤਾਂ ਹੋ ਗਿਆ ਕੰਮ, ਹੁਣ ਇਹਨੂੰ ਡਰਾਉਣ ਦਾ ਤਾਂ ਕੋਈ ਫਾਇਦਾ ਨਹੀਂ, ਨਾ ਇਹ ਡਰਨ ਵਾਲਾ। ਉਹ ਕਹਿੰਦੇ ਜੀ ਠੀਕ ਹੈ ਚੱਲ, ਹਾਂ ਕੰਮ ਹੀ ਮੁੱਕ ਗਿਆ ਵੀ ਵੋਟ ਪਾ ਦਿੱਤੀ, ਵੋਟ ਪੈ ਗਈ ਡੱਬਿਆਂ 'ਚ ਚੱਲ ਗਈ, ਹੁਣ ਇਹਨੂੰ ਡਰਾਏ ਦਾ ਤਾਂ ਕੋਈ ਫਾਇਦਾ ਹੀ ਕੋਈ ਨਹੀਂ, ਇਹ ਤਾਂ ਪਾ ਆਇਆ ਆ। ਸੋ ਨਿਡਰ ਹੁਆ ਡਰ ਉਰ ਹੋਏ ਭਾਗੇ, ਤੇ ਜਦੋਂ ਕੈਨੇਡੀਅਨ ਸਰਕਾਰ ਨੇ ਅਗਲਿਆਂ ਨੂੰ ਭਿਉਂ ਭਿਉਂ ਕੇ ਵਾਪਸ ਮੋੜਿਆ ਹੋਵੇ, ਡਿਮਾਰਸ਼ੇ ਮੋੜ ਦਿੱਤੇ ਹੋਣ, ਅਗਲਿਆਂ ਨੇ ਇੰਟਰਪੋਲ ਨੂੰ ਕਿਹਾ ਹੋਵੇ ਜੀ ਇਹਨਾਂ ਨੂੰ ਅੱਤਵਾਦੀ, ਉਹ ਕਹਿੰਦੇ ਕੋਈ ਅੱਤਵਾਦੀ ਨਹੀਂ ਕਹਿਣਾ, ਕਿਸੇ ਦੇ ਖਿਲਾਫ਼ ਅਸੀਂ ਨੋਟਿਸ ਨਹੀਂ ਦੇਣਾ, ਅਸੀਂ ਕੋਈ ਤੁਹਾਡੇ ਗੁਲਾਮ ਨਹੀਂ ਹੈਗੇ ਵੀ ਜੋ ਤੁਸੀਂ ਕਹੋਗੇ ਕਰੀ ਚੱਲੋਗੇ। ਸੋ ਇਹ ਤਾਕਤ ਆ ਕਾਨੂੰਨਾਂ ਦੇ ਵਿੱਚ ਚੱਲਣ ਦੀ, ਕਾਨੂੰਨ ਨੂੰ ਫੋਲੋ ਕਰਨ ਦੀ। ਸੋ ਪੰਜਾਬੀਓ,
ਆਪਾਂ 6 ਨਵੰਬਰ ਦੇ ਲਈ ਬਹੁਤ ਬਹੁਤ
ਫੈਸਲਾ 6 ਤਰੀਕ ਨੂੰ ਤੁਸੀਂ ਕਰਨਾ ਆ ਵੀ ਪੰਜਾਬ ਦੇ ਕਿਸਾਨਾਂ ਨੂੰ ਸੂਸਾਈਡ ਕਰਨ ਤੋਂ ਰੋਕਣਾ, ਵੀ ਅਸੀਂ ਆਪਣੀ ਮਾਂ ਦੇ ਪੰਜਾਬੀ ਮਿੱਟੀ ਦੇ ਪੁੱਤ ਹੈਗੇ ਆ ਕਿ ਨਹੀਂ ਹੈਗੇ,
ਹਾਂਜੀ
ਅਸੀਂ ਭਗਤ ਸਿੰਘ ਨੂੰ ਮੰਨਦੇ ਹਾਂ ਕਿ ਨਹੀਂ ਮੰਨਦੇ, ਅਸੀਂ ਕਰਤਾਰ ਸਿੰਘ ਸਰਾਭੇ ਦਾ ਖੂਨ ਹੈਗੇ ਆ ਕਿ ਨਹੀਂ ਹੈਗੇ, ਤੇ ਵੋਟ ਪਾਉਣੀ ਆ ਜੀ ਦਿਲੋਂ ਆਣ ਕੇ ਬਾਹਰ ਨਿਕਲ ਕੇ ਆਪਣੇ ਪਾਓ, ਕਿਸੇ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਆ, ਲੱਖਾਂ ਬੰਦੇ ਨੇ ਸਾਬਤ ਕਰ ਦਿੱਤਾ।
ਮੈਂ ਇੱਕ ਸਿੱਖ ਭਰਾਵਾਂ ਨੂੰ
ਇਹਦੇ ਵਿੱਚ, ਡਾਕਟਰ ਸਾਹਿਬ ਇੱਕ ਮਿੰਟ, ਆਪਾਂ ਗੱਲ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਉਦੋਂ ਰੁਕਣੀਆਂ ਜਦੋਂ ਆਪਣਾ ਦੇਸ਼ ਖਾਲਿਸਤਾਨ ਬਣਨਾ, ਕਿਉਂਕਿ ਤੁਸੀਂ ਬ੍ਰਾਹਮਣਵਾਦ ਦੀ ਗੱਲ ਵੀ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਭੇ ਸਾਂਝੀ ਵਾਰਸ ਦਾ ਹੈ, ਸਾਰਿਆਂ ਨੂੰ ਸਾਂਝਾ ਉਪਦੇਸ਼ ਦੇ ਰਹੀ ਆ, ਜਾਤ ਪਾਤ ਵਾਲਾ ਉੱਥੇ ਕੋਈ ਚੱਕਰ ਨਹੀਂ ਹੈ, ਉੱਥੇ ਇੱਕ ਰੱਬ ਦੀ ਬਾਣੀ ਆ, ਰੱਬੀ ਬਾਣੀ ਆ, ਉਹਦਾ ਵੀ ਸਿਸਟਮੈਟਿਕਲੀ ਵਿਰੋਧ ਹੋ ਰਿਹਾ। ਸੋ ਸਾਰੇ ਬਿਮਾਰੀਆਂ ਦੀ ਹਾਲਤ ਤੁਸੀਂ ਦੱਸਦੇ ਹੋ, ਤਾਂ ਹੋਰ ਕੀ ਕਹਿਣ ਲੱਗੇ ਕਰੋਗਾ?
ਮੈਂ ਕਹਿਣਾ ਚਾਹਾਂ ਜੀ ਆਪਣੇ ਸਿੱਖ ਭੈਣਾਂ ਭਰਾਵਾਂ ਨੂੰ
ਜੀ,
ਵੀ 1621 ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਰਾਜ ਕਾਇਮ ਕੀਤਾ
ਜੀ,
ਅਤੇ 1628 ਵਿੱਚ ਪਹਿਲੀ ਲੜਾਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅੰਮ੍ਰਿਤਸਰ ਦੇ ਵਿੱਚ ਹੋਈ। ਉਹ ਲੜਾਈ ਇਸ ਕਰਕੇ ਹੋਈ ਸੀ ਵੀ ਸਿੱਖ ਰਾਜ ਕਾਇਮ ਹੋ ਚੁੱਕਾ ਸੀ ਅਤੇ ਮੁਗਲਾਂ ਨੂੰ ਫਿਕਰ ਪੈ ਗਿਆ। ਮੈਂ ਇਹ ਕਹਿਣਾ ਚਾਹੁੰਦਾ ਵਾਂ ਵੀ 400 ਸਾਲ ਤੋਂ ਲੈ ਕੇ ਹੁਣ ਤੱਕ ਆਪਾਂ ਸਿੱਖ ਜਿਹੜੇ ਨੇ ਆਪਾਂ ਆਪਣੀ ਆਜ਼ਾਦੀ ਬਾਰੇ ਸੰਘਰਸ਼ ਕਰ ਰਹੇ ਹਾਂ। ਜਦੋਂ ਜਦੋਂ ਲੋੜ ਪਈ ਆ ਸਿੱਖ ਕੌਮ ਉਤਰੀ ਆ ਮੈਦਾਨ ਦੇ ਵਿੱਚ
ਜੀ,
ਕਿ ਗੁਰੂ ਹਰਗੋਬਿੰਦ ਸਿੰਘ ਨੇ ਚਾਰ ਜੰਗਾਂ ਜਿੱਤੀਆਂ ਅਤੇ ਕ੍ਰੀਏਟਡ ਏ ਸਿੱਖ ਰੂਲ ਵਿਦ ਇਨ ਦਾ ਮੁਗਲ ਅੰਪਾਇਰ। ਬੰਦਾ ਸਿੰਘ ਜੀ ਬਹਾਦਰ ਨੇ ਵੇਖੋ ਜਿੱਤ ਕੇ ਏਰੀਏ ਅਤੇ ਸਿੱਖ ਰਾਜ ਕਾਇਮ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਿਸ਼ਾਲ ਪੰਜਾਬ ਦੇਸ਼ ਬਣਾਇਆ। ਵਕਤ ਵਕਤ ਜਿਹੜੇ ਨੇ ਸਿੱਖ ਕੌਮ ਆਪਣੇ ਕੰਮ ਵਾਸਤੇ ਆਪਣੀ ਆਜ਼ਾਦੀ ਵਾਸਤੇ ਉਤਰਦੇ ਰਹੇ ਨੇ ਮੈਦਾਨ 'ਚ। ਹੁਣ ਵਕਤ ਆ ਤੁਹਾਡਾ, ਹੁਣ ਟਾਈਮ ਆ ਤੁਹਾਡਾ, ਹੁਣ ਤੁਹਾਡੇ ਹੱਥ ਵਿੱਚ ਉਹ ਜਿਹੜੀ ਆ ਅਪਰਚੁਨਿਟੀ ਆ, ਇਹ ਤੁਹਾਡੇ ਹੱਥ ਦੇ ਵਿੱਚ ਜਿਹੜੀ ਅਪਰਚੁਨਿਟੀ ਆ ਇਹਨੂੰ ਗਵਾਇਓ ਨਾ। ਅਪਰਚੁਨਿਟੀ ਦੁਬਾਰਾ ਨਹੀਂ ਆਉਂਦੀਆਂ, ਫਿਰ ਨਹੀਂ ਤੁਹਾਨੂੰ ਅਗਲੇ ਸਾਲ ਕਿਸੇ ਕਹਿਣਾ ਜੀ ਫਿਰ ਤੁਸੀਂ ਰਿਫੰਡ ਦੀਆਂ ਵੋਟਾਂ ਪਾਓ, ਫਿਰ ਤੁਸੀਂ ਪਛਤਾਉਣਾ ਹੋ ਯਾਰ ਮੰਮੀ ਵੋਟ ਪਾ ਲੈਂਦਾ। ਹੁਣ ਤੁਹਾਨੂੰ ਬੇਨਤੀ ਆ ਤੁਸੀਂ ਹੁੰਮ ਹੁਮਾ ਕੇ ਸਾਰੇ, ਜਿਸ ਤਰ੍ਹਾਂ ਕਿ ਮੇਰੇ ਵੀਰ ਬਿਕਰਮਜੀਤ ਸਿੰਘ ਨੇ ਕਿਹਾ ਵੀ ਡਰ ਕੱਢ ਦਿਓ ਅਤੇ ਡਰ ਤੋਂ ਬੇਡਰ ਹੋ ਕੇ ਆਓ, ਤੁਸੀਂ ਵੋਟਾਂ ਪਾਓ, ਪੰਜਾਬ ਨੂੰ ਆਜ਼ਾਦ ਕਰੀਏ ਤਾਂ ਕਿ ਸਭ ਲੋਕਾਂ ਨੂੰ ਪੰਜਾਬ ਜਿਹੜੇ ਰਹਿ ਰਹੇ ਨੇ ਉਹਨਾਂ ਦੇ ਇੱਕੋ ਜਿਹੇ ਬਰਾਬਰ ਅਧਿਕਾਰ ਹੋਣਗੇ।
ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ ਸੁਖਦੇਵ ਸਿੰਘ ਜੀ, ਜਿੱਦਣ ਇਹ ਵੋਟਾਂ ਪੈ ਰਹੀਆਂ ਸੀ 18 ਤਰੀਕ ਨੂੰ, ਤੁਸੀਂ ਦੇਖੋ ਵੀ ਚਾਅ ਕਿੰਨਾ ਆ ਲੋਕਾਂ ਦੇ,
ਬਹੁਤ ਚਾਅ ਸੀ, ਬਹੁਤ ਚਾਅ।
ਇੱਕ ਨੌਜਵਾਨ ਸੜਕ ਤੇ ਕੰਢੇ ਤੋਂ ਨਾ ਗੱਡੀ ਚੜਾ ਕੇ ਘਾਹ ਦੇ ਉੱਤੇ ਹੀ ਟਿਕਟ ਸੀ, ਸਾਹਮਣੇ ਪੁਲਿਸ ਵਾਲਾ ਟਿਕਟ ਲਾ ਰਿਹਾ, ਪੁਲਿਸ ਵਾਲਾ ਕਹਿੰਦਾ ਮੈਂ ਟਿਕਟ ਲਾ ਦੇਣੀ ਗੱਡੀ ਮੂਵ ਕਰ ਲਾ, ਉਹ ਕਹਿੰਦਾ ਨਹੀਂ ਨਹੀਂ ਟਾਈਮ ਲੰਘ ਚੱਲਾ, ਤੇ ਉਹ ਭੱਜਿਆ ਹੀ ਆਵੇ ਤੇ ਸਰਬ ਨੂੰ ਪਤਾ ਵੀ 5 ਵਜੇ ਜਿਹੜਾ ਉਹ ਸ਼ਟ ਕਰ ਦਿੱਤਾ ਸੀ, ਡੋਰ ਬੰਦ ਹੋ ਚੁੱਕੀ ਸੀ, ਤੇ ਉਹ ਕਹਿੰਦਾ ਮੈਂ ਡੋਰ ਤੋਂ 10-12 ਮੀਟਰ ਪਿੱਛੇ ਜਿੱਥੇ ਰਸ਼ ਸੀ ਉੱਥੇ ਆ ਕੇ ਦਵਾ ਦਵ ਸਾਈਡ ਥਾਣੀ ਵੜ ਗਿਆ। ਕਹਿੰਦਾ ਜਦੋਂ ਮੈਨੂੰ ਪਤਾ ਲੱਗਾ ਨਾ ਵੀ ਗੱਲ ਅੱਗੇ ਤੋਂ ਅੱਗੇ ਵਧੀ, ਮੇਰੇ ਤੱਕ ਗੱਲ ਆਈ ਵੀ ਡੋਰ ਬੰਦ ਹੋ ਗਈ, ਕਹਿੰਦੇ ਹੁਣ ਨਹੀਂ ਵੋਟ ਪੈਣੀ। ਕਹਿੰਦਾ ਮੇਰਾ ਕਹਿੰਦਾ ਰੋਣ ਹੀ ਨਿਕਲ ਗਿਆ ਉੱਥੇ ਵੀ ਮੈਂ ਰਹਿ ਗਿਆ ਵੋਟ ਪਾਉਣ ਤੋਂ। ਕਹਿੰਦਾ ਮੈਂ ਕਹਿੰਦਾ ਮੈਨੂੰ ਇੱਦਾਂ ਲੱਗਦਾ ਸੀ ਵੀ ਮੈਂ ਭਾਵੇਂ ਜਵਾਨ ਹਾਂ, ਕਹਿੰਦਾ ਮੈਂ ਕਦੀ ਡੋਲਦਾ ਨਹੀਂ ਅਤੇ ਮੇਰਾ ਜੀ ਕਰਦਾ ਸੀ ਵੀ ਮੈਂ ਇੱਦਾਂ ਹੱਥੜੇ ਮਾਰ ਕੇ ਰੋਵਾਂ ਵੀ ਮੇਰੀ ਵੋਟ ਰਹਿ ਗਈ। ਕਹਿੰਦਾ ਫਿਰ ਜਦੋਂ ਕਮਿਸ਼ਨ ਦੇ ਮੈਂਬਰਾਂ ਨੇ ਕਿਹਾ ਵੀ ਭਾਈ ਮੌਕਾ ਤੁਹਾਨੂੰ ਇੱਕ ਹੋਰ ਦੇਣਾ, ਕਹਿੰਦਾ ਫਿਰ ਮੇਰੇ ਅੰਦਰ ਜਿੱਦਾਂ ਕਹਿੰਦਾ ਵੀ ਸਾਹ ਚੱਲ ਪਏ ਨਾ, ਮੁਰਦਾ ਹੋ ਗਿਆ ਹੁੰਦਾ। ਕਹਿੰਦਾ ਮੈਨੂੰ ਦੌਰ ਭੋਰੇ ਨੂੰ ਸਮਝ ਨਹੀਂ ਆਵੇ ਵੀ ਮੈਂ ਜਾ ਕੇ ਕਹੂੰਗਾ ਕੀ ਘਰਦਿਆਂ ਨੂੰ ਵੀ ਮੇਰੀ ਵੋਟ ਰਹਿ ਗਈ।
ਬਿਲਕੁਲ ਜੀ, ਤੁਸੀਂ ਥੋੜ੍ਹਾ ਜਿਹਾ ਰੈਫਰੈਂਡਮ ਕਮਿਸ਼ਨ ਬਾਰੇ ਵੀ ਦੱਸ ਦਿਓ
ਜੀ। ਬਿਲਕੁਲ ਇੰਡੀਪੈਂਡੈਂਟ ਕਮਿਸ਼ਨ ਹੈ ਜੀ, ਸਾਰਿਆਂ ਨੇ ਉਦੋਂ ਦੇਖ ਲਿਆ ਆ, ਸਾਰਿਆਂ ਦੀ ਨਿਗਰਾਨੀ 'ਚ, ਕਿਸੇ ਵੀ ਰੈਫਰੈਂਡਮ ਦੀ ਟੀਮ ਦਾ ਉਹ ਇੱਕ ਪਰਸੈਂਟ ਹਿੱਸੇਦਾਰ ਨਹੀਂ ਬਣਨ ਦਿੰਦੇ। ਉਹ ਕਹਿੰਦੇ ਜੀ ਤੁਹਾਡਾ ਕੰਮ ਬਾਹਰ ਆ, ਲੋਕਾਂ ਨੂੰ ਇਕੱਠੇ ਕਰਨਾ, ਵੋਟਾਂ ਪਾਉਣੀਆਂ, ਤੁਸੀਂ ਵੋਟਾਂ ਦੇ ਇੰਤਜ਼ਾਮ ਦੇ ਵਿੱਚ ਅੰਦਰ ਜਿੱਥੇ ਬੈਲਟ ਪੈ ਰਹੀ ਹੈ ਉਹਦੇ ਵਿੱਚ ਤੁਹਾਡੀ ਕੋਈ ਇਨਵੋਲਵਮੈਂਟ ਨਹੀਂ ਹੈ। ਇਹੀ ਸਾਰੀ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਸੀ ਵੀ ਭਾਈ ਕੱਲ੍ਹ ਪੁੱਛਦੇ ਨੇ ਵੀ ਵੋਟ ਨੂੰ ਵੈਲੀਡੇਟ ਕੌਣ ਕਰੂਗਾ, ਕਿੱਥੇ ਲੈ ਕੇ ਜਾਓਗੇ। 1,10,000 ਬੰਦਾ ਗਵਾਹ ਆ ਵੀ ਉੱਥੇ ਕਮਿਸ਼ਨ ਦੇ ਮੈਂਬਰ ਸੀ, ਗੋਰੇ ਸੀ, ਵਕੀਲ ਸੀ, ਉਹਨਾਂ ਦੀਆਂ ਟੀਮਾਂ ਸੀ ਜਿਹੜੀਆਂ ਅੰਦਰ ਕੰਮ ਕਰਦੀਆਂ ਸੀ, ਅਸੀਂ ਤਾਂ ਬਾਹਰ ਖੜ ਕੇ ਕਹਿੰਦੇ ਸੀ
ਇਸ ਟੀਮ ਨੇ ਹੋਰ ਵੀ ਕਈ ਜਿਹੜੇ ਰੈਫਰੈਂਡਮ ਕਰਾਏ ਨੇ ਯੂਨਾਈਟਿਡ ਨੇਸ਼ਨ ਦੇ ਦੁਆਰਾ ਰੈਕਗਨਾਈਜ਼ ਨਹੀਂ ਹੋਈ।
ਬਿਲਕੁਲ ਜੀ, ਬ੍ਰੈਗਜ਼ਿਟ ਹੋ ਕੇ ਹਟਿਆ ਆ ਜੀ, ਜੇ ਉਸ ਦਿਨ ਇੱਕ ਮੈਂਬਰ ਨੇ ਜੀ ਕੁਆਟਪ ਉਹ ਉੱਥੇ ਖੜੇ ਹੋਏ ਸੀ ਜਿਨ੍ਹਾਂ ਨੇ ਬ੍ਰੈਗਜ਼ਿਟ ਦੇ ਵਿੱਚ ਫੁੱਲ ਫਲੈਜ ਜਿਨ੍ਹਾਂ ਨੇ ਹਿੱਸੇਦਾਰੀ ਕੀਤੀ ਹੈ, ਅਤੇ 6 ਮਹੀਨੇ ਪਹਿਲਾਂ ਉਹਨਾਂ ਨੇ ਦੱਸ ਦਿੱਤਾ ਸੀ ਬ੍ਰੈਗਜ਼ਿਟ ਦਾ ਕੀ ਰਿਜ਼ਲਟ ਹੋਊਗਾ। ਉਹਨਾਂ ਨੇ ਬੋਗਨਸਵਿਲ ਦੇ ਰੈਫਰੈਂਡਮ ਦੇ ਵਿੱਚ ਸ਼ਾਮਲ ਨੇ, ਕਤਲੋਨੀਆ ਦੇ ਰੈਫਰੈਂਡਮ ਦੇ ਵਿੱਚ ਸ਼ਾਮਲ ਨੇ, ਕੋਸਵੋ ਦਾ ਸਾਰਾ ਕੇਸ ਇਸ ਮੈਂਬਰਾਂ ਦੀ ਟੀਮ ਸੀ ਜਿਨ੍ਹਾਂ ਨੇ ਲੜਿਆ ਸੀ ਅਤੇ ਉਹਨਾਂ ਨੂੰ ਆਜ਼ਾਦੀ ਦਵਾਤੀ ਹੈ,
ਵੈਸਟਰਨ ਸਹਾਰਾ।
ਦਾ ਵੀ
ਓਕੇ। ਹੁਣ ਦੂਜੀ ਗੱਲ ਇਹ ਵੀ ਇਹਦਾ ਜੀ ਨੋਨ ਬਾਈਂਡਿੰਗ ਹੈ, ਸੋ ਨੋਨ ਬਾਈਂਡਿੰਗ ਦੀ ਵੀ ਆਪਣੇ ਆਪ ਵਿੱਚ ਬਹੁਤ ਵੱਡੀ ਅਹਿਮੀਅਤ ਹੁੰਦੀ ਆ, ਇੱਕ ਟ੍ਰੈਂਡ ਸੈੱਟ ਕਰਨ ਦੀ ਵੀ ਬਹੁਤ ਵੱਡੀ ਭੂਮਿਕਾ ਨਿਭਾਉਂਦਾ। ਹਾਂਜੀ,
ਦੇਖੋ ਜੀ ਨੋਨ ਬਾਈਂਡਿੰਗ ਨੂੰ ਬਾਈਂਡਿੰਗ ਹੁੰਦਿਆਂ ਸਮਾਂ ਨਹੀਂ ਲੱਗਦਾ ਹੁੰਦਾ, ਇੱਕ ਡੋਰ ਦੇ ਜਿੰਨਾ ਹੀ ਫਰਕ ਆ, ਰਿਜ਼ਲਟ ਤਾਂ ਕਾਨੂੰਨੀ ਹੈ ਨਾ। ਉਹ ਕਹਿੰਦੇ ਜੀ ਇਹਨੂੰ ਮਾਨਤਾ ਨਾ ਦਿਓ, ਤੇ ਜੇ ਕਿਤੇ ਮਾਨਤਾ ਦੇ ਦਿੱਤੀ ਕੈਨੇਡਾ ਵਾਲਿਆਂ ਨੇ ਫਿਰ ਕੀ ਬਣੂਗਾ।
ਦੇਖੋ ਜੀ ਨੋਨ ਬਾਈਂਡਿੰਗ ਰੈਫਰੈਂਡਮ ਜਿਹੜੀ ਆ ਇਹ ਬਹੁਤ ਪਾਵਰਫੁਲ ਲੋਕਾਂ ਦਾ ਓਪੀਨੀਅਨ ਆ, ਜਿਸ ਤਰ੍ਹਾਂ ਕਿ ਤੁਸੀਂ ਵੇਖ ਲਿਆ ਸਾਰੇ ਮੇਰੇ ਭੈਣਾਂ ਦੇ ਭਰਾਵਾਂ ਨੇ ਜਿਹੜਾ ਕਿ ਫਾਰਮ ਕਾਨੂੰਨ ਬਣੇ ਸੀ ਉਹਦੇ ਵਿਰੁੱਧ ਜਿਹੜੇ ਸੀ, ਜ਼ਿਆਦਾ ਕਿ ਪੰਜਾਬ ਦੇ ਫਾਰਮਰ ਸੀ ਜਿਨ੍ਹਾਂ ਨੇ ਸੰਘਰਸ਼ ਜਿਹੜਾ ਸੀ ਉਹ ਸ਼ੁਰੂ ਕੀਤਾ ਹੋਇਆ ਸੀ, ਅਤੇ ਤੁਸੀਂ 15-16 ਮਹੀਨੇ ਉੱਥੇ ਬੈਠੇ ਰਹੇ ਸੀ ਸਾਰੇ ਕਿਸਾਨ, ਅਤੇ ਉਹਨਾਂ ਦੀ ਗੱਲ ਇੰਡੀਆ ਕਹਿੰਦਾ ਨਹੀਂ ਜੀ ਬਿਲਕੁਲ ਨਹੀਂ ਵਾਪਸ ਹੋ ਸਕਦੇ। ਜਦੋਂ ਰਿਫੰਡ ਦੀਆਂ ਵੋਟਾਂ ਪਾਈਆਂ 31 ਅਕਤੂਬਰ ਪਿਛਲੇ ਸਾਲ, ਅਤੇ 3 ਹਫ਼ਤਿਆਂ ਬਾਅਦ ਜਿਹੜੀ ਇੰਡੀਆ ਦੀ ਇੰਟੈਲੀਜੈਂਸ ਕਹਿੰਦੀ ਹੈ ਮੋਦੀ ਨੂੰ ਵੀ ਇੰਡੀਆ ਦੀ ਇੰਟੈਗਰਿਟੀ ਨੂੰ ਅਤੇ ਸਿਕਿਉਰਿਟੀ ਨੂੰ ਖਤਰਾ ਵਾ, ਇਹ ਤੁਸੀਂ ਵਾਪਸ ਲੈ ਲਓ, ਅਤੇ ਮੋਦੀ ਨੇ 3 ਹਫ਼ਤਿਆਂ ਬਾਅਦ ਜਿਹੜਾ ਸੀ ਉਹ ਜੇ ਫਾਰਮ ਕਾਨੂੰਨ ਵਾਪਸ ਕਰ ਲਏ। ਇਹ ਜੇ ਤਾਕਤ ਤੁਹਾਡੇ ਰਿਫੰਡ ਦੀ।
ਕੈਨੇਡਾ ਦੀ ਐਗਜ਼ਾਮਪਲ ਇੱਕ ਦੇ ਦਿੰਦਾ ਜੀ, ਜੇ ਅੱਜ ਕੈਨੇਡਾ ਦਾ ਇੱਕ ਸੂਬਾ ਕਿਊਬਿਕ ਕੈਨੇਡਾ ਦੇ ਨਾਲ ਆ ਨਾ, ਤੇ ਉਹ ਨੋਨ ਬਾਈਂਡਿੰਗ ਰੈਫਰੈਂਡਮ ਦੀ ਬਦੌਲਤ ਹੈ। ਜਿੱਦਣ ਕਿਊਬਿਕ ਵਾਲਿਆਂ ਨੇ ਕਿਹਾ ਸੀ ਅਸੀਂ ਰੈਫਰੈਂਡਮ ਕਰਾ ਕੇ ਆਜ਼ਾਦੀ ਲੈ ਲੈਣਾ ਚਾਹੁੰਦੇ, ਕੈਨੇਡਾ ਵਾਲਿਆਂ ਨੇ ਰਾਈਡ ਦਿੱਤਾ, ਤੇ ਇੱਕ ਨੋਨ ਬਾਈਂਡਿੰਗ ਰੈਫਰੈਂਡਮ ਕਿਊਬਿਕ ਦੇ ਵਿੱਚ ਹੋਇਆ, ਜਿਨ੍ਹਾਂ ਨੇ ਕਿਹਾ ਜੀ ਅਸੀਂ ਕੈਨੇਡਾ ਦੇ ਹੱਕ ਦੇ ਵਿੱਚ, ਜੇ ਤੁਸੀਂ ਇਹਨਾਂ ਦੇ ਨਾਲੋਂ ਅਲੱਗ ਹੋਏ ਤੇ ਅਸੀਂ ਤੁਹਾਡੇ ਨਾਲੋਂ ਅਲੱਗ ਹੋ ਜਾਣਾ, ਤੇ ਉੱਥੇ ਫਿਰ ਵੋਟ ਜਿਹੜੀ ਆ ਉਹ ਸ਼ਿਫਟ ਹੋ ਕੇ ਕੈਨੇਡਾ ਦੇ ਪੱਖ ਚ ਪਈ। ਸੋ ਨੋਨ ਬਾਈਂਡਿੰਗ ਰੈਫਰੈਂਡਮ ਹੀ ਜ਼ਰੀਆ ਬਣਦੇ ਨੇ।
ਜਿਹੜਾ ਬਾਈਂਡਿੰਗ ਦਾ 1995 ਉਹ ਤਾਂ ਬਾਈਂਡਿੰਗ ਵਾਲਾ ਸੀ ਨਾ,
ਨਹੀਂ ਬਾਈਂਡਿੰਗ ਹੀ ਹੋਏ ਨੇ ਦੋਨੇ, ਬਾਈਂਡਿੰਗ ਨੂੰ ਪ੍ਰਭਾਵਿਤ ਕਰਨ ਦੇ ਲਈ
ਨੋਨ ਬਾਈਂਡਿੰਗ ਕੰਮ ਕਰਦਾ।
ਨੋਨ ਬਾਈਂਡਿੰਗ ਰੈਫਰੈਂਡਮ ਹੋਇਆ ਸੀ ਵੀ ਅਸੀਂ ਕੈਨੇਡਾ ਦੀ ਸਪੋਰਟ ਕਰਨੀ ਹੈ।
ਮੈਂ ਤੁਹਾਨੂੰ ਉਹਦਾ ਕਲੈਰੀਫਾਈ ਦੇਣਾ, ਜੋ ਬਿਕਰਮ ਜੀ ਸਿੰਘ ਕਹਿ ਰਹੇ ਨੇ ਕਿ ਕੋਈ ਵੀ ਰੈਫਰੈਂਡਮ ਹੋਇਆ ਹੈ ਨਾ, ਤੇ ਕੋਈ ਬੈਗ ਦੇ ਲੋਕ ਕਹਿੰਦੇ ਹਾਂਜੀ ਅਸੀਂ ਕੈਨੇਡਾ ਤੋਂ ਵੱਖ ਹੋਣਾ ਵਾ, ਤੇ ਉੱਥੇ ਇੱਕ ਏਰੀਆ ਜਿਹਦੇ ਕੈਨੇਡਾ ਦੇ ਇੰਡੀਜਨਸ ਲੋਕ ਰਹਿੰਦੇ ਨੇ, ਉਹ ਕਹਿੰਦੇ ਜੀ ਅਸੀਂ ਕੈਨੇਡਾ ਤੋਂ ਵੱਖ ਨਹੀਂ ਹੋਣਾ, ਅਸੀਂ ਵੀ ਕੋਈ ਬੈਕਰਸ ਹਾਂ ਤੇ ਅਸੀਂ ਇਹ ਰਿਫੰਡਮ ਦੀ ਅਪੋਜ਼ ਕਰਦੇ ਹਾਂ, ਤੇ ਉਹਨਾਂ ਨੇ ਆਪਣੇ ਨੋਨ ਬਾਈਂਡਿੰਗ ਦੀ ਅਪੋਜ਼ ਕਰਕੇ ਜਿਹੜਾ ਰਿਫੰਡਮ ਜਿਹੜਾ ਕੋਈ ਬੈਕ ਦਾ ਨਹੀਂ ਕਾਮਯਾਬ ਹੋ ਸਕਿਆ। ਇੰਨੀ ਸ਼ਕਤੀ ਆ, ਇੰਨੀ ਸ਼ਕਤੀ ਉਹਨਾਂ ਦੀ
ਗੱਲ ਕਰਦੇ ਹਾਂ ਵੀ ਰਿਜ਼ਲਟ ਭਾਵੇਂ ਨੋਨ ਬਾਈਂਡਿੰਗ ਹੋਵੇ ਬਾਈਂਡਿੰਗ ਹੋਵੇ, ਉਹ ਤੁਹਾਨੂੰ ਤੁਹਾਡਾ ਦੇਸ਼ ਦਵਾਉਣ ਦੀ ਕਾਬਲੀਅਤ ਰੱਖਦਾ। ਕਦਮ ਪੁੱਟੋ ਤਾਂ ਸਹੀ ਪੰਜਾਬੀ ਉਹ ਨਿਕਲ ਕੇ ਕਰੀ, ਹਲੇ ਤਾਂ ਵੋਟਾਂ ਪੈਂਡੀਆਂ ਨੇ ਅਗਲੇ।
ਬਿਲਕੁਲ ਜੀ ਬਿਲਕੁਲ, ਇਹ ਬਹੁਤ ਵੱਡਾ ਉਪਰਾਲਾ, ਸਾਰਿਆਂ ਨੂੰ ਐਫਰਟ ਕਰਨੀ ਚਾਹੀਦੀ ਆ। ਟੋਰਾਂਟੋ ਦੇ ਵਿੱਚ ਜਿੰਨੇ GTA ਗ੍ਰੇਟਰ ਏਰੀਏ 'ਚ ਲੋਕ ਰਹਿ ਰਹੇ ਨੇ, ਵੱਧ ਤੋਂ ਵੱਧ ਵੱਡੀ ਗਿਣਤੀ 'ਚ ਵੋਟਾਂ ਪਾਉਣ ਜਾਓ। ਕੋਈ ਜਾਣਕਾਰੀ ਲਈ 437-423-2669 'ਤੇ ਕਾਲ ਕਰ ਲਿਓ। ਸੇ ਜੈਸ ਫਾਰ ਫਰੀਡਮ ਨੋ ਮੋਰ ਸਲੇਵਰੀ ਇੱਕ ਨਾਰਾ ਆ। ਜੇ ਆਪਾਂ ਸਲੇਵਰੀ ਨਹੀਂ ਚਾਹੁੰਦੇ, ਜੇ ਅਸੀਂ ਕੋਈ ਬੇਇਨਸਾਫ਼ੀ ਨਹੀਂ ਚਾਹੁੰਦੇ, ਫਿਰ ਤਾਂ ਆਜ਼ਾਦੀ ਹੱਲ ਆ। ਸਮਾਂ ਵੀ ਸਾਡਾ ਸਮਾਪਤੀ ਵੱਲ ਨੂੰ ਜਾ ਰਿਹਾ, ਅੱਧਾ ਕਮੈਂਟ ਰਹਿ ਗਿਆ। ਡਾਕਟਰ ਸਾਹਿਬ ਤੁਹਾਡਾ ਵੀ ਧੰਨਵਾਦ, ਬਿਕਰਮਜੀਤ ਸਿੰਘ ਤੁਹਾਡਾ ਵੀ ਧੰਨਵਾਦ, ਤੁਸੀਂ ਆਪਣੇ ਕਦਮ ਚੱਲ ਕੇ ਆਏ USA ਤੋਂ ਕੌਮ ਦੀ ਆਜ਼ਾਦੀ ਲਈ, ਬਹੁਤ ਬਹੁਤ ਧੰਨਵਾਦ। ਆਪਾਂ ਫਿਰ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ। The views expressed on the preceding program may not necessarily be those of the owner or management of WTOR radio station.
ਪੌਲ ਆ ਗਿਆ, 30 ਸੈਕਿੰਡ ਦਾ ਸਮਾਂ ਥੋੜਾ। ਇੱਕ ਲੰਬੀ ਸੂਚੀ ਸੁਣਾਉਣ ਲਈ ਕਿ ਓਨਟਾਰੀਓ ਵਿੱਚ ਇਸ ਫਾਲ ਸੀਜ਼ਨ ਵਿੱਚ ਤੁਸੀਂ ਕੀ ਕਰ ਸਕਦੇ ਹੋ। ਲੰਬੀ ਸੈਰ, ਖੂਬਸੂਰਤ ਫਾਲਸ, ਫਸਲਾਂ ਦੀ ਕਟਾਈ, ਕਾਂਸਰਟ, ਆਰਟ ਗੈਲਰੀ ਤੇ ਵਾਈਨ ਟੇਸਟਿੰਗ, ਜਾਂ ਫਿਰ ਪਤਝੜ 'ਚ ਡਿੱਗੇ ਹੋਏ ਪੱਤਿਆਂ ਨੂੰ ਨਿਹਾਰਨ ਲਈ ਇੱਕ ਲੌਂਗ ਡਰਾਈਵ ਦਾ ਮਜ਼ਾ ਲੈ ਸਕਦੇ ਹੋ। ਕਿਉਂ ਨਾ ਇੱਕ ਛੋਟੇ ਟ੍ਰਿਪ ਨੂੰ ਥੋੜਾ ਹੋਰ ਲੰਬਾ ਕੀਤਾ ਜਾਏ। 30 ਸੈਕਿੰਡ ਦਾ ਸਮਾਂ ਘੱਟ ਹੈ ਤੇ ਫਾਲ ਦਾ ਮੌਸਮ ਵੀ, ਮਿਸ ਨਾ ਕਰੋ ਓਨਟਾਰੀਓ ਸਟੇਕੇਸ਼ਨ ਤੇ 20% ਬੈਕ ਲੈਣ ਦਾ ਮੌਕਾ। ਇਹ ਪਲਾਨ ਬਣਾਉਣ ਦਾ ਸਮਾਂ ਹੈ, ਵਿਜ਼ਿਟ ਕਰੋ destinationontario.com।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕੌਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
जॉर्ज ब्राउन कॉलेज लेकर आ रहा है एक ओपन हाउस अपने तीनों ही डाउनटाउन कैंपस में। इस ओपन हाउस में आपको कॉलेज से मुतालिक मालूमात और स्टाफ से मिलने का मौका मिलेगा। इसके अलावा आप अपने सवालात भी पूछ सकते हैं। ये ओपन हाउस हफ्ते को 5 नवंबर सुबह 10 से 2 बजे तक जारी रहेगा। इसके अलावा आप रजिस्टर कर सकते हैं georgebrown.ca/openhouse।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL, ਬਿਕਾਜ਼ ਵੀ ਕੇਅਰ। Quick Truck News!